from Highway 401 in Napanee, Ahoji. Koi appointment nahi, drive through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck
Lube! 770 AM de pyare pyare sroteyo. Mera, jani ke Dr. Narinder Ravi da, aap sab nu pyar parya, namaskar, salam alaikum, sat sri akaal and very good evening. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਤਾਬੂ ਦੇ ਨਾਲ ਪੇਸ਼ ਕੀਤਾ ਜਾਂਦਾ। ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਤੁਹਾਡਾ ਡਾਊਟ ਹੋਵੇ, ਕੋਈ ਤੁਹਾਡਾ ਕੁਐਸਚਨ ਹੋਵੇ, ਭਾਵੇਂ ਜਾਇਦਾਦ ਖਰੀਦਣੀ ਹੈ ਜਾਂ ਭਾਵੇਂ ਤੁਸੀਂ ਵੇਚਣੀ ਹੈ, ਤਾਂ ਹਮੇਸ਼ਾ 2-3-4-5 ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲਓ। ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਹੋਵੇ, ਸਾਈਨ ਨਾ ਕਰੋ। ਕਿਉਂਕਿ ਇੱਕ ਵਾਰ ਜਦੋਂ ਤੁਸੀਂ ਸਾਈਨ ਕਰ ਦਿੰਦੇ ਹੋ ਅਤੇ ਉਸ ਤੋਂ ਬਾਅਦ ਜਦੋਂ ਡੀਲ ਫਾਈਨਲ ਹੋ ਜਾਂਦੀ ਹੈ ਤਾਂ ਤੁਹਾਡੇ ਫਿਰ ਕਈ ਸਵਾਲ ਹੁੰਦੇ ਨੇ, ਤੁਹਾਨੂੰ ਮਹਿਸੂਸ ਹੁੰਦਾ ਕਿ ਮੇਰੇ ਨਾਲ ਜਸਟਿਸ ਨਹੀਂ ਹੋਇਆ, ਤਾਂ ਫਿਰ ਉਹ ਅਪਛਤਾਏ ਹੋਤ ਕਿ ਜਬ ਚਿੜੀਆ ਚੁੱਗੀ ਖੇਤ, ਉਦੋਂ ਤਾਂ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਉਹਨਾਂ ਦਾ ਬਿਜ਼ਨਸ ਹੈ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਫਰੈਂਡ ਹੈ, ਚਾਹੇ ਕਿੰਨਾ ਵੀ ਕਲੋਜ਼ ਤੁਹਾਨੂੰ ਜਾਣਕਾਰ ਹੈ, ਮੇਰੀ ਤਾਂ ਸਿਰਫ ਤੁਹਾਨੂੰ ਇਹੀ ਬੇਨਤੀ ਹੈ ਕਿ ਕਦੇ ਵੀ ਇੱਕ ਪਹਿਲੇ ਬੰਦੇ ਨੂੰ ਬੁਲਾ ਕੇ ਸਾਈਨ ਨਾ ਕਰੋ, 3-4 ਬੰਦਿਆਂ ਨੂੰ ਬੁਲਾ ਲਓ, ਉਹਨਾਂ ਨੂੰ ਸਵਾਲ ਪੁੱਛੋ, ਫ੍ਰੀ ਹੈ, ਜਿੱਥੇ ਚਾਹੁੰਗੇ ਜਿੱਥੇ ਤੁਸੀਂ ਚਾਹੋਗੇ ਉੱਥੇ ਆਉਣਗੇ। ਸਵਾਲ ਪੁੱਛਣ ਤੋਂ ਬਾਅਦ ਤੁਸੀਂ ਆਪਣਾ ਮਾਇੰਡ ਬਣਾਓ, ਘਰਦਿਆਂ ਨਾਲ ਰਾਏ ਕਰੋ ਵੀ ਸਾਨੂੰ ਕਿਹੜਾ ਬੰਦਾ ਜਿਹੜਾ ਹੈ ਉਹ ਠੀਕ ਹੈ, ਉਸ ਤੋਂ ਬਾਅਦ ਸਾਈਨ ਕਰ ਦਿਓ, ਬਸ ਇੰਨੀ ਕੀ ਗੱਲ ਹੈ। ਔਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਅਰਫਾ ਮੁਜ਼ੱਫਰ ਜੀ ਨੂੰ ਇੱਕ ਵਾਰ ਫੋਨ ਕਰ ਲਓ। ਮੈਂ ਕਦੇ ਨਹੀਂ ਕਿਹਾ ਕਿ ਉਹਨਾਂ ਨਾਲ ਤੁਸੀਂ ਸਾਈਨ ਕਰੋ, ਸਿਰਫ ਦੇਖ ਤਾਂ ਲਓ। ਜਿਸ ਤਰ੍ਹਾਂ ਆਪਾਂ ਕਿਸੇ ਹਲਵਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਜੇ ਹਰੇਕ ਬੰਦਾ ਹੀ ਕਹਿੰਦਾ ਕਿ ਮੇਰੀ ਮਿਠਾਈ ਬਹੁਤ ਵਧੀਆ, ਬਰਫੀ ਮੇਰੀ ਬਹੁਤ ਵਧੀਆ, ਆਪਾਂ ਜਦੋਂ ਟੇਸਟ ਕਰਦੇ ਹਾਂ ਫਿਰ ਪਤਾ ਲੱਗ ਜਾਂਦਾ, ਜੀਵ ਦਾ ਸਵਾਦ ਦੱਸ ਦਿੰਦਾ ਵੀ ਕਿਹਦੀ ਵਧੀਆ, ਕਹਿੰਦੇ ਤਾਂ ਸਾਰੇ ਹੀ ਵਧੀਆ ਨੇ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਡੀਲ ਕਰਕੇ ਦੇਖ ਲਓ, ਜੋ ਵੀ ਤੁਹਾਡੇ ਸਵਾਲ ਨੇ ਪੁੱਛੋ। ਇੱਕ ਗੱਲ ਦੀ ਕਹਿਣਾ, ਉਹਨਾਂ ਦੇ ਵਿੱਚ ਕੋਈ ਹੇਰਾਫੇਰੀ ਨਹੀਂ ਹੋਊ, ਗੋਲ ਮੋਲ ਨਹੀਂ ਹੋਊ, ਦੇਖ ਲਾਂਗੇ ਕਰ ਲਾਂਗੇ, ਇਹ ਗੱਲ ਕੁਛ ਨਹੀਂ, ਸਪਸ਼ਟ ਆਂਸਰ ਹੋਊਗਾ। ਔਰ ਇੱਕ ਸਿੰਗਲ ਪੈਨੀ ਜਿਹਦੇ ਉਹ ਰਵਾਦਾਰ ਨਹੀਂ ਹੈ, ਜਿਹੜਾ ਉਹਨਾਂ ਦਾ ਹੱਕ ਨਹੀਂ ਹੈ, ਉਹ ਆਪਣੀ ਜੇਬ 'ਚ ਨਹੀਂ ਪਾਉਂਦੇ, ਤੁਹਾਡੇ ਪੈਸੇ ਵੀ ਬਚਾ ਕੇ ਦੇਣਗੇ, ਕਮਿਸ਼ਨ ਵੀ ਘੱਟ ਲੈਣਗੇ, ਖੁੱਲ੍ਹ ਕੇ ਕਰਨਗੇ ਵੀ ਕਿੰਨੀ ਪੇ ਬੈਕ ਮਿਲਣੀ ਹੈ, ਕੀ ਕੁਛ ਹੈ, ਇੰਝ ਨਹੀਂ ਵੀ ਕੋਈ ਗੱਲ ਹੀ ਨਹੀਂ ਜੀ ਆਪਾਂ ਕਰ ਲਾਂਗੇ, ਕੋਈ ਗੱਲ ਹੀ ਨਹੀਂ, ਮੈਂ ਹੁਣ ਜੀ ਜੋ ਦੇਣਾ ਦੇ ਦਿਓ, ਨਾ ਦੇਈਓ, ਬਾਅਦ ਦੇ ਵਿੱਚ ਤੁਹਾਡੇ ਕੋਲ ਕੁਛ ਨਹੀਂ ਹੁੰਦਾ, ਵਕੀਲ ਤੋਂ ਸਿੱਧੇ ਪੈਸੇ ਚਲੇ ਜਾਂਦੇ ਨੇ। ਸੋ ਇਸ ਕਰਕੇ ਮੈਂ ਕਹਿਣਾ, ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਅਜਿਹੀਆਂ ਐਗਜ਼ਾਮਪਲਸ ਨੇ ਪ੍ਰੈਕਟੀਕਲ ਜਦੋਂ ਬੰਦੇ ਪਛਤਾਉਂਦੇ ਨੇ। ਸੋ ਇਸ ਕਰਕੇ ਉਹਨਾਂ ਨਾਲ ਡੀਲ ਕਰ ਲਓ, ਡੀਲ ਕਰਕੇ ਆਪਣਾ ਮਾਈਂਡ ਬਣਾਓ, ਘਰਦਿਆਂ ਦੀ ਰਾਏ ਲਓ, ਜਿਹਨੂੰ ਵੀ ਤੁਸੀਂ ਠੀਕ ਸਮਝੋ ਉਹਨਾਂ ਨੂੰ ਦੇ ਦਿਓ। ਜੇ ਤੁਸੀਂ ਮਹਿਸੂਸ ਕਰੋਗੇ ਅਰਫਾ ਮੁਜ਼ੱਫਰ ਜੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਨਾਟ 19-21 ਬਲਕਿ 22-23-24 ਇਹਨਾਂ ਦਾ ਫਰਕ ਹੈ, ਗੱਲਬਾਤ ਦਾ, ਤਹੱਮਲ ਦਾ, ਤਹਿਜੀਬ ਦਾ, ਸਾਰੀਆਂ ਗੱਲਾਂ ਅਕਾਊਂਟ ਕਰਦੀਆਂ, ਤੁਸੀਂ ਉਹਨਾਂ ਨੂੰ ਦੇ ਦਿਓ, ਨਹੀਂ ਜਿੱਥੇ ਵੀ ਤੁਸੀਂ ਤੁਹਾਡਾ ਦਿਲ ਕਰੇ ਉੱਥੇ ਦੇ ਦਿਓ। ਜੇ ਤੁਸੀਂ ਉਹਨਾਂ ਨਾਲ ਫੋਨ 'ਤੇ ਕੰਟੈਕਟ ਕਰਨਾ, ਫੋਨ ਨੰਬਰ ਮੈਂ ਤੁਹਾਨੂੰ ਦੇ ਦੇਣਾ, 6478986245 ਉਹਨਾਂ ਦਾ ਫੋਨ ਨੰਬਰ ਹੈ। ਅਤੇ ਜੇ ਕਦੇ ਭੁੱਲ ਜਾਓ ਤਾਂ ਜਿਹੜੇ ਸਟੇਸ਼ਨ 'ਤੇ ਮੈਂ ਬੈਠਾ, ਰੇਡੀਓ ਸਟੇਸ਼ਨ ਦੇ 770 AM ਦੇ ਉੱਪਰ, ਇਹਦਾ ਕੋਈ ਵੀ ਪ੍ਰੋਗਰਾਮ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦੇ, ਤੁਸੀਂ ਰੇਡੀਓ ਸਟੇਸ਼ਨ ਦਾ ਜਿਹੜਾ ਫੋਨ ਹੈ ਤੁਹਾਨੂੰ ਯਾਦ ਵੀ ਹੋ ਗਿਆ ਹੋਣਾ, ਉਹ ਹੈਗਾ 416-6201778, 416-620-1778। ਕਿਸੇ ਦਾ ਵੀ ਪ੍ਰੋਗਰਾਮ ਹੋਵੇ ਤੁਸੀਂ ਫੋਨ ਕਰੋ ਅਤੇ ਅਰਫਾ ਮੁਜ਼ੱਫਰ ਜੀ ਦਾ ਫੋਨ ਲੈ ਸਕਦੇ ਹੋ, ਕਿਉਂਕਿ ਉਹ ਇਸ ਸਟੇਸ਼ਨ ਦੇ ਕਰਤਾ ਧਰਤਾ ਨੇ, ਮਾਲਕ ਨੇ, CEO ਨੇ। ਸੋ ਇਸ ਕਰਕੇ ਉਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਜਿਹੜਾ ਪ੍ਰੋਗਰਾਮ ਹੈ ਮਾਈਂਡ ਐਂਡ ਬੋਡੀ ਤੁਹਾਡੀ ਸੇਵਾ ਦੇ ਵਿੱਚ ਮੈਂ ਹਮੇਸ਼ਾ ਸੰਡੇ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕਰਦਾ। ਲੱਖਾਂ ਹੀ ਸਰੋਤੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ। ਬੇਸਿਕਲੀ ਇਹ ਜਿਹੜਾ ਪ੍ਰੋਗਰਾਮ ਹੁੰਦਾ ਇਹ ਸਪਿਰਚੁਅਲਿਟੀ ਦੇ ਉੱਤੇ ਹੁੰਦਾ, ਕਿਉਂਕਿ ਇਹ ਮੇਰਾ ਫੀਲਡ ਹੈ। ਆਈ ਡਿਡ ਮਾਈ PhD ਇਨ ਕੰਪੈਰੇਟਿਵ ਰਿਲੀਜਨ। ਇਹ ਨਹੀਂ ਹੈ ਵੀ ਇਕੱਲਾ ਇੱਕ ਰਿਲੀਜਨ ਦੀ ਗੱਲ ਕੀਤੀ ਹੈ, ਚਾਹੇ ਉਹ ਕ੍ਰਿਸਚੈਨਟੀ ਹੈ, ਚਾਹੇ ਇਸਲਾਮ ਹੈ, ਚਾਹੇ ਜੂਡਾਇਜ਼ਮ ਹੈ, ਚਾਹੇ ਹਿੰਦੂਇਜ਼ਮ ਹੈ, ਸਿੱਖਇਜ਼ਮ ਹੈ, ਬੁੱਧਇਜ਼ਮ ਹੈ, ਜੈਨਇਜ਼ਮ ਹੈ, ਤਾਓਇਜ਼ਮ ਹੈ, ਸਾਰੇ ਕੁਲੈਕਟਿਵ ਕਰਕੇ ਓਨਲੀ ਔਨ ਦਾ ਬੇਸਿਸ ਆਫ ਸਪਿਰਚੁਅਲਿਟੀ। ਇਹਦੇ ਉੱਤੇ ਬੁੱਕ ਵੀ ਲਿਖੀ ਹੈ, ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਮੇਰਾ ਥੀਸਿਸ ਵੀ ਪਤਾ, ਅਤੇ ਉਸ ਦੇ ਉੱਤੇ ਮੈਂ ਬੇਸਿਕਲੀ ਗੱਲ ਕਰਦਾ। ਹਾਂ, ਕਦੇ ਨਾ ਕਦੇ ਜਦੋਂ ਵੀ ਕੋਈ ਸਾਨੂੰ ਕਿਸੇ ਧਰਮ ਦੇ ਬਾਰੇ ਕੋਈ ਐਕਸਪਰਟ ਮਿਲਦਾ, ਉਹਨਾਂ ਨੂੰ ਵੀ ਲੈ ਆਉਂਦੇ ਹਾਂ, ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ, ਅਤੇ ਨਹੀਂ ਤਾਂ 50% ਅਸੀਂ ਮੈਡੀਕਲ ਦੇ ਉੱਤੇ ਕੁਐਸਚਨ ਕਰਦੇ ਹੁੰਦੇ ਹਾਂ। ਸੋ ਜਿਹੜੇ ਵੀ ਕੈਨੇਡੀਅਨ ਜਾਂ ਅਮੈਰੀਕਨ ਲਾਈਸੈਂਸ ਡਾਕਟਰ ਨੇ, ਇਹ ਨਹੀਂ ਵੀ ਕੋਈ ਵੈਦ RMP ਲਿਆਏ ਜਾਂ ਨੈਚੁਰਲਪੈਥੀ ਲਿਆਏ ਜਾਂ ਹੋਮੋਪੈਥੀ ਲਿਆਏ, ਉਸ ਤਰ੍ਹਾਂ ਦੇ ਨਹੀਂ, ਕੈਨੇਡੀਅਨ ਐਲੋਪੈਥੀ ਸਰਟੀਫਾਈਡ ਜਿਹੜੇ ਫੈਮਿਲੀ ਡਾਕਟਰਸ ਨੇ ਜਾਂ ਸਪੈਸ਼ਲਿਸਟ ਨੇ ਉਹਨਾਂ ਨੂੰ ਮੈਂ ਰੇਡੀਓ ਤੇ ਜਾਂ ਟੀਵੀ ਤੇ ਆਪਣੇ ਪ੍ਰੋਗਰਾਮਾਂ ਤੇ ਲੈ ਕੇ ਆਉਣਾ ਤੇ ਤੁਸੀਂ ਲਾਈਵ ਉਹਨਾਂ ਨੂੰ ਕੁਐਸਚਨ ਕਰ ਸਕਦੇ ਹੋ, ਜਿਹਦੇ ਦੋ ਫਾਇਦੇ ਹੁੰਦੇ ਨੇ ਲਾਈਵ ਕੁਐਸਚਨ ਕਰਨ ਦੇ। ਇੱਕ ਤਾਂ ਡਾਕਟਰ ਕੋਲ ਤੁਹਾਨੂੰ ਪਤਾ ਹੀ ਹੈ ਪ੍ਰੈਕਟੀਕਲ ਟਾਈਮ ਨਹੀਂ ਹੁੰਦਾ ਜਦੋਂ ਵੀ ਤੁਸੀਂ ਉਹਨਾਂ ਦੀ ਕਲੀਨਿਕ 'ਚ ਜਾਂਦੇ ਹੋ, ਜਦੋਂ ਤੁਸੀਂ ਰੇਡੀਓ ਦੇ ਉੱਤੇ ਜਾਂ ਟੀਵੀ ਦੇ ਉੱਤੇ ਕੋਈ ਕੁਐਸਚਨ ਕਰਦੇ ਹੋ ਤਾਂ ਉਹ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਦਿੰਦੇ ਨੇ। ਅਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਬਾਹਲੇ ਲੋਕ ਸੰਗਦੇ ਕੁਐਸਚਨ ਨਹੀਂ ਕਰਦੇ, ਉਹਨਾਂ ਨੂੰ ਫੋਨ 'ਤੇ ਪਤਾ ਹੀ ਨਹੀਂ, ਇਹ ਕਹਿਣਾ ਆਸਾਨ ਹੈ ਕਿ ਫੋਨ ਕਰ ਲਓ ਜਾਂ ਗੱਲਬਾਤ ਕਰੋ, ਜਵਾਨ ਜੀ ਥਰਥਰਾਉਣ ਲੱਗ ਜਾਂਦੀ ਉਹਨਾਂ ਦੀ। ਸੋ ਇਸ ਕਰਕੇ ਜਦੋਂ ਤੁਸੀਂ ਕੁਐਸਚਨ ਪੁੱਛਦੇ ਹੋ ਸਕਦਾ ਹਜ਼ਾਰਾਂ ਬੰਦਿਆਂ ਦਾ ਉਹ ਕੁਐਸਚਨ ਹੋਵੇ ਅਤੇ ਉਹਨਾਂ ਨੂੰ ਵੀ ਉਹ ਜਵਾਬ ਮਿਲ ਜੇ। ਸੋ ਇਸ ਕਰਕੇ ਜਿੱਥੇ ਤੁਸੀਂ ਆਪਣਾ ਫਾਇਦਾ ਕਰਦੇ ਹੋ ਉੱਥੇ ਦੂਸਰੇ ਲੋਕਾਂ ਦਾ ਵੀ ਫਾਇਦਾ ਕਰਦੇ ਹੋ। ਸੋ ਮੈਂ ਡਾਕਟਰਸ ਨੂੰ ਲੈ ਕੇ ਆਉਣਾ ਕਿਉਂਕਿ ਹੁਣ ਆਪਣੇ ਪਿਛਲੇ ਮਹੀਨੇ ਤੋਂ ਇਲੈਕਸ਼ਨ ਸੀਗੀਆਂ ਅੰਟੈਰੀਓ ਦੇ ਵਿੱਚ, ਵੱਖ ਵੱਖ ਜਿਹੜੀਆਂ ਸਿਟੀ ਸੀਗੀਆਂ ਲੋਕਲ ਉਹਨਾਂ ਦੇ ਇਲੈਕਸ਼ਨ ਸੀ, ਮੇਅਰ ਕੌਂਸਲਰ ਰੀਜਨਲ ਕੌਂਸਲਰ ਸਕੂਲ ਟਰਸਟੀ ਦੇ। ਸੋ ਪਿਛਲੇ 3-4 ਵੀਕਾਂ ਤੋਂ ਮੈਂ ਉਹਨਾਂ ਨੂੰ ਇਹ ਪ੍ਰੋਗਰਾਮ ਦੇ ਵਿੱਚ ਦਾਵਤ ਦਿੱਤੀ ਸੀ, ਆਏ ਸੀਗੇ, ਉਹਨਾਂ ਨੇ ਕੁਐਸਚਨਾਂ ਦੇ ਆਪਣੇ ਆਨਸਰ ਵੀ ਦਿੱਤੇ ਸੀਗੇ। ਸੋ ਦੀਵਾਲੀ ਵਾਲੇ ਦਿਨ ਉਹਨਾਂ ਦਾ ਰਿਜ਼ਲਟ ਹੋ ਗਿਆ, ਕਈ ਜਿੱਤ ਗਏ ਅਤੇ ਕਈ ਹਾਰ ਗਏ। ਆਪਣਾ ਕੰਮ ਤਾਂ ਸਿਰਫ ਮੈਸੇਜ ਦੇਣਾ ਸੀ, ਹਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਕਿਸੇ ਤੋਂ ਇੱਕ ਸਿੰਗਲ ਪੈਨੀ ਰਹੀ ਹੈ ਅਤੇ ਨਾ ਹੀ ਲਵਾਂਗੇ। ਸੋ ਇਹ ਮੇਰਾ ਇੱਕ ਅਸੂਲ ਹੈ ਕਿ ਮਰ ਜਾਊਂ ਮਾਂਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਜ ਮੇਂ ਮੁਝੇ ਨਾ ਵਿਲਾਜ। ਜੇ ਕਦੇ ਕਿਸੇ ਦੀ ਚੈਰਿਟੀ ਲਈ ਕੋਈ ਚੰਗੇ ਕੰਮ ਲਈ ਉੱਥੇ ਤਾਂ ਕਿਸੇ ਤੋਂ ਮੰਗ ਵੀ ਸਕਦੇ ਹਾਂ, ਪਰ ਆਪਣੀ ਜੇਬ 'ਚ ਨਹੀਂ ਕੋਈ ਪੰਜੀ ਵੀ ਪਾਉਣੀ। ਸੋ ਇਸ ਕਰਕੇ ਮੇਰਾ ਹਮੇਸ਼ਾ ਵਿਦਾਊਟ ਐਡਵਰਟਾਈਜਮੈਂਟ ਇਹ ਪ੍ਰੋਗਰਾਮ ਹੁੰਦਾ ਅਤੇ ਨਾ ਹੀ ਮੈਂ ਕਿਤੇ ਅੱਜ ਤੱਕ ਕਿਸੇ ਤੋਂ ਕੋਈ ਪੈਸਾ ਲਿਆ। ਅਤੇ ਪਰਮਾਤਮਾ ਦੇ ਅੱਗੇ ਉਹ ਮੌਲਾ ਦੇ ਅੱਗੇ ਇਹੀ ਅਰਦਾਸ ਹੈ ਕਿ ਇੰਨੀ ਕੁ ਸ਼ਕਤੀ ਬਣਾਈ ਰੱਖੀ ਕਿ ਤਾਂ ਕਿ ਹੱਥ ਕਿਸੇ ਪਾਸੇ ਅੱਡਣਾ ਨਾ ਪਵੇ, ਜਦੋਂ ਵੀ ਹੱਥ ਉੱਠੇ ਤਾਂ ਉਹ ਇੰਝ ਹੋਵੇ ਦੇਣ ਦੀ ਭਾਵਨਾ ਹੋਵੇ, ਲੈਣ ਦੀ ਭਾਵਨਾ ਨਹੀਂ, ਕਿਉਂਕਿ ਦੇਣ ਨਾਲ ਉਹੀ ਹੈ ਬੰਦਾ ਕਿੰਨੀ ਕੁ ਕੋਸ਼ਿਸ਼ ਕਰਕੇ ਆਪਣੇ ਪੈਸੇ ਕਮਾ ਸਕਦਾ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਡਾਕਟਰ ਅੰਕੁਸ਼ ਨੂੰ ਮੈਂ ਰਿਕੁਐਸਟ ਕੀਤੀ ਸੀਗੀ ਕਿ ਨੈਕਸਟ ਵੀਕ ਤੋਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਗੇ, ਆਪਾਂ ਮੈਡੀਕਲ ਦੀ ਗੱਲ ਕਰਿਆ ਕਰਾਂਗੇ, ਤੁਸੀਂ ਨੈਕਸਟ ਵੀਕ ਤੋਂ ਕੁਐਸਚਨ ਉਹਨਾਂ ਨੂੰ ਪੁੱਛ ਸਕਦੇ, ਕੋਈ ਵੀ ਸਵਾਲ ਡਜ਼ਨਟ ਮੈਟਰ। ਇਹ ਨਹੀਂ ਹੈ ਵੀ ਆਪਾਂ ਕੋਈ ਹਾਰਟ 'ਤੇ ਪੁੱਛਣਾ ਜਾਂ ਬ੍ਰੇਨ 'ਤੇ ਪੁੱਛਣਾ ਜਾਂ ਕੋਈ ਵਰਟੀਗੋ 'ਤੇ ਪੁੱਛਣਾ ਜਾਂ ਕੋਈ ਵੀ ਚੀਜ਼ ਸ਼ੂਗਰ 'ਤੇ ਪੁੱਛਣਾ, ਕੋਈ ਵੀ ਤੁਸੀਂ ਸਵਾਲ ਪੁੱਛੋ, ਕਿਉਂਕਿ ਫੌਜੀ ਕੋਲ ਜਿਹੜਾ ਫੌਜੀ ਬਾਰਡਰ 'ਤੇ ਖੜਾ ਹੁੰਦਾ, ਇਹ ਨਹੀਂ ਦੇਖਦਾ ਕਿ ਮੇਰੀ ਗੋਲੀ ਕਿੱਧਰੋਂ ਆਉਣੀ ਹੈ, ਜਿੱਧਰੋਂ ਮਰਜ਼ੀ ਉਹਨਾਂ ਨੇ ਫੇਸ ਕਰਨਾ। ਸੋ ਇਸ ਕਰਕੇ ਉਹ ਲਾਇਸੈਂਸ ਹੁੰਦੇ ਤੁਹਾਡੀ ਗੱਲਾਂ ਦਾ ਜਵਾਬ ਦੇਣਗੇ ਤੁਸੀਂ। ਹਾਂ ਇੱਕੋ ਹੀ ਮੇਰੀ ਸ਼ਰਤ ਹੁੰਦੀ ਹੈ ਕਿ ਲੈਂਗੁਏਜ ਜਿਹੜੀ ਹੈ ਉਹ ਅੱਛੀ ਹੋਣੀ ਚਾਹੀਦੀ ਹੈ, ਨਫੀਸ ਹੋਣੀ ਚਾਹੀਦੀ ਹੈ, ਕਹਾਣੀ ਨਾ ਪਾਓ, ਆਪਣਾ ਗਿਆਨ ਨਾ ਦੱਸੋ। ਆਪਣਾ ਗਿਆਨ ਦੱਸਣਾ ਤੁਸੀਂ ਆਪਣਾ ਹੋਰ ਥਾਂ 'ਤੇ ਕਰ ਸਕਦੇ ਹੋ, ਜੇ ਤੁਸੀਂ ਕੁਛ ਗਿਆਨ ਲੈਣਾ ਤਾਂ ਜ਼ਰੂਰ ਸਵਾਲ ਪੁੱਛੋ, ਸਿੰਪਲ ਲੈਂਗੁਏਜ ਨੂੰ ਪੁੱਛੋ ਅਤੇ ਡਾਕਟਰ ਸਾਹਿਬ ਵੀ ਬੜੇ ਪੋਲਾਈਟਲੀ ਜਵਾਬ ਦਿੰਦੇ ਨੇ। ਸੋ ਇਸੇ ਤਰ੍ਹਾਂ ਹੀ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਆਪਾਂ ਸਪਿਰਚੁਅਲਿਟੀ 'ਤੇ ਕਰਾਂਗੇ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਅਮਨਦੀਪ ਜੀ ਆਏ ਹੋਏ ਨੇ। ਸੋ ਬਿਫੋਰ ਵੀ ਸਟਾਰਟ ਦਿਸ ਪ੍ਰੋਗਰਾਮ, ਲੈਟਸ ਹੀਅਰ ਦਾ ਫਸਟ ਸੌਂਗ ਐਂਡ ਦੈਨ ਵੀ ਵਿਲ ਕੰਟੀਨਿਊ ਆਵਰ ਜੋ ਪ੍ਰੋਗਰਾਮ।
मुश्किलों से कह दो मेरा खुदा बड़ा है। आती है आंधियां तो कर उनका खैर मकदम, आती है आंधियां तो कर उनका खैर मकदम। तूफान से ही तो लड़ने खुदा ने तुझे गढ़ा है। ये मत कहो खुदा से मेरी मुश्किलें मुश्किलों से कह दो मेरा खुदा बड़ा है। मेरा खुदा बड़ा है। मेरा खुदा बड़ा है।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਹੀ ਸੀਗਾ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਅਮਨਦੀਪ ਸਹੋਤਾ ਨੇ, ਉਹ ਰੂਹਾਨੀਅਤ ਦੇ ਬਾਰੇ, ਜਿਹੜੀ ਹਿਊਮਨ ਲਾਈਫ ਦੇ ਬਾਰੇ ਗੱਲਬਾਤ ਕਰਨਗੇ। ਸੋ ਸਿੰਪਲ ਔਰ ਹਲਕੇ ਫੁਲਕੇ ਤਰੀਕੇ ਨਾਲ ਆਪਾਂ ਗੱਲਬਾਤ ਕਰਨੀ ਹੈ। ਜੇ ਕੋਈ ਮੇਰਾ ਵੀ ਇਸ਼ੂ ਹੋਇਆ, ਕਿਉਂਕਿ ਤੁਹਾਨੂੰ ਮੈਂ ਲਾਈਵ ਕੁਐਸਚਨ ਨਹੀਂ ਲਾਈਨ ਖੋਲ ਰਿਹਾ, ਉਹੀ ਉਹਨਾਂ ਦੀ ਵਿਚਾਰ ਹੀ ਸੁਣਾਂਗੇ ਥੋੜ੍ਹੇ ਜਿਹੇ ਮਿੰਟ ਦੇ ਲਈ, ਥੋੜ੍ਹੇ ਜਿਹੇ ਟਾਈਮ ਦੇ ਲਈ। ਅਤੇ ਜੇ ਕੋਈ ਮੇਰਾ ਕੁਐਸਚਨ ਹੋਇਆ ਸਿੰਪਲ ਤਰੀਕੇ ਨਾਲ, ਗੱਲਾਂ 'ਚੋਂ ਗੱਲ ਜਿਵੇਂ ਕੱਢਣੀ ਹੁੰਦੀ ਹੈ ਉਸ ਤਰ੍ਹਾਂ ਹੀ ਆ, ਕੋਈ ਇਸ ਤਰ੍ਹਾਂ ਦੀ ਪ੍ਰੋਫੈਸ਼ਨਲਿਜ਼ਮ ਨਹੀਂ ਨਾ ਆਪਾਂ ਕਰਨਾ, ਆਪਾਂ ਸਿੰਪਲ ਤਰੀਕੇ ਨਾਲ ਤਾਂ ਕਿ ਆਮ ਬੰਦੇ ਨੂੰ ਗੱਲ ਸਮਝ ਸਕੇ। ਸੋ ਇਸ ਕਰਕੇ ਇਹ ਪ੍ਰੋਗਰਾਮ ਅਮਨਦੀਪ ਜੀ ਦੇ ਨਾਲ ਅਸੀਂ ਕਰਨ ਲੱਗੇ ਹਾਂ। ਅਤੇ बिफोर आई स्टार्ट दिस प्रोग्राम मैं कपिल जिहड़े अग्रवाल ने साडे पैसे धक्के दी उन्हां दे नाल सानूं वैसे भी ख्याल रखना पैंदा क्योंकि गरीब बंदियां जदों खासे पैसे लैणे होंदे फिर उन्हां कोल जाणा पैंदा सो उह वी स्टूडियो च आए ने सो उन्हां नूं वैलकम करदा एक्चुअल तां उही लैके आए ने बहुत वधिया इंसान ने मैं उन्हां नूं पिछले दो तीन सालों तों जाणदा बहुत वधिया कपिल जिहड़े ने इंसान ने मेरे ते छोटे भरावां वर्गे ने बहुत वधिया जदों भी कोई हैल्प की लोड़ हो एडवाइस की लोड़ हो बड़े प्रोपर करते हैं वैसे भी एक्टर ने बड़ी तेजी नाल हो जिहड़ी अपनी जिहड़ी हैगी तरक्की कर रहे ने छोटी पोस्ट होकर वड्डी 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 पता नहीं छाल मारते हैं हो सकता आई विश कि वह भी उपरली टॉप की जिहड़ी है जॉब ते जान ते वह लैके आए ने अमनदीप सोता जी नूं सो लैट्स स्टार्ट दिस कन्वरसेशन अमन जी पहला तो सब तो पहला स्टूडियो दे विच वेलकम
थैंक यू डॉक्टर साहब ते सारयां नूं प्यार भरी सत श्री अकाल हार्टफुलनेस इंस्टीट्यूट वल्लों
हां जी ਤੇ ਤੁਸੀਂ ਹੁਣ ਪਹਿਲਾਂ ਮੈਨੂੰ ਇੰਝ ਦੱਸੋ ਕਿ ਤੁਸੀਂ ਪਹਿਲਾਂ ਆਪਣੀ ਬੈਕਗ੍ਰਾਉਂਡ ਦੱਸੋ ਵੀ ਤੁਸੀਂ ਕੀ ਤੁਹਾਡੀ ਬੈਕਗ੍ਰਾਉਂਡ ਐਜੂਕੇਸ਼ਨ ਦੇ ਮੁਤਾਬਕ ਅਤੇ ਇੱਥੇ ਕਦੋਂ ਆਏ ਹੋ ਅਤੇ ਜਿਹੜੀ ਤੁਸੀਂ ਔਰਗੇਨਾਈਜੇਸ਼ਨ ਨੂੰ ਡੀਲ ਕਰਦੇ ਹੋ ਹੈ ਨਾ ਉਹ ਔਰਗੇਨਾਈਜੇਸ਼ਨ ਦਾ ਮੋਟਿਵ ਕੀ ਹੈ ਕਿੱਥੇ ਔਰਗੇਨਾਈਜੇਸ਼ਨ ਕੌਣ ਚਲਾ ਰਿਹਾ ਉਹਨੂੰ ਅਤੇ ਮੇਨ ਉਹਦਾ ਕੀ ਪਰਪਜ਼ ਹੈ ਸਿੰਪਲ ਤਰੀਕੇ ਤਾਂ ਕਿ ਆਮ ਬੰਦੇ ਨੂੰ ਸਮਝ ਸਕੇ ਮਾਈਕ ਗੋਸ ਟੂ ਯੂ
ਥੈਂਕ ਯੂ ਡਾਕਟਰ ਸਾਹਿਬ ਸਰ ਲਾਈਕ ਮੇਰੀ ਜਿਹੜੀ ਗ੍ਰੈਜੂਏਸ਼ਨ ਹੈ ਉਹ ਸਾਇੰਸ ਵਿੱਚ ਆ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਕੰਪਿਊਟਰ ਐਪਲੀਕੇਸ਼ਨਸ ਅਤੇ ਮੈਂ ਇੱਥੇ ਆਈ ਟੀ ਦੇ ਵਿੱਚ ਕੰਮ ਕਰ ਰਿਹਾ ਐਜ਼ ਏ ਆਈ ਟੀ ਕੰਟਰੈਕਟਰ ਡਿਫਰੈਂਟ ਕੰਪਨੀਜ਼ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਐਂਡ ਕਲਾਇੰਟ ਮੋਸਟਲੀ ਮੇਰਾ ਸੇਮ ਹੀ ਰਿਹਾ ਇਟ ਇਜ਼ ਏ ਬਿਗ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਅਤੇ ਅੱਜ ਗੱਲ ਕਰ ਰਹੇ ਹਾਂ ਹਾਰਟਫੁਲਨੈਸ ਇੰਸਟੀਟਿਊਟ ਬਾਰੇ ਜਿਹੜੇ ਕਿ 1945 ਵਿੱਚ ਰਜਿਸਟਰ ਹੋਈ ਸੀ ਇੰਡੀਆ 'ਚ ਸ਼੍ਰੀ ਰਾਮਚੰਦਰਾ ਮਿਸ਼ਨ ਦੇ ਨਾਮ ਦੇ ਨਾਲ ਜੋ ਕਿ ਸਾਡੇ ਜਿਹੜੇ ਸੈਕਿੰਡ ਗਾਈਡ ਹੋਏ ਨੇ ਹਾਰਟਫੁਲਨੈਸ ਇੰਸਟੀਟਿਊਟ ਦੇ ਉਹਨਾਂ ਨੇ ਆਪਣੇ ਪਹਿਲੇ ਗੁਰੂ ਸਾਹਿਬ ਉਹਨਾਂ ਦੇ ਨਾਮ ਦੇ ਉੱਤੇ ਰਜਿਸਟਰ ਕੀਤਾ ਸੀਗਾ ਅਤੇ ਹੁਣ ਜਿਹੜੇ ਸਾਡੇ ਕਰੰਟ ਗਾਈਡ ਨੇ ਉਹਨਾਂ ਦਾ ਨਾਮ ਹੈ ਮਿਸਟਰ ਕਮਲੇਸ਼ ਪਟੇਲ ਮਿਸਟਰ ਕਮਲੇਸ਼ ਡੀ ਪਟੇਲ ਉਹ ਬਾਏ ਪ੍ਰੋਫੈਸ਼ਨ ਫਾਰਮਾਸਿਸਟ ਨੇ ਉਹ 1980s ਦੇ ਵਿੱਚ ਜਾਂ ਲੇਟ 1970s ਦੇ ਵਿੱਚ US ਆ ਗਏ ਸੀਗੇ ਉੱਥੇ ਉਹਨਾਂ ਨੇ ਐਜ਼ ਏ ਫਾਰਮਾਸਿਸਟ ਕੰਮ ਕੀਤਾ ਉਸ ਤੋਂ ਬਾਅਦ ਐਜ਼ ਏ ਫਾਰਮਾਸਿਸਟ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਫਾਰਮੇਸੀਜ਼ ਦੀ ਕਾਫੀ ਵੱਡੀ ਚੇਨ ਬਣਾਈ ਹੀ ਐਜ਼ ਅ ਬਿਗ ਬਿਜ਼ਨਸ ਐਮਪਾਇਰ ਦੇਅਰ ਅਤੇ ਉਹਨਾਂ ਨੇ ਆਪਣੀ ਮੈਡੀਟੇਸ਼ਨ ਦੀ ਪ੍ਰੈਕਟਿਸ ਵੀ ਫਾਰਮੇਸੀ ਦੇ ਦੌਰਾਨ ਹੀ ਕੰਟੀਨਿਊ ਰੱਖੀ ਅਤੇ ਅੱਜ ਕੱਲ੍ਹ ਜਿਹੜਾ ਹਾਰਟਫੁਲਨੈਸ ਇੰਸਟੀਟਿਊਟ ਦਾ ਮੇਨ ਹੈੱਡਕੁਆਰਟਰ ਹੈ ਉਹ ਹੈਦਰਾਬਾਦ ਵਿੱਚ ਆ ਜਿਹਨੂੰ ਕਿ ਕਾਨਾ ਸ਼ਾਂਤੀਵਨਮ ਦੇ ਨਾਮ ਨਾਲ ਜਾਣਿਆ ਜਾਂਦਾ 160 ਦੇਸ਼ਾਂ ਤੋਂ ਜ਼ਿਆਦਾ ਦੇ ਲੋਕ ਜਿਹੜੇ ਆ ਉੱਥੋਂ ਹਾਰਟਫੁਲਨੈਸ ਦੀਆਂ ਸੇਵਾਵਾਂ ਲੈਣ ਲਈ ਜਾਂਦੇ ਨੇ ਅਤੇ ਉਹਦਾ ਬੈਨੀਫਿਟ ਉਠਾਉਂਦੇ ਨੇ
ਹਾਂਜੀ ਸੋ ਇਹਦਾ ਮਤਲਬ ਇਹ ਹੋ ਗਿਆ ਜੇ ਆਪਾਂ ਸਿੰਪਲ ਤਰੀਕੇ ਨਾਲ ਗੱਲ ਕਰੀਏ ਕਿ ਜਿਹੜੇ ਤੁਹਾਡੇ ਪ੍ਰੈਜੈਂਟ ਗਾਈਡ ਨੇ
ਹਾਂਜੀ
ਅਤੇ ਉਹ ਇੱਕ ਤਰ੍ਹਾਂ ਦੇ ਸਮ ਸੋਰਟ ਆਫ ਗੁਰੂ ਕਹਿ ਲਓ ਫਰੈਂਡ ਕਹਿ ਲਓ ਜਿਹੜੇ ਕਿ ਸਾਨੂੰ ਗਾਈਡ ਕਰਦੇ ਨੇ ਸਪਿਰਚੁਅਲਿਟੀ ਦੇ ਬਾਰੇ
ਬਿਲਕੁਲ ਜੀ
ਸੋ ਇਸ ਕਰਕੇ ਜਿਹੜੇ ਤੁਸੀਂ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਹੋ ਕਿ ਵੀ ਜਿਹੜੇ ਬੰਦੇ ਨੇ ਕੋਈ ਤਰੱਕੀ ਕਰਨੀ ਹੋਵੇ ਇਨਸਾਈਡ ਅਤੇ ਉਹਨੂੰ ਪ੍ਰੈਜੈਂਟ ਮਾਸਟਰ ਦਾ ਪ੍ਰੈਜੈਂਟ ਗੁਰੂ ਦਾ ਪ੍ਰੈਜੈਂਟ ਗਾਈਡ ਦਾ ਹੋਣਾ ਜ਼ਰੂਰੀ ਹੈ
ਜੀ ਬਿਲਕੁਲ ਇਹ ਐਕਸਪੀਰੀਅੰਸ ਦੇ ਨਾਲ ਹੀ ਪਤਾ ਲੱਗਾ ਅਹਿਸਾਸ ਹੋਇਆ ਕਿ ਜੋ ਸਾਡੇ 'ਚ ਕਮੀਆਂ ਰਹਿੰਦੀਆਂ ਨੇ ਉਹ ਸਾਨੂੰ ਅਸੀਂ ਆਪਣੇ ਆਪ ਦੂਰ ਨਹੀਂ ਕਰ ਪਾਉਂਦੇ ਕਿ ਸਾਨੂੰ ਇੱਕ ਬਾਹਰੋਂ ਇੱਕ ਸ਼ਕਤੀ ਦੀ ਜਾਂ ਬਾਹਰੋਂ ਹੈਲਪ ਦੀ ਲੋੜ ਪੈਂਦੀ ਜਾਂ ਗ੍ਰੇਸ ਦੀ ਲੋੜ ਪੈਂਦੀ ਹੈ ਜਿਹੜੀ ਕਿ ਇਹਦੇ ਕੈਟਾਲਿਸਟ ਕੰਮ ਕਰਦੀ ਹੈ ਅਤੇ ਸਾਨੂੰ ਆਪਣੀ ਪਰਸਨੈਲਿਟੀ ਨਿਖਾਰਨ 'ਚ ਸਾਨੂੰ ਆਪਣੀ ਜ਼ਿੰਦਗੀ ਨਿਖਾਰਨ ਵਿੱਚ ਮਦਦ ਕਰਦੀ ਹੈ ਜਿਹਨੂੰ ਕਿ ਆਪਾਂ ਗੁਰੂ ਦਾ ਨਾਮ ਦੇ ਦਿੰਦੇ ਹਾਂ
ਹਾਂਜੀ ਇਸੇ ਕਰਕੇ ਤਾਂ ਕਿਹਾ ਜਾਂਦਾ ਨਾ ਵੀ ਜੀਵਨ ਸੂਖਾ ਖੇਤ ਥਾ ਤਿਨਕਾ ਉਗੇ ਨਾ ਘਾਸ ਵਹੀ ਸੁੰਦਰ ਬਣ ਗਿਆ ਜਬ ਗਿਆ ਗੁਰੂ ਕੇ ਪਾਸ ਜੀ ਜਿਹੜੀ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ ਹਾਂਜੀ ਅਸੀਂ ਆਪਣੇ ਆਪ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਪ੍ਰੋਬਲਮਸ ਹੱਲ ਹੋ ਜਾਂਦੇ ਜਦੋਂ ਸਾਡੇ ਕੋਲ ਨਹੀਂ ਹੁੰਦੀਆਂ ਟੱਕਰਾਂ ਮਾਰ ਕੇ ਥੱਕ ਜਾਂਦੇ ਹਾਂ ਅਤੇ ਫਿਰ ਜੇ ਸਾਡੀ ਕਿਸਮਤ ਚੰਗੀ ਹੋਵੇ ਤਾਂ ਅਸੀਂ ਪਰਫੈਕਟ ਲਿਵਿੰਗ ਗੁਰੂ ਕੋਲ ਜਾਂਦੇ ਹਾਂ ਟੀਚਰ ਕੋਲ ਜਾਂਦੇ ਹਾਂ ਮਾਸਟਰ ਕੋਲ ਜਾਂਦੇ ਹਾਂ ਗਾਈਡ ਕੁਛ ਵੀ ਉਹਦਾ ਨਾਂ ਦੇ ਦਿਓ ਸੋ ਉਹਦੀ ਕੀ ਖਾਸੀਅਤ ਉਹਦੀ ਖਾਸੀਅਤ ਹੁੰਦੀ ਵੀ ਉਹਨੇ ਖੁਦ ਪ੍ਰੈਕਟੀਕਲ ਤਜਰਬਾ ਕੀਤਾ ਹੁੰਦਾ ਜਿਸ ਤਰ੍ਹਾਂ ਆਪਾਂ ਮੇਰੇ ਖਿਆਲ 'ਚ ਮੈਨੂੰ ਕਰੈਕਟ ਕਰ ਦਿਓ ਜਿਸ ਤਰ੍ਹਾਂ ਆਪਾਂ ਸਕੂਲ ਦੇ ਵਿੱਚ ਜਾਂਦੇ ਹਾਂ ਆਪਾਂ ਇਹ ਨਹੀਂ ਦੇਖਦੇ ਵੀ ਜਿਹੜਾ ਸਕੂਲ ਦਾ ਟੀਚਰ ਹੈ ਉਹ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਪੱਗ ਬੰਨਦਾ ਲੰਬੇ ਵਾਲ ਰੱਖਦਾ ਛੋਟੇ ਵਾਲ ਰੱਖਦਾ ਜਿਹਨੂੰ ਉਸ ਚੀਜ਼ ਦਾ ਗਿਆਨ ਹੁੰਦਾ ਅਸੀਂ ਉਹ ਸਕੂਲ ਦੇ ਵਿੱਚ ਜਾਂਦੇ ਹਾਂ ਅਤੇ ਉਹਦੇ ਗਿਆਨ ਤੋਂ ਅਸੀਂ ਫਾਇਦਾ ਲੈ ਕੇ ਆਪਣਾ ਜਿਹੜਾ ਹੈ ਲਾਈਫ ਨੂੰ ਸਵਾਰ ਲੈਂਦੇ ਹਾਂ
ਬਿਲਕੁਲ ਠੀਕ ਹੈ ਡਾਕਟਰ ਸਾਹਿਬ ਇੱਦਾਂ ਹੀ ਹੁੰਦਾ ਜਿੱਦਾਂ ਇੱਥੇ ਵੀ ਕਾਨਾ ਸ਼ਾਂਤੀਵਨਮ ਲੈ ਲਓ ਜਿੱਥੇ ਹੈਗਾ ਜਾਂ ਇੱਥੇ ਸਾਡਾ ਮਿਸੀਸਾਗਾ ਮੈਡੀਟੇਸ਼ਨ ਸੈਂਟਰ ਹੈ ਹਰੇਕ ਧਰਮ ਹਰੇਕ ਕੰਟਰੀ ਤੋਂ ਲੋਕ ਜਿਹੜੇ ਇੱਥੇ ਹੈਗੇ ਨੇ ਇੰਟਰਸਟਿਡ ਨੇ ਉਹ ਮੈਡੀਟੇਸ਼ਨ ਕਰਨ ਆਉਂਦੇ ਨੇ ਮੈਡੀਟੇਸ਼ਨ ਬਿਲਕੁਲ ਐਕਸਪੀਰੀਅੰਸ ਬੇਸਡ ਰਹਿੰਦੀ ਹੈ ਹਾਰਟਫੁਲਨੈਸ ਇੱਕ ਯੂਨੀਕ ਫੀਚਰ ਹੈਗਾ ਜੀ ਟਰਾਂਸਮਿਸ਼ਨ ਦਾ ਇਹ ਹੈਗੀ ਕਿ ਯੂਟੀਲਾਈਜੇਸ਼ਨ ਆਫ ਯੋਗਿਕ ਐਨਰਜੀ ਟੂ ਟਰਾਂਸਫੋਰਮ ਦਾ ਹਿਊਮਨ ਬੀਂਗਸ ਇਹ ਇੱਕ ਐਜ਼ ਏ ਕੈਟਾਲਿਸਟ ਕੰਮ ਕਰਦੀ ਹੈ ਕਿ ਜੋ ਵੀ ਆਪਾਂ ਆਪਣੀਆਂ ਸੋਚਾਂ ਵਿਚਾਰਾਂ ਨਾਲ ਇਸ ਲਾਈਫ ਜਾਂ ਪਿਛਲੀਆਂ ਲਾਈਫਾਂ 'ਚ ਆਪਾਂ ਨੈਟਵਰਕ ਬਣਾ ਰੱਖਿਆ ਉਹਨੂੰ ਆਪਾਂ ਨਹੀਂ ਤੋੜ ਪਾਉਂਦੇ अगर कोई गुरु उपदेश भी दिंदा तां वी नहीं टुट पांदे। बट हार्टफुलनेस है कि जड़ा समर्थ ते संपूर्ण गुरु और ट्रांसमिशन सानू चैनलाइज कर देंदे ने साडे दिल च, ओह सानू जाके हैल्प करदी है।
सो इहदा मतलब इह हो गया भी जो कुछ भी है वो साडे सारा कुछ अंदर ही है, पर सानू पता नहीं है। सानू कोई इह जिहा जिस तरह कहना इफ यू गो फॉर ए हज टेक ए हाजी विद यू, कि जे तुसी हज ते जाना जे तुहाडे नाल हाजी हो जिहड़ा एक्सपर्ट है कित्थे कित्थे रस्ते ने, वो सानू ईजी तरीके नाल लै जूगा। इसी तरह जिहड़ा गाइड है वो सानू अंदर साडे सारा कुछ अंदर है, जिसमें कहना घट में हीरा घट में मोती घट में नूर अपारा घट में शक्ति घट में भक्ति घट में सिरजनहारा, साडे विच वी आर पोटेंशियल गॉड ओहदे विच है, पर सानू पता नहीं। जिस तरह कस्तूरी जिहड़ी है ही जिहड़ा की नाम है अपना हिरन हुंदा है, ओहदी कस्तूरी ओहदे अंदर हुंदी है लेकिन ओहदी स्मैल नूं देखदा उस जंगलां दे विच ढूंढदा फिरदा है जी। इसी तरह ही जिहड़े साडे है साडे शरीर दे विच ही सारा कुछ, पर सानू कोई परफेक्ट मास्टर दी जरूरत है, गाइड दी जरूरत है, जिहड़ा खुद अंदर जांदा होवे। है ना, गल्लां बातां नहीं पुस्तकां चों पढ़ के नहीं, जिहड़ा कि खुद अंदर जांदा होवे, ते क्योंकि ओह अंदर गया इस करके ओह सानू गाइड करना हुंदा। जदों असीं ओहदी कंपनी करदे हां कंपनी का भी असर होंगे। देखो जो असी चार दिन शराबिया को बैठीए जुआरिया को बैठीए जी टीवी से आना शुरू कर दो फिर शौक इधर हो जाएगा। सो जो असी स्पिरिचुअल फ्रेंड्स को जाने गाइड को जाने तो साडा शौक आटोमैटिकली पै जाता है। जो सानू गाइड करते हैं तो असी उन्हों गाइड प्रैक्टिकल शेप देने उन्होंने फॉलो करते हैं, फिर सानू भी जिस तरह उन्होंने फायदा होया उस तरह सानू भी फायदा महसूस होंगे।
बिल्कुल बिल्कुल डॉक्टर साहब बिल्कुल ऐसा, क्योंकि कहिंदे ने कि जिद्दां दी संगत आ तुसीं उद्दां दे होने शुरू हो जांदे हो। जे तुसीं परमात्मा वाले पासे नूं जाणा वे तुहानूं अपनी संगत भी उद्दां दी रखनी पैंदी कि जिहड़े उस रस्ते च चले होए ने।
बेसिकली मैं इह गल सोचदा भी देखो दुनिया कोई भी जिहड़ी दुनिया दे लोक ने ना जिहड़े मर्जी कॉर्नर ते रहिंदे होण, हर बंदे दी इक्को ही ख्वाहिश है हर बंदे दी कि ओह अपनी लाइफ दे विच खुशी प्राप्त करना चाहुंदा कि मैं खुश होवां ते मैनूं कदे भी दुख ना हो। सो ओह खुशियां नूं लब्भन दे लई कदे असी जंगलां च जाने आ, कदे असी पहाड़ां ते जाने आ, कदे असी पानियां च जाने आ, कदे असी पुस्तकां नूं पढ़दे आ मंदर गुरुद्वारे जाने आ। पर जिवें कि कबीर साहब एक बहुत वड्डे संत होए ने, उन्होंने कहा सी वस्तु कहीं ढूंढे कहीं किब्बे दावे हाथ, कहो कबीर तब पाइए जब भेदी लीजिए साथ, भेदी लिया साथ कर दीन वस्त लिखाए, कोट जन्म का पंध था पल में पहुंचा जाए। जे जिहड़ी चीज इत्थे हैगी जे असी उत्थे जावांगे फिर लभ जूगी। जे हुण फॉर एग्जाम्पल जे तुसी मैनू लभना होवे तुहानू लभना होवे तुहाडे घर दे हुण जिथे मर्जी पुलिस दीआं रिपोर्टां खा लैण तुहानू नहीं मिल सकदे, जदों ओह रेडियो स्टेशन दे आउणगे तां देख लैणगे तां भाई साहब इत्थे बैठे गल्लबात करदे ने। सो इसे तरह जिहड़ी साडी खुशी है ओह साडे अंदर है, वैन यू गो विदिन जदों तुसी खुशी लभनी अंदर जाणा पऊगा। जे असी बाहर ट्राई टकरा करी जांदे आ ठीक है टैंपरेरी शांति मिल जांदी है, गुरुद्वारे जांदे आ मंदर जांदे आ जां किसे भी थां ते स्पिरिचुअल जां रिलीजियस ऑर्गेनाइजेशन जांदे आ उत्थे जदों असी कीर्तन सुणदे आ सानू थोड़े जिहे टाइम दे लई आनंद आउंदा है, लेकिन जदों असी बाहर निकलदे आ फिर दुनिया च लिबड़ जांदे आ। पर जिहड़ा आनंद साडे अंदर है जदों असी अंदर जावांगे ते फिर सानू जिहड़ा ओह आनंद आ जाऊगा ते फिर असी बाहर पड़चोल नहीं करदे क्योंकि सानू आनंद पता लग सकदा
जी। बिल्कुल डॉक्टर साहब हार्टफुलनेस भी यही कहिंदा कि जे तुसी परमानेंट अपनी खुशी वाली स्टेज लैके आनी है तुहानू अपने मन नू रेगुलेट करना पैना। जिवें कहिंदे कि मन जीते जग जीत, जद तक आपां अपना मन जिहड़ा जग भी जितना बाहर जितने वाले जग जितने की गल नहीं करदे कि अंदरला जग जीतीए, अंदर मन शांत होवे, मन शांत होऊगा तदी खुशी आएगी, अशांत मन च कदी खुशी नहीं आनी। मन नूं शांत करने लिए ध्यान लाना बहुत जरूरी है।
बिल्कुल,
ते मन नूं ध्यान लाने लिए मन नूं साफ करना बड़ा जरूरी है, उहदे वास्ते सानूं क्लीनिंग करनी पैंदी। हार्टफुलनेस ऑफर करदा कि किवें आपां अपने मन नूं जो भी आपां सारे दिन च इकट्ठा कर लैंदे चंगे काम कीते माड़े कीते सारा आपां इकट्ठा कर लैंदे अहंकार दे नाल, उहनूं आपां किवें अपने सिस्टम चों कढ सकदे हां, ते रातीं फिर आपां सौण लगे परमात्मा नाल किवें जुड़ के सोना ते साडे च जिहड़ियां कमियां परमात्मा अगे किवें रखणियां सिंपल तरीके नाल ओह रख के ओहदे नाल जुड़ के सोना तां कि जिहड़ी साडी रात वी आ नींद दी जगह ध्यान वाली नींद बन जावे।
बिल्कुल ठीक है, क्योंकि जिवें कहा जांदा ना साइकोलॉजी दा क्वेश्चन है, साइकोलॉजी कहिंदे कि आवर ह्यूमन बॉडी इज अ कंबीनेशन ऑफ थ्री थिंग्स, एक साडी बॉडी है फिजिकल आ जिहड़ियां बाहां लत्तां मैं करदा, एक साडा माइंड है ते इक दे विचों जिहड़ी थर्ड चीज है ओह सोल कह दिंदे आ कॉन्शियस कह दिंदे आ। जिहड़ी आत्मा हैगी ओह परमात्मा दी अंश है, आत्म अंश राम दी, पर क्योंकि जदों ये साडे शरीर च आउंदी है आत्मा ने मन का साथ ले लिया, मन जिहड़ा हैगा वह नाइन आउटलैट जिहड़ियां ने अखां ने कन्न ने नक्क है इंद्रियां ने इहदा साथ ले लिया, इहदा काम है बाहर लज्जतां लभना, ਤੇ ਜਦੋਂ ਇਹਦੀਆਂ ਲਾਉਂਦੀਆਂ ਕਿਉਂਕਿ ਇਹਦੇ ਨਾਲ ਦੋਸਤੀ ਪੈ ਗਈ, ਇਹ ਵੀ ਸਾਡਾ ਮਨ ਵੀ ਉੱਧਰ ਨੂੰ ਭੱਜਿਆ ਫਿਰਦਾ ਜਿਹਦੇ ਕਰਕੇ ਸਾਨੂੰ ਖੁਸ਼ੀ ਨਹੀਂ ਮਿਲਦੀ। ਪਰ ਮੇਰਾ ਇਹ ਵਿਸ਼ਵਾਸ ਹੈ ਵੀ ਜਿਹੜਾ ਮਨ ਹੈ ਨਾ, ਜਿਵੇਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਸੋ ਜਿਹੜਾ ਮਨ ਹੈ ਜਿਹਦੇ ਸਾਡਾ ਮਿੱਤਰ ਬਣ ਜਾਏ ਨਾ, ਫਿਰ ਇਸ ਤੋਂ ਵੱਡਾ ਕੋਈ ਸਾਡਾ ਹੈਲਪਫੁਲ ਕੋਈ ਨਹੀਂ, ਬਹੁਤ ਵਧੀਆ। ਅਤੇ ਜੇ ਸਾਡਾ ਅਸੀਂ ਇਹ ਕਾਬੂ 'ਚ ਨਹੀਂ ਆਉਂਦਾ ਫਿਰ ਸਾਡਾ ਇਹ ਦੁਸ਼ਮਣ ਹੈ। ਦੇਖੋ ਅੱਜ ਦੁਨੀਆਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਅਸੀਂ ਕਹਿੰਦੇ ਹਾਂ ਵੀ ਮਨ ਸਾਡੇ ਕੰਟਰੋਲ 'ਚ ਹੈ। ਸੋਚਣ ਦੀ ਗੱਲ ਹੈ ਕਿ ਮਨ ਸਾਡੇ ਕੰਟਰੋਲ 'ਚ ਆ ਜਾਂ ਅਸੀਂ ਮਨ ਦੇ ਕੰਟਰੋਲ 'ਚ ਆ। ਜਿਸ ਤਰ੍ਹਾਂ ਇੱਕ ਕੁੱਤਾ ਜਾ ਰਿਹਾ ਫਾਰ ਐਗਜ਼ਾਮਪਲ, ਆਪਾਂ ਸੈਰ ਕਰਾਉਣ ਲਈ ਜਿਨ੍ਹਾਂ ਦੇ ਕੁੱਤੇ ਰੱਖੇ ਨੇ ਉਹਨਾਂ ਨੂੰ ਪਤਾ ਹੋਊਗਾ, ਉਹਨੂੰ ਪੁੱਛੋ ਵੀ ਕਿੱਥੇ ਚੱਲਿਆ, ਮੈਂ ਕੁੱਤੇ ਨੂੰ ਸੈਰ ਕਰਾਉਣ ਚੱਲਿਆ। ਗਲਤ ਗੱਲ ਹੈ, ਕੁੱਤੇ ਨੂੰ ਤੁਸੀਂ ਸੈਰ ਕਰਾਉਣ ਨਹੀਂ ਚੱਲੇ, ਤੁਸੀਂ ਪ੍ਰੈਕਟੀਕਲੀ ਦੇਖ ਲਓ ਕੁੱਤਾ ਅੱਗੇ ਭੱਜ ਰਿਹਾ ਹੁੰਦਾ ਤੇ ਤੁਸੀਂ ਪਿੱਛੇ ਹੁੰਦੇ ਹੋ। ਕੁੱਤੇ ਦਾ ਜੀ ਕਰਦਾ ਕਿਤੇ ਵਾਸ਼ਰੂਮ ਜਾਣਾ, ਉੱਥੇ ਖੜ ਜਾਓ, ਤੁਹਾਨੂੰ ਵੀ ਖੜਨਾ ਪਊ। ਜੇ ਕਿਸੇ ਨੂੰ ਭੌਂਕਦਾ ਤੁਸੀਂ ਭੌਂਕਦੇ ਨਹੀਂ, ਉਹਦੀ ਗੱਲ ਚੁੱਪ ਕਰਕੇ ਸੁਣ ਦਿਓ। ਕਿਤੇ ਉਹ ਰੁਕ ਜਾਂਦਾ ਘਾਹ ਦੀ ਮੂੰਹ ਮਾਰ ਦਿੱਤਾ, ਇਹਦਾ ਮਤਲਬ ਤੁਸੀਂ ਉਹਦੇ ਕੰਟਰੋਲ 'ਚ ਹੋ। ਪਰ ਜਦੋਂ ਤੁਸੀਂ ਵਾਪਸ ਆਉਂਦੇ ਹੋ, ਕੁੱਤਾ ਹਮੇਸ਼ਾ ਤੁਹਾਡੇ ਪਿੱਛੇ ਹੁੰਦਾ, ਤੁਸੀਂ ਖਿੱਚ ਕੇ ਲਿਆਉਂਦੇ, ਕੁੱਤਾ ਤੁਹਾਡੇ ਮਗਰ ਆਉਂਦਾ। ਇਸੇ ਤਰ੍ਹਾਂ ਮੇਰਾ ਆਪਣਾ ਵਿਸ਼ਵਾਸ ਹੈ ਕਿ ਮਨ ਨੂੰ ਕੰਟਰੋਲ ਕਰਨਾ ਜਿਹੜਾ, ਜਦੋਂ ਮਨ ਤੁਹਾਡੇ ਕੰਟਰੋਲ 'ਚ ਹੋ ਗਿਆ ਤੇ ਉਹ ਤੁਹਾਡਾ ਇੱਕ ਬਹੁਤ ਵਧੀਆ ਬੈਸਟ ਫਰੈਂਡ ਹੈ। ਪਰ ਕੁਐਸਚਨ ਇਹ ਹੈ ਕਿ ਮਨ ਨੂੰ ਕੰਟਰੋਲ ਆਪਾਂ ਕਿਵੇਂ ਕਰ ਸਕਦੇ ਹਾਂ?
ਹਾਂਜੀ ਡਾਕਟਰ ਸਾਹਿਬ, ਬਿਲਕੁਲ ਸਹੀ ਕਿਹਾ। ਜਿਵੇਂ ਡਾਕਟਰ ਸਾਹਿਬ ਤੁਸੀਂ ਸੂਖਮ ਸਰੀਰ ਦੀ ਗੱਲ ਕੀਤੀ ਹੈ, ਜਿੱਦਾਂ ਸਾਡੇ ਜਿਹੜੇ ਪਹਿਲੇ ਗਾਈਡ ਹੋਏ ਉਹਨਾਂ ਨੂੰ ਪਿਆਰ ਨਾਲ ਆਪਾਂ ਲਾਲਾ ਜੀ ਮਹਾਰਾਜ ਕਹਿੰਦੇ, ਉਹਨਾਂ ਦਾ 150th ਬਰਥ ਐਨੀਵਰਸਰੀ ਮਨਾਈ ਜਾਣੀ ਹੈ ਬਸੰਤ ਵਾਲੇ ਦਿਨ ਇੰਡੀਆ 'ਚ, ਅਤੇ ਇੰਡੀਅਨ ਗੌਰਮੈਂਟ ਇੱਕ 150 rupees ਦਾ ਕੋਇਨ ਵੀ ਲਾਂਚ ਕਰ ਰਹੀ ਹੈ ਉਹਨਾਂ ਦੇ ਓਨਰ ਦੇ ਵਿੱਚ। ਉਹਨਾਂ ਨੇ ਜਿਹੜੀ ਟਰਾਂਸਮਿਸ਼ਨ ਆ ਉਹ ਰੀਡਿਸਕਵਰ ਕੀਤੀ ਸੀ, ਜਿਹੜੀ ਟਰਾਂਸਮਿਸ਼ਨ ਹੁੰਦੀ ਕਿ ਯੋਗਿਕ ਐਨਰਜੀ। ਉਹ ਕਹਿੰਦੇ ਕਿ ਜਿਹੜੇ ਰਾਜਾ ਦਸ਼ਰਥ, ਰਾਜਾ ਜਨਕ ਦਾ ਜਿਹੜਾ ਜ਼ਮਾਨਾ ਹੋਇਆ, ਉਹਨਾਂ ਤੋਂ 72 generations ਪਹਿਲਾਂ ਟਰਾਂਸਮਿਸ਼ਨ ਦਾ ਯੂਜ਼ ਬੜਾ ਕਾਮਨ ਸੀਗਾ, ਉਦੋਂ ਤੱਕ ਹਿਊਮੈਨਿਟੀ ਦਾ ਲੈਵਲ ਬਹੁਤ ਵਧੀਆ ਸੀਗਾ। ਜਦੋਂ ਕਹਿੰਦੇ ਜਿਹੜੇ ਲਾਸਟ ਰਿਸ਼ੀ ਸੀ ਉਹ ਪਾਸ ਔਨ ਨਹੀਂ ਕਰ ਪਾਏ ਉਸ ਟੈਕਨੀਕ ਨੂੰ, ਫਿਰ ਲਾਲਾ ਜੀ ਮਹਾਰਾਜ ਨੇ ਰੀਡਿਸਕਵਰ ਕੀਤੀ ਸੀ। ਇਹ ਜਿਹੜੀ ਟਰਾਂਸਮਿਸ਼ਨ ਹੈ ਸਰ, ਉਹ ਹੈਲਪ ਕਰਦੀ ਹੈ ਸਾਨੂੰ ਮਨ ਨੂੰ ਅੰਦਰ ਜਾਣ ਦੇ ਵਿੱਚ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸੂਖਮ ਸਰੀਰ ਹੈ ਉਹਦੇ ਵਿੱਚ ਚਾਰ ਚੀਜ਼ਾਂ ਹੁੰਦੀਆਂ, ਮਨ, ਬੁੱਧੀ, ਚਿੱਤ, ਅਹੰਕਾਰ। ਜਦੋਂ ਕਹਿੰਦੇ ਕਿ ਮਨ ਰੈਗੂਲੇਟ ਹੋਣਾ ਸ਼ੁਰੂ ਹੋ ਜਾਂਦਾ, ਅਸੀਂ ਥੋੜ੍ਹਾ ਨੀਵੇਂ ਆਪਣੇ ਆਪ ਨੂੰ ਹੰਬਲ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਉਸੀ ਰੇਸ਼ੋ ਵਿੱਚ ਜਿਹੜੀ ਸਾਡੀ ਚੇਤਨਾ ਉਹ ਉੱਚੀ ਜਾਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਮਨ ਨੀਵਾਂ, ਮਤ ਉੱਚੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਾਰਾ ਹੀ ਕਮਾਲ ਟਰਾਂਸਮਿਸ਼ਨ ਦਾ ਰਹਿੰਦਾ ਤੇ ਤੁਹਾਡੇ ਆਪਣੇ ਐਫਰਟ ਤੇ ਪਰਮਾਤਮਾ ਦੀ ਮਿਹਰ ਦਾ।
ਹਾਂਜੀ, ਪਰ ਤੁਸੀਂ ਕੀ ਇਸ ਗੱਲ ਨੂੰ ਕਲੀਅਰ ਕਰੋਗੇ ਕਿ ਜਿਹੜਾ ਮਾਈਂਡ ਹੈ ਕੀ ਇਹਨੂੰ ਅਸੀਂ ਆਪਾਂ ਫੋਰਸਫੁਲੀ ਮਤਲਬ ਕੰਟਰੋਲ 'ਚ ਕਰ ਸਕਦੇ ਹਾਂ ਤੇ ਉਹਨੂੰ ਪਿਆਰ ਨਾ ਕਰ ਸਕਦੇ ਹਾਂ? ਜੇ ਪਿਆਰ ਨਾ ਕਰ ਸਕਦੇ ਤਾਂ ਕਿਵੇਂ ਕਰ ਸਕਦੇ ਹਾਂ, ਕੋਈ ਐਗਜ਼ਾਮਪਲ ਨੂੰ?
ਹਾਂਜੀ ਬਿਲਕੁਲ ਜੀ, ਕਦੀ ਮਨ ਨੂੰ ਕਹਿੰਦੇ ਕਿ ਆਪਾਂ ਫੋਰਸਫੁਲੀ ਕਾਬੂ ਕਰ ਹੀ ਨਹੀਂ ਸਕਦੇ, ਇਹਨੂੰ ਸਿਰਫ ਆਪਾਂ ਰੈਗੂਲੇਟ ਹੀ ਕਰ ਸਕਦੇ ਹਾਂ। ਉਹ ਰੈਗੂਲੇਟ ਕਰਨ ਦਾ ਤਰੀਕਾ ਬਹੁਤ ਹੀ ਸਿੰਪਲ ਹੈ, ਸਹਿਜ ਹੈ। ਜੇ ਸਾਡੇ ਗੁਰੂ ਮਹਾਰਾਜ ਕਹਿੰਦੇ ਕਿ ਜੇ ਤੁਹਾਡੇ ਫਰਸ਼ 'ਤੇ ਸੂਈ ਡਿੱਗ ਗਈ ਆ, ਤੁਸੀਂ ਉਹਨੂੰ ਚੁੱਕਣ ਲਈ ਕਰੇਨ ਨਹੀਂ ਬੁਲਾਉਂਗੇ, ਹੱਥ ਨਾਲ ਹੀ ਚੁੱਕ ਲੈਣੀ। ਪਰਮਾਤਮਾ ਨੂੰ ਪਾਉਣਾ ਵੀ ਇੰਨਾ ਹੀ ਸਿੰਪਲ ਹੈ, ਸੌਖਾ ਨਹੀਂ ਹੈ। ਆਪਾਂ ਲੋਕਾਂ ਨੇ ਸਾਡੇ ਅੰਦਰ ਆਪਣੀ ਕੰਪਲੈਕਸਿਟੀ ਇੰਨੀ ਆ ਗਈਆਂ, ਕਮੀਆਂ ਇੰਨੀਆਂ ਆ ਗਈਆਂ, ਅਸੀਂ ਇੰਨੇ ਗਿਰ ਗਏ ਹਾਂ, ਸਾਨੂੰ ਔਖਾ ਲੱਗਦਾ, ਬਟ ਕਹਿੰਦੇ ਬੜਾ ਸਿੰਪਲ ਹੈ। ਅਤੇ ਉਹਨੂੰ ਪਾਉਣ ਲਈ ਜਦੋਂ ਮਨ ਨੂੰ ਰੈਗੂਲੇਟ ਕਰਨਾ, ਮਨ ਨੂੰ ਆਪਾਂ ਦਿਲ 'ਤੇ ਲੈ ਕੇ ਆਉਣਾ, ਦਿਲ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਪ੍ਰੈਜੈਂਸ ਆ ਉਹਦੇ 'ਤੇ ਲੈ ਕੇ ਆਉਣਾ, ਜਿਹਨੂੰ ਆਪਾਂ ਲਿਵਿੰਗ ਫੋਰਸ ਕਹਿ ਲਓ, ਰੂਹ ਕਹਿ ਲਓ, ਉਸ ਪਰਮਾਤਮਾ ਦਾ ਅੰਸ਼ ਕਹਿ ਲਓ, ਮਨ ਨੂੰ ਉੱਥੇ ਟਿਕਾਉਣਾ। ਜਦੋਂ ਆਪਾਂ ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦੇ ਹੋ, ਨਹੀਂ ਟਿਕਦਾ, ਕਿਉਂਕਿ ਸਾਡਾ ਦਿਲ ਪੂਰਾ ਕਰਪਟ ਹੋਇਆ ਪਿਆ ਕਹਿ ਸਕਦੇ, ਕਿਉਂਕਿ ਇੱਛਾਵਾਂ ਬੜੀਆਂ, ਕਮੀਆਂ ਬੜੀਆਂ। ਜਿਹੜੀ ਟਰਾਂਸਮਿਸ਼ਨ ਆ ਉਹ ਸਾਨੂੰ ਹੈਲਪ ਕਰਦੀ ਆ ਉਹ ਚੀਜ਼ਾਂ ਤੋਂ, ਉਹਨਾਂ ਚੀਜ਼ਾਂ ਦੀ ਸਫਾਈ ਕਰਨ ਦੀ। ਫਿਰ ਮਨ ਹੌਲੀ ਹੌਲੀ ਸਾਡਾ ਅੰਦਰ ਜਾਣਾ ਸ਼ੁਰੂ ਹੋ ਜਾਂਦਾ। ਇਹ ਰਿਐਕਸ਼ਨ ਨਹੀਂ ਹੈ, ਪ੍ਰੋਸੈਸ ਹੈ, ਟਾਈਮ ਲੱਗਦਾ, ਬਟ ਮੋਸਟਲੀ ਲੋਕਾਂ ਨੇ ਜਿਹਨਾਂ ਨੇ ਮੈਡੀਟੇਸ਼ਨ ਕੀਤੀ, ਹਾਰਟਫੁਲਨੈਸ ਮੈਡੀਟੇਸ਼ਨ ਟਰਾਂਸਮਿਸ਼ਨ ਦੇ ਨਾਲ, ਸਾਰਿਆਂ ਨੂੰ ਬੜਾ ਪੀਸ, ਮਤਲਬ ਸਾਰਿਆਂ ਨੂੰ ਫਰਕ ਪਤਾ ਲੱਗਾ ਕਿ ਕੁਝ ਐਨਰਜੀ ਆਈ ਜਿਹਨੇ ਸਾਨੂੰ ਕਿ ਅਸੀਂ ਆਪਣੀਆਂ ਸੈਂਸਿਸ ਤੋਂ ਅੰਦਰ ਗਏ ਅਤੇ ਸਾਨੂੰ ਕੁਝ ਮਹਿਸੂਸ ਹੋਇਆ, ਜਿਹਨੇ ਕਿ ਸਾਨੂੰ ਥੋੜ੍ਹੀ ਸ਼ਾਂਤੀ ਕੁਝ ਟਾਈਮ ਲਈ ਮਹਿਸੂਸ ਹੋਈ। ਬਟ ਸਾਡਾ ਗੋਲ ਹੈਗਾ ਕਿ ਉਹ ਸ਼ਾਂਤੀ ਪਰਮਾਨੈਂਟ ਬਣੀ ਰਹੇ, ਮਨ ਸ਼ਾਂਤ ਰਹੇਗਾ ਅਤੇ ਅਸੀਂ ਪਰਮਾਤਮਾ ਵੱਲ ਹੋਰ ਤੇਜ਼ ਸਪੀਡ ਨਾਲ ਵਧਾਂਗੇ ਅਤੇ ਆਪਣਾ ਜਿਹੜਾ ਮਨੁੱਖੀ ਜੀਵਨ ਦਾ ਗੋਲ ਹੈ ਉਹਨੂੰ ਆਪਾਂ ਪ੍ਰਾਪਤ ਕਰ ਲਈਏ ਇਸੀ ਜਨਮ ਦੇ ਵਿੱਚ।
ਹਾਂਜੀ, ਮੈਂ ਜਿਹੜੀ ਗੱਲ ਤੁਹਾਡੀ ਗੱਲ ਅੰਡਰਸਟੈਂਡ ਕੀਤੀ ਹੈ ਵੀ ਆਪਾਂ ਪਰਮਾਨੈਂਟ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ, ਅਤੇ ਉਹਨੂੰ ਸਿੰਪਲ ਤਰੀਕੇ ਨਾਲ ਦੱਸੀਏ ਵੀ ਜਿਸ ਤਰ੍ਹਾਂ ਇੱਕ ਜਿਹੜਾ ਬਦਮਾਸ਼ ਹੈ, ਡਾਕੂ ਹੈ ਜਾਂ ਚੋਰ ਹੈ, ਉਹਨੂੰ ਆਪਾਂ ਲੋਕਾਂ ਨੂੰ ਤੰਗ ਕਰਦਾ, ਆਪਾਂ ਉਹਨੂੰ ਪੁਲਿਸ ਦੇ ਹਵਾਲੇ ਕਰੇ ਆਉਂਦੇ ਹਾਂ, ਪੁਲਿਸ ਉਹਨੂੰ ਕੁੱਟਦੀ ਮਾਰਦੀ ਹੈ, ਅਤੇ ਜਿੰਨਾ ਚਿਰ ਉਹ ਪੁਲਿਸ ਆਪਣੀ ਕਸਟਡੀ 'ਚ ਰੱਖਦੀ ਹੈ ਅਸੀਂ ਖੁਸ਼ ਹੁੰਦੇ ਹਾਂ ਵੀ ਇਹ ਸਾਡੇ ਕੁਛ ਨਹੀਂ ਕਰਦਾ, ਅਤੇ ਜਿੱਦਣੀ ਪੁਲਿਸ ਛੱਡ ਦਿੰਦੀ ਹੈ ਉਦਣੀ ਆ ਕੇ ਉਹ ਫਿਰ ਤੰਗ ਕਰਨਾ ਸ਼ੁਰੂ ਕਰ ਦਿੰਦਾ। ਜਾਂ ਇਹਦੀ ਆਪਾਂ ਐਗਜ਼ਾਮਪਲ ਦੇ ਸਕਦੇ, ਸੱਪ ਦੀ ਐਗਜ਼ਾਮਪਲ, ਸਨੇਕ ਦੀ ਦੇ ਸਕਦੇ ਹਾਂ ਕਿ ਉਹਨੂੰ ਟੋਕਰੀ 'ਚ ਬੰਦ ਕਰਤਾ, ਅਤੇ ਉਹ ਜਿੰਨਾ ਚਿਰ ਟੋਕਰੀ 'ਚ ਬੰਦ ਹੈ ਅਤੇ ਅਸੀਂ ਉਹਦੀ ਜ਼ਹਿਰ ਤੋਂ ਉਹਦੇ ਡੰਗ ਤੋਂ ਬਚੇ ਰਹਿੰਦੇ ਹਾਂ, ਪਰ ਜਦੋਂ ਹੀ ਖੁੱਲ੍ਹਦਾ ਸਾਨੂੰ ਡੰਗ ਮਾਰਦਾ। ਪਰ ਜੇ ਅਸੀਂ ਉਹਦੀ ਜ਼ਹਿਰ ਕੱਢ ਦਈਏ ਤੇ ਫਿਰ ਜੇ ਗੱਲ ਚ ਪਾਈ ਫਿਰ ਜਿਵੇਂ ਸ਼ਿਵਜੀ ਭਗਵਾਨ ਪਾਈ ਫਿਰਦੇ ਫਿਰ ਸਾਡੇ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਮਨ ਹੈ ਮੇਰਾ ਜੋ ਮੈਂ ਅੰਡਰਸਟੈਂਡ ਕਰਦਾ ਕਿ ਮਨ ਨੂੰ ਕੰਟਰੋਲ ਕਰਨ ਦੇ ਲਈ ਉਸ ਨੂੰ ਉਸ ਤੋਂ ਜਿਹੜੀ ਵੱਧ ਕਿਉਂਕਿ ਮਨ ਜਿਹੜਾ ਲੱਜਤ ਦਾ ਆਸ਼ਕ ਹੈ। ਜਿੰਨੀਆਂ ਵੀ ਸਾਡੀਆਂ ਸੈਂਸ ਔਰਗਨ ਨੇ ਜਿਹੜੀਆਂ ਅੱਖਾਂ ਨੇ ਅੱਖਾਂ ਸਾਡੀਆਂ ਹਮੇਸ਼ਾ ਦੇਖਦੀਆਂ ਜੇ ਸਾਨੂੰ ਜਿਹੜੀ ਚੀਜ਼ ਨੂੰ ਅਸੀਂ ਦੇਖ ਰਹੇ ਹਾਂ ਫਰਕ ਅਸੀਂ ਕੋਈ ਮੂਵੀ ਦੇਖ ਰਹੇ ਹਾਂ ਉਸ ਤੋਂ ਕੋਈ ਵਧੀਆ ਚੀਜ਼ ਦਿਸ ਗਈ ਅਸੀਂ ਫੱਟ ਉੱਧਰ ਧਿਆਨ ਛੱਡ ਕੇ ਦੂਜੇ ਪਾਸੇ ਕਰ ਲੈਂਦੇ ਹਾਂ। ਇਸ ਤਰ੍ਹਾਂ ਜਿਹੜੀ ਸਾਡੀ ਜੀਭ ਹੈ ਟੇਸਟ ਹੈ ਜਦੋਂ ਅਸੀਂ ਕਿਤੇ ਵਿਆਹ ਦੇ ਵਿੱਚ ਜਾਂਦੇ ਹਾਂ ਜੇ ਅਸੀਂ ਫਰਕ ਸਮੋਸੇ ਖਾ ਰਹੇ ਹਾਂ ਸਾਨੂੰ ਕੋਈ ਗੁਲਾਬ ਜਾਮਣ ਦੇ ਅਸੀਂ ਸਮੋਸੇ ਕਿੰਨੀ ਧਿਆਨ ਹਟਾ ਕੇ ਗੁਲਾਬ ਜਾਮਣ ਨਹੀਂ ਕਹਿੰਦੇ ਹਾਂ। ਸੋ ਕਹਿਣ ਦਾ ਮੇਰਾ ਪਰਪਜ਼ ਹੈ ਕਿ ਮਨ ਹਮੇਸ਼ਾ ਲੱਜਤ ਦਾ ਆਸ਼ਕ ਹੈ ਹਮੇਸ਼ਾ ਵਧੀਆ ਤੋਂ ਵਧੀਆ ਕੋਸ਼ਿਸ਼ ਕਰਦਾ ਪਰ ਜੇ ਜਿਵੇਂ ਇਹਦੀ ਜਿਹੜੀ ਜਿਹੜੀ ਫਿਤਰਤ ਹੈ ਜਿਹੜਾ ਇਹਦਾ ਨੇਚਰ ਹੈ ਕਿ ਵਧੀਆ ਚੀਜ਼ ਦਾ ਆਸ਼ਕ ਹੈ ਜੇ ਮਨ ਦੀ ਜਿਹੜੀ ਜਿਹੜੀ ਫਿਤਰਤ ਹੈ ਜੇ ਉਹਨੂੰ ਸਮਝ ਲਈ ਅਸੀਂ ਉਹਨੂੰ ਉਹਦੇ ਤੋਂ ਵਧੀਆ ਚੀਜ਼ ਦੇ ਦਈਏ ਤਾਂ ਉਹ ਫਿਰ ਪ੍ਰਾਣੀ ਦਾ ਸਾਥ ਛੱਡ ਦਿੰਦਾ। ਵਧੀਆ ਚੀਜ਼ ਕੀ ਆ ਕਿ ਮਨ ਨੂੰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਅੰਦਰ ਜੋੜਦੇ ਹਾਂ ਉਹਨੂੰ ਅੰਦਰੋਂ ਜਿਹੜੀ ਹੈ ਕੰਸਨਟ੍ਰੇਟ ਕਰਦੇ ਹਾਂ ਥਰਡ ਆਈ 'ਤੇ ਲੈ ਕੇ ਆਉਂਦੇ ਹਾਂ ਆਪਣੇ ਰੂਹ ਦੇ ਦੁਆਰ ਖਾਲੀ ਕਰਦੇ ਹਾਂ ਤਾਂ ਉਹਨੂੰ ਉਹ ਲੱਜਤ ਆਉਣੀ ਸ਼ੁਰੂ ਹੁੰਦੀ ਹੈ। ਜਦੋਂ ਉਹਨੂੰ ਲੱਜਤ ਆਉਣੀ ਸ਼ੁਰੂ ਹੋ ਜਾਂਦੀ ਹੈ ਫਿਰ ਉਹ ਬਾਹਰਲੇ ਜਿਹੜੇ ਨੇ ਉਹ ਬਾਹਰਲੀਆਂ ਚੀਜ਼ਾਂ 'ਚ ਉਹ ਡਿਟੈਚ ਹੋ ਜਾਂਦਾ। ਜਿਸ ਤਰ੍ਹਾਂ ਕਿ ਬੁੱਲੇ ਸ਼ਾਹ ਨੇ ਕਿਹਾ ਸੀਗਾ ਕਿ ਉਹਨੂੰ ਪੁੱਛਿਆ ਸੀ ਕੁਐਸਚਨ ਕਿ ਰੱਬ ਦਾ ਕੀ ਪਾਉਣਾ, ਬੁੱਲੇ ਨੇ ਕਿਹਾ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰੋਂ ਲਾਉਣਾ, ਯੂ ਹੈਵ ਟੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦ ਇਨ। ਅਤੇ ਉਹ ਜਿਹੜੀ ਆ ਕੋਸ਼ਿਸ਼ ਹੁੰਦੀ ਹੈ ਉਹ ਮੈਡੀਟੇਸ਼ਨ ਦੇ ਨਾਲ ਹੁੰਦੀ ਹੈ। ਮੈਡੀਟੇਸ਼ਨ ਜਿਹੜੇ ਸਾਨੂੰ ਜਿਹੜਾ ਵੀ ਪਰਫੈਕਟ ਮਾਸਟਰ ਹੈ ਜਿਹਨੇ ਅੰਦਰ ਪ੍ਰੈਕਟੀਕਲ ਕੀਤਾ, ਮੈਂ ਬਾਰ ਬਾਰ ਪਰਫੈਕਟ ਕਹਿਣਾ ਕਿਉਂਕਿ ਦੁਨੀਆਂ ਦਾ ਸੰਤਾਂ ਮਹਾਤਮਾ ਨਾਲ ਭਰੀ ਵੀ ਹੈ, ਹਰੇਕ ਬੰਦਾ ਆਪਣੀ ਦੁਕਾਨਦਾਰੀ ਚਲਾਉਂਦਾ, ਡੇਰੇ ਚਲਾ ਰਹੇ ਨੇ ਅਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਪਰ ਜੇ ਆਪਾਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਜਿਹੜਾ ਵੀ ਹੈ ਜਿਹੜਾ ਮਿਹਨਤ ਖੁਦ ਕਰਦਾ ਤੇ ਉਹ ਲੋਕਾਂ ਨੂੰ ਗਾਈਡ ਕਰਦਾ ਤਾਂ ਹੀ ਉਹ ਤਰੱਕੀ ਹੋਊਗੀ, ਨਹੀਂ ਤਾਂ ਬੰਦੇ ਆਰਗੇਨਾਈਜੇਸ਼ਨ ਦੇ ਵਿੱਚ ਲੱਗੇ ਪਏ। ਤੁਸੀਂ ਇਹਦੇ ਬਾਰੇ ਕੁਝ ਕਹਿਣਾ
ਚਾਹੋਗੇ? ਹਾਂਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ। ਇੱਕ ਗੱਲ ਜਿਵੇਂ ਤੁਸੀਂ ਕਹੀ, ਹਰੇਕ ਆਰਗੇਨਾਈਜੇਸ਼ਨ ਦਾ ਆਪਣਾ ਰਹਿੰਦਾ, ਕਈ ਲੋਕ ਥਰਡ ਆਈ 'ਤੇ ਮੈਡੀਟੇਟ ਕਰਦੇ ਆ ਨਾ, ਕਈ ਨਾਭੀ ਪੁਆਇੰਟ 'ਤੇ ਮੈਡੀਟੇਟ ਕਰਦੇ ਆ। ਹਾਰਟਫੁਲਨੈਸ 'ਚ ਅਸੀਂ ਕੋਸ਼ਿਸ਼ ਕਰੀਦੀ ਉੱਥੇ ਮੈਡੀਟੇਟ ਕਰੀਏ ਜਿੱਥੇ ਪਰਮਾਤਮਾ ਵਾਸ ਕਰਦਾ, ਅਸੀਂ ਇਸ ਕਰਕੇ ਧਿਆਨ ਹਾਰਟ 'ਤੇ ਲਗਾਈਦਾ। ਅਤੇ ਉਹ ਹਾਰਟ ਵੀ ਸਰ ਸਾਡਾ ਕਿ ਅਗਰ ਅਸੀਂ ਥੋੜ੍ਹਾ ਅਨੋਟਮਿਕਲੀ ਚਲੀਏ ਸਪਿਰਚੁਅਲ ਅਨੋਟਮੀ ਦੇ ਵਿੱਚ, ਆਪਾਂ ਇਹਨੂੰ ਹਾਰਟ ਰੀਜਨ ਕਹਿ ਦਿੰਦੇ ਹਾਂ ਆਪਣੇ ਏਰੀਏ ਨੂੰ। ਇਹਦੇ 'ਚ ਸਾਡੇ ਨਾ ਪੰਜ ਪੁਆਇੰਟ ਹੁੰਦੇ ਨੇ। ਪਹਿਲੇ ਨੂੰ ਆਪਾਂ ਹਾਰਟ ਚੱਕਰਾ ਕਹਿ ਦਿੰਦੇ, ਦੂਸਰੇ ਨੂੰ ਆਤਮਾ, ਫਿਰ ਵਾਟਰ ਪੁਆਇੰਟ ਹੈ, ਫਾਇਰ ਪੁਆਇੰਟ ਹੈ, ਫਿਰ ਏਅਰ ਪੁਆਇੰਟ ਹੈ। ਬੇਸਿਕਲੀ ਇਹ ਹੁੰਦਾ ਕਿ ਆਪਾਂ ਇਹਨਾਂ ਦੀ ਮਾਸਟਰੀ ਕਰਨੀ ਆ, ਔਰ ਸਾਰੇ ਹੀ ਪੁਆਇੰਟ ਹਾਰਟ ਦੇ ਨਾਲ ਕਨੈਕਟਡ ਰਹਿੰਦੇ ਨੇ। ਇਸ ਕਰਕੇ ਰਿਕਮੈਂਡੇਸ਼ਨ ਰਹਿੰਦੀ ਹੈ ਕਿ ਹਾਰਟ 'ਤੇ ਹੀ ਮੈਡੀਟੇਸ਼ਨ ਕਰੀਏ। ਔਰ ਜਦੋਂ ਆਪਾਂ ਤੁਸੀਂ ਮੰਨ ਲਓ ਮੈਂ ਧਿਆਨ ਕਰਦਾ ਬਿਨਾਂ ਟਰਾਂਸਮਿਸ਼ਨ ਤੋਂ, ਮਤਲਬ ਮੇਰਾ ਮਨ ਟਿਕਦਾ ਹੀ ਨਹੀਂ, ਇੱਧਰ ਉੱਧਰ ਘੁੰਮਦਾ ਫਿਰਦਾ ਹੀ ਰਹਿੰਦਾ, ਕਿ ਫਿਰ ਲੱਗਦਾ ਕਿ ਮੇਰੇ ਕੋਲ ਹੋਣਾ ਨਹੀਂ, ਆਪਾਂ ਛੱਡ ਦੇਈਦਾ। ਬਟ ਜਦੋਂ ਟਰਾਂਸਮਿਸ਼ਨ ਕਰੀਦਾ ਉਹ ਕੀ ਕਰਦੀ ਕਿ ਰੂਹ ਨੂੰ ਖੁਰਾਕ ਦਿੰਦੀ। ਮਤਲਬ ਜਿੱਦਾਂ ਹੁਣ ਜੀਂਦੇ ਅਤੇ ਮਰੇ ਬੰਦੇ 'ਚ ਕੀ ਫਰਕ ਹੈ ਕਿ ਇੱਕ 'ਚ ਰੂਹ ਹੈਗੀ ਹੈ ਜਾਂ ਲਿਵਿੰਗ ਫੋਰਸ ਹੈਗਾ, ਇੱਕ 'ਚ ਨਹੀਂ ਹੈਗਾ। ਬਟ ਸਾਡੇ 'ਚ ਜਿਹੜਾ ਲਿਵਿੰਗ ਫੋਰਸ ਹੈਗਾ ਵੀ ਹੈ ਨਾ, ਉਹ ਵੀ ਡੋਰਮੈਂਟ ਸਟੇਜ 'ਚ ਆ, ਕਿਉਂਕਿ ਆਪਾਂ ਉਹਨੂੰ ਸੁਣਨਾ ਹੀ ਬੰਦ ਕਰ ਦਿੱਤਾ ਅਤੇ ਉਹ ਕਹਿੰਦੇ ਹੁਣ ਸੁਣਦਾ ਹੀ ਨਹੀਂ ਹੈ ਅਤੇ ਫਿਰ ਉਹ ਮਤਲਬ ਸਾਨੂੰ ਡਰਾਈਵ ਨਹੀਂ ਕਰਦੇ, ਸਾਡਾ ਮਨ ਹੀ ਡਰਾਈਵ ਕਰ ਰਿਹਾ। ਬਟ ਜਦੋਂ ਆਪਾਂ ਮੈਡੀਟੇਸ਼ਨ ਕਰੀ ਦੀ ਹੈ, ਡੇਲੀ ਪ੍ਰੈਕਟਿਸ ਕਰੀ ਦੀ, ਇਹ ਨਹੀਂ ਕਿ ਇੱਕ ਦਿਨ 'ਚ ਆ ਜਾਣਾ, ਡੇਲੀ ਆਪਣੇ ਆਪ ਨੂੰ ਤਪ ਕਰਨਾ ਪੈਂਦਾ, ਹੌਲੀ ਹੌਲੀ ਚੀਜ਼ਾਂ ਸਟੀਮਲਾਈਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਹੋਣੀਆਂ ਅੰਦਰ ਹੀ ਹੈ।
ਹਾਂ ਬਿਲਕੁਲ, ਜਿਵੇਂ ਤੁਸੀਂ ਕਿਹਾ ਵੀ ਜੋ ਕੁਛ ਵੀ ਹੈ ਉਹ ਸਾਡੇ ਅੰਦਰ ਹੀ ਹੈ, ਹੈ ਨਾ,
ਬਿਲਕੁਲ।
ਸੋ ਜਿਹੜੇ ਬੰਦੇ ਕੋਸ਼ਿਸ਼ ਜਿਹੜੀ ਖੁਸ਼ੀ ਲੈਂਦੇ ਨੇ, ਜਿਹੜੀ ਪ੍ਰੈਕਟੀਕਲ ਜਿਹੜੇ ਦੁਨੀਆਂ ਦੇ ਵਿੱਚ ਕੀ ਹੈ, ਜਿਹੜੀ ਖੁਸ਼ੀ ਹਰੇਕ ਲੱਭਣੀ ਚਾਹੁੰਦਾ ਵੀ ਮੈਨੂੰ ਖੁਸ਼ੀ ਹੋਵੇ, ਉਹ ਖੁਸ਼ੀ ਕੁਛ ਬੰਦੇ ਪੈਸੇ ਦੇ ਮਗਰ ਭੱਜਦੇ ਨੇ, ਕੁਛ ਬੰਦੇ ਪਾਵਰ ਦੇ ਮਗਰ ਭੱਜਦੇ ਨੇ ਕਿ ਮੈਂ ਬਹੁਤ ਵੱਡਾ ਪਾਵਰਫੁਲ ਬਣ ਗਿਆ, ਕੋਈ MLA ਬਣ ਗਿਆ, MP ਬਣ ਗਿਆ, ਮਿਨਿਸਟਰ ਬਣ ਗਿਆ, ਚੀਫ ਮਿਨਿਸਟਰ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ, ਅਤੇ ਜਾਂ ਕੋਈ ਸ਼ਰਾਬਾਂ ਕਬਾਬਾਂ ਦੇ ਵਿੱਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੋਰ ਵੀ ਬੜੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਅੱਜ ਤੱਕ ਕਿਸੇ ਨੂੰ ਖੁਸ਼ੀ ਨਹੀਂ ਮਿਲੀ। ਜੋ ਸ਼ਰਾਬੀ ਹੈ ਰਾਤ ਨੂੰ ਜਦੋਂ ਭੰਗੜੇ ਪਾਉਂਦਾ ਜ਼ੋਰ ਜ਼ੋਰ ਦੀ, ਉਹ ਕਹਿੰਦਾ ਮੈਂ ਤਾਂ ਖੁਸ਼ ਵੀ ਬਹੁਤ ਹਾਂ, ਸਵੇਰੇ ਦੇਖੋ ਬੰਟਿੰਗ ਕਰ ਰਿਹਾ ਹੁੰਦਾ। ਇਸ ਤਰ੍ਹਾਂ ਪਾਵਰ ਆ ਜਿਹੜੇ ਕਿਸੇ ਵੀ ਪਾਵਰ ਵਾਲ ਨੂੰ ਪੁੱਛ ਕੇ ਦੇਖ ਲਓ, ਉਹਨਾਂ ਦਾ ਹਾਲ ਦੇਖ ਲਓ ਕੀ ਹੁੰਦਾ ਬਾਅਦ ਦੇ ਵਿੱਚ, ਜਿੰਨਾ ਚਿਰ ਪਾਵਰ ਰਹਿੰਦੀ ਆ ਉਹ ਧਰਤੀ 'ਤੇ ਉਹਨਾਂ ਦੇ ਪੈਰ ਨਹੀਂ ਡਿੱਗਦੇ, ਪਰ ਅਖੀਰ ਦੇ ਵਿੱਚ ਕੋਈ ਗੋਲੀਆਂ ਦਾ ਸ਼ਿਕਾਰ ਹੋ ਜਾਂਦਾ, ਕੋਈ ਕਿਸੇ ਦਾ ਸ਼ਿਕਾਰ ਹੋ ਜਾਂਦਾ। ਇਸੇ ਤਰ੍ਹਾਂ ਪੈਸੇ ਨਾਲ ਵੱਡੇ ਵੱਡੇ ਸੇਟ ਦੇਖੇ ਨੇ, ਸਿਕੰਦਰ ਦੀ ਐਗਜ਼ਾਮਪਲ ਹੁੰਦੀ ਆ, ਉਹਨੇ ਹੱਥ ਬਾਹਰ ਕੱਢਿਆ ਸੀ ਵੀ ਮੇਰੀ ਸਾਰੀ ਦੁਨੀਆਂ ਨੂੰ ਦੱਸ ਦਿਓ ਵੀ ਮੈਂ ਸਾਰੀ ਦੁਨੀਆਂ ਨੂੰ ਕਾਬੂ ਕੀਤਾ, ਮੈਂ ਖਾਲੀ ਹੱਥੀ ਜਾ ਰਿਹਾ। ਸੋ ਇਹ ਗੱਲ ਤਾਂ ਆਪਣੀ ਪੱਕੀ ਆ ਕਿ ਜਿਹੜੀ ਹੈ ਖੁਸ਼ੀ ਲੱਭਣੀ ਹੈ ਉਹ ਹਮੇਸ਼ਾ ਅੰਦਰੋਂ ਲੱਭੂਗੀ, ਕਿਉਂਕਿ ਪੈਸੇ ਦੇ ਨਾਲ ਹੈ ਨਾ, ਪੈਸੇ ਦੇ ਨਾਲ ਧਰਤੀ ਤਾਂ ਮਿਲ ਸਕਦੀ ਹੈ ਪਰ ਅਸਮਾਨ ਖਰੀਦਿਆ ਨਹੀਂ ਜਾਂਦਾ, ਠੀਕ ਹੈ। ਪੈਸੇ ਨਾਲ ਬਿਸਤਰ ਮਿਲ ਸਕਦਾ ਪਰ ਆਰਾਮ ਨਹੀਂ ਖਰੀਦਿਆ ਜਾ ਸਕਦਾ, ਪੈਸੇ ਨਾਲ ਪੁਸਤਕ ਮਿਲ ਸਕਦੀ ਹੈ ਪਰ ਗਿਆਨ ਖਰੀਦਿਆ ਨਹੀਂ ਜਾ ਸਕਦਾ, ਪੈਸੇ ਨਾਲ ਮੰਦਰ ਮਸਜਿਦ ਬਣ ਸਕਦੇ ਨੇ ਪਰ ਭਗਵਾਨ ਖਰੀਦਿਆ ਨਹੀਂ ਜਾ ਸਕਦਾ। ਸੋ ਪੈਸੇ ਨਾਲ ਤਾਂ ਤੇ ਜਦੋਂ ਮੈਡੀਟੇਸ਼ਨ ਤੇ ਬੈਠੀਏ ਤਾਂ ਆਪਾਂ ਫਟ ਘੜੀ ਦੇਖਦੇ ਹਾਂ ਵੀ ਇਹਦਾ ਹਾਲੇ 5 ਮਿੰਟ ਹੀ ਹੋਏ ਨੇ, ਕਿਉਂਕਿ ਉਹਦਾ ਸਵਾਦ ਸਾਨੂੰ ਪਿਆ ਨਿੰਦਿਆ ਚੁਗਲੀ ਦਾ ਸਵਾਦ ਪਿਆ, ਜਿਹੜੀ ਜਿੱਥੋਂ ਸਾਨੂੰ ਫਾਇਦਾ ਮਿਲਣਾ ਉੱਧਰ ਸਾਨੂੰ, ਕਿਉਂਕਿ ਫਾਇਦਾ ਅਸੀਂ ਲੈਣਾ ਨਹੀਂ ਚਾਹੁੰਦੇ, ਗੱਲਾਂ ਬਾਤਾਂ 'ਚ ਹੀ ਆ ਸਾਡਾ ਕੰਮ। ਮੇਰੇ ਖਿਆਲ 'ਚ ਇਹ ਆ ਵੀ ਅਸੀਂ ਕਿਸੇ ਵੀ, ਚਾਹੇ ਉਹ ਤੁਹਾਡੇ ਗੁਰੂ ਨੇ ਜਾਂ ਕੋਈ ਹੋਰ ਵੀ ਨੇ, ਅਸੀਂ ਕਹਿੰਦੇ ਹਾਂ ਅਸੀਂ ਉਹਨਾਂ ਦੀਆਂ ਗੱਲਾਂ ਮੰਨਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਵਿਸ਼ਵਾਸ ਕਿਉਂ ਨਹੀਂ ਕਰਦੇ? ਜੇ ਮੰਨਣਾ ਤੇ ਵਿਸ਼ਵਾਸ ਕਰਨ ਨੂੰ ਥੋੜ੍ਹੀ ਗੱਲ ਸਮਝਣੀ ਹੋਵੇ, ਮੈਂ ਕਈ ਵਾਰੀ ਐਗਜ਼ਾਮਪਲ ਅੱਜ ਤੋਂ ਪਹਿਲਾਂ ਦਿੱਤੀ ਹੈ ਕਿ ਤੁਸੀਂ ਬੇਸ਼ੱਕ ਗੂਗਲ 'ਤੇ ਜਾ ਕੇ ਦੇਖ ਲੈਣਾ, ਜੇ ਮੈਂ ਗਲਤ ਨਾ, ਉਹਨਾਂ ਦਾ ਨਾਮ ਸੀਗਾ ਮੁਸਤਫਾ ਡੇਂਜਰ, ਹਾਂਜੀ ਮੁਸਤਫਾ ਡੇਂਜਰ ਸੀ, ਮੈਂ ਖੁਦ ਉਹ ਦੇਖਿਆ ਟੀਵੀ 'ਤੇ, ਕਿਉਂਕਿ ਜੋ ਮੈਂ ਦੇਖਦਾ ਉਹੀ ਕਰਦਾ। ਉਹਨਾਂ ਨੇ ਇੱਕ ਵਾਰ ਇੱਕ ਹੋਟਲ ਤੋਂ, ਮੈਨੂੰ ਨਾਂ ਨਹੀਂ ਪਤਾ ਕਿਹੜੇ ਦੇਸ਼ 'ਚ ਸੀਗਾ ਮੈਂ, ਕਿਉਂਕਿ ਪਿੱਛੇ ਜੀ ਹੈ 8-10 ਸਾਲ ਪਹਿਲਾਂ ਲਾਈਵ ਆ ਰਹੇ ਸੀਗੇ, ਇੱਕ ਹੋਟਲ ਦੀ ਟੌਪ ਦੀ ਛੱਤ ਜਿਹੜੀ ਕਿ 200 ਫੁੱਟ ਉੱਚੀ ਸੀਗੀ, ਉੱਥੋਂ ਅਤੇ ਦੂਜੀ ਪਹਾੜੀ 'ਤੇ ਉਹਨਾਂ ਨੇ ਹਾਰਡ ਰੋਪ ਰੱਸਾ ਬੰਨਿਆ ਅਤੇ ਉਹਦੇ ਉੱਤੇ ਮੋਟਰਸਾਈਕਲ ਚਲਾਇਆ। ਉੱਥੇ ਉਹਨੂੰ ਗਿਨੀਜ਼ ਬੁੱਕ ਦੇ ਵਿੱਚ ਆਇਆ, ਉੱਥੇ ਸਾਰਾ ਅਸੀਂ ਲਾਈਵ ਦੇਖ ਰਹੇ ਸੀ, ਅਸੀਂ ਤਾਂ ਇੱਥੇ ਦੇਖਿਆ ਕੈਨੇਡਾ ਦੇ ਵਿੱਚ। ਜਦੋਂ ਉੱਤਰ ਕੇ ਆ ਗਏ ਲੋਕਾਂ ਨੇ ਆਫਕੋਰਸ ਤਾੜੀਆਂ ਮਾਰੀਆਂ, ਵੈਲਕਮ ਕੀਤਾ ਉਹਨਾਂ ਦਾ, ਪ੍ਰੈਸ ਸੀਗੇ, ਪ੍ਰੈਸ ਵਾਲਿਆਂ ਨੇ ਕੁਐਸਚਨ ਕੀਤੇ, ਉਹਨਾਂ ਨੇ ਜੋ ਕੁਐਸਚਨ ਪੁੱਛੇ ਵੀ ਕਿੰਨੀ ਚਿਰ ਹੋ ਗਏ ਪ੍ਰੈਸ ਕਰ, ਤੁਹਾਨੂੰ ਪ੍ਰੈਕਟਿਸ ਕਰਦੇ ਲਾਈਕ ਦੇ ਸੈਂਡ ਹੈ। ਫਿਰ ਉਹ ਵੀ ਬੰਦਾ ਬੜਾ ਜੌਲੀ ਸੀਗਾ, ਜਿਹੜੀ ਮੈਂ ਉਹਦੇ ਕੰਮ ਦੀ ਗੱਲ ਫੜੀ, ਉਹਨੇ ਕਿਹਾ ਵੀ ਮੈਨੂੰ ਅੱਜ ਵੀ ਯਾਦ, ਉਹ ਕਹਿੰਦਾ ਸਾਰਿਆਂ ਨੂੰ, ਕਹਿੰਦਾ ਤੁਸੀਂ ਹੁਣ ਧਿਆਨ ਨਾਲ ਦੇਖਿਓ, ਕੋਈ ਬਲੈਕ ਮੈਜਿਕ ਤਾਂ ਨਹੀਂ ਸੀ ਵੀ ਇੱਥੋਂ ਛਾਲ ਮਾਰੀ ਹੋਵੇ ਤੁਹਾਡੀ, ਮੈਂ ਅੱਖ ਉੱਧਰ ਨੂੰ ਕਰਤੀ ਹੋਵੇ, ਜਾਂ ਤੁਸੀਂ ਦੇਖਿਆ ਵੀ ਕੋਈ, ਮੈਂ ਸਿਰਫ ਪ੍ਰੈਕਟਿਸ ਕੀਤੀ ਹੈ, ਪ੍ਰੈਕਟਿਸ ਕਰਕੇ ਮੈਨੂੰ ਫਾਇਦਾ ਹੋਇਆ। ਤੇ ਉਹ ਕਹਿੰਦੇ ਹਾਂ ਕੋਈ ਜਾਦੂ ਨਹੀਂ ਸੀ, ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਕਹਿੰਦਾ ਹੁਣ ਮੈਂ ਤੁਹਾਨੂੰ ਸਵਾਲ ਪੁੱਛ ਲਾ, ਤੁਹਾਨੂੰ ਯਕੀਨ ਹੈ ਨਾ ਮੈਂ ਕੀਤੀ ਹੈ? ਕਹਿੰਦਾ ਆਓ ਤੁਹਾਡੇ 'ਚੋਂ ਕੋਈ ਮੇਰੇ ਪਿੱਛੇ ਬੈਠੋ ਮੋਟਰਸਾਈਕਲ 'ਤੇ, ਆਪਾਂ ਇੱਕ ਗੇੜਾ ਹੋਰ ਲਾ ਕੇ ਆਈਏ। ਕਿਸੇ ਨੇ ਨਹੀਂ ਲਾਇਆ, ਕਿਉਂ? ਕਿਉਂਕਿ ਮੰਨਦੇ ਸਾਰੇ ਸੀ, ਵਿਸ਼ਵਾਸ ਕਿਸੇ ਨੂੰ ਸੀ, ਐਂ ਸੀ ਕਿਤੇ ਡਿੱਗ ਨਾ ਜਾਈਏ। ਸੋ ਇਸੇ ਤਰ੍ਹਾਂ ਜਿਹੜਾ ਪਰਮਾਤਮਾ ਹੈ ਜਾਂ ਗੁਰੂ ਹੈ, ਜਿੰਨਾ ਚਿਰ ਤੱਕ ਮੇਰਾ ਆਪਣਾ ਵਿਸ਼ਵਾਸ ਹੈ, ਉਹਨਾਂ ਦੀਆਂ ਟੀਚਿੰਗ ਸੁਣਦੇ ਹਾਂ, ਸਤਸੰਗ ਸੁਣਦੇ ਹਾਂ, ਸਭ ਕੁਝ ਸੁਣਦੇ ਹਾਂ, ਮੰਨਦੇ ਹਾਂ ਅਸੀਂ, ਪਰ ਜਿੰਨਾ ਚਿਰ ਤੱਕ ਅਸੀਂ ਪੂਰੇ ਵਿਸ਼ਵਾਸ ਨਹੀਂ ਕਰਦੇ, ਉਨਾ ਚਿਰ ਅਸੀਂ ਤਰੱਕੀ ਨਹੀਂ ਕਰਦੇ। ਤੁਸੀਂ ਇਹਦੇ ਬਾਰੇ
ਬਿਲਕੁਲ, ਇਹੀ ਸਾਡੇ ਜਿਹੜੇ ਕਰੰਟ ਗਾਈਡ ਉਹ ਵੀ ਕਹਿੰਦੇ, ਕਹਿੰਦੇ ਕਹਿੰਦੇ ਬਲਾਈਂਡ ਫੋਲਡ ਨਾ, ਮਤਲਬ ਤੁਸੀਂ ਬਲਾਈਂਡ ਫੇਥ ਨਾਲ ਨਾ ਆਓ ਮੇਰੇ ਕੋਲ, ਮਤਲਬ ਤੁਸੀਂ ਹਾਰਟਫੁਲਨੈਸ ਸਿਸਟਮ ਨੂੰ ਚੈਲੰਜ ਕਰ ਲਓ ਕਿ ਜੋ ਇਹ ਕਹਿੰਦੇ ਅਗਰ ਮੈਨੂੰ ਮਹਿਸੂਸ ਹੁੰਦਾ ਟਰਾਈ ਕਰੋ, ਜੇ ਤੁਹਾਨੂੰ ਵਧੀਆ ਲੱਗਦਾ ਕੰਟੀਨਿਊ ਕਰੋ, ਮਤਲਬ ਨਹੀਂ ਤੇ ਕਹਿੰਦੇ 2-3 ਮਹੀਨੇ ਦਾ ਟਾਈਮ ਦਿਓ, ਜਿਵੇਂ ਆਪਾਂ ਪ੍ਰਿਸਕ੍ਰਾਈਬ ਕਰਦੇ ਹਾਂ, ਮੋਰਨਿੰਗ ਮੈਡੀਟੇਸ਼ਨ, ਈਵਨਿੰਗ ਕਲੀਨਿੰਗ, ਬੈਡ ਟਾਈਮ ਪ੍ਰੇਅਰ, ਅਤੇ ਉਹ ਕਰੋ ਦੇਖੋ। ਮਤਲਬ ਕਹਿੰਦੇ ਤੁਸੀਂ ਹੀ ਐਕਸਪੈਰੀਮੈਂਟਰ ਹੋ, ਤੁਸੀਂ ਹੀ ਐਕਸਪੈਰੀਮੈਂਟ ਕਰ ਰਹੇ ਹੋ, ਦਿਲ ਤੁਹਾਡੀ ਲੈਬ ਹੈ, ਉਹਦੀ ਆਊਟਕਮ ਜਾਂ ਰਿਜ਼ਲਟ ਵੀ ਤੁਸੀਂ ਆਪਣੇ ਆਪ ਹੀ ਹੋ।
ਬਿਲਕੁਲ,
ਤੁਸੀਂ ਕਰੋ, 3 ਕੁ ਮਹੀਨੇ ਦਿਓ, ਫ੍ਰੀ ਆਫ ਕੋਸਟ ਹੈ ਜੀ। ਇੱਕ ਸਭ ਨਾਲੋਂ ਵੱਡਾ ਇਹ ਹੈ ਕਿ ਹਾਰਟਫੁਲਨੈਸ ਦੀ ਜਿਹੜੀ ਵੀ ਸੇਵਾਵਾਂ ਵਾ ਬਿਲਕੁਲ ਫ੍ਰੀ ਆ, ਪੂਰੇ ਵਰਲਡ ਦੇ ਵਿੱਚ ਜਿੱਥੇ 160 ਤੋਂ ਜ਼ਿਆਦਾ ਦੇਸ਼ਾਂ 'ਚ ਕੰਟੀਨਿਊ ਕਰ ਰਹੇ ਹਾਂ, ਬਿਲਕੁਲ ਫ੍ਰੀ ਦੇ ਰਹੇ ਨੇ ਸਰਵਿਸ।
ਹਾਂਜੀ, ਸੋ ਅਮਨ ਜੀ ਆਪਾਂ ਥੋੜ੍ਹੀ ਜਿਹੀ ਬ੍ਰੇਕ ਲੈ ਲਈਏ, ਮੈਂ ਕਿਹਾ ਤੁਸੀਂ ਵੀ ਥੱਕ ਗਏ ਹੋਵੋਗੇ ਅਤੇ ਮੈਂ ਵੀ ਥੱਕ ਗਿਆ ਕੰਟੀਨਿਊਸਲੀ ਬੋਲਦੇ। ਸੋ ਬਲਜੀਤ ਜੀ ਸਾਨੂੰ ਗਾਣਾ ਸੁਣਾ ਦਿਓ।
ਭਗਵਾਨ 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 ਸੰਗ ਤੂਫਾਨ ਬਨਾਇਆ, ਮਿਲਨ ਕੇ ਸਾਥ ਜੁਦਾਈ, ਜਾ ਦੇਖ ਲਿਆ ਹਰ ਜਾਈ, ਓ ਲੁੱਟ ਗਈ ਮੇਰੇ ਪਿਆਰ ਕੀ ਨਗਰੀ, ਅਬ ਤੋ ਨੀਰ ਬਹਾ। ਆ
की बरखा फूल बने अंगारे, नागन बन गई रात सुहानी, पत्थर बन गए तारे, सब टूट चुके हैं सहारे, ओ जीवन अपना वापस ले।
वेलकम बैक। जिस तरह कि तुहानू पता ही है कि अज अपनी स्टूडियो दे विच अमनदीप होरी आए ने सोता, ਅਤੇ ਜਿਹੜੇ ਕਿ ਮਨੁੱਖ ਦੀ ਜਿਹੜੀ ਹੈ ਬੇਸਿਕ ਹੀ ਹੈ, ਵੱਡੀ ਦਾ ਇੰਪੋਰਟੈਂਸ ਹੈ ਹਿਊਮਨ ਬਾਡੀ, ਕਿ ਹਰ ਬੰਦਾ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ, ਉਹਨਾਂ ਦੇ ਜੋ ਵੀ ਉਹ ਔਰਗੇਨਾਈਜੇਸ਼ਨ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਪੁਆਇੰਟ ਆਫ ਉਹਨਾਂ। ਵੈਸੇ ਤਾਂ ਦੁਨੀਆ ਦੀ ਕੋਈ ਵੀ ਔਰਗੇਨਾਈਜੇਸ਼ਨ ਹੈ ਸਾਰਿਆਂ ਦੀਆਂ ਬੇਸਿਕਲੀ ਗੱਲਾਂ ਤਾਂ ਸੇਮ ਹੁੰਦੀਆਂ ਨੇ, ਸੋ ਉਹਨਾਂ ਦੇ ਸ਼ਬਦ ਡਿਫਰੈਂਟ ਹੁੰਦੇ ਨੇ, ਉਹਨਾਂ ਦੇ ਗੱਲਬਾਤ ਕਰਨ ਦੇ ਢੰਗ ਫਰਕ ਹੁੰਦਾ, ਆਪਾਂ ਜ਼ਿਆਦਾ ਡਿਟੇਲ ਦੇ ਵਿੱਚ ਡੀਪ ਦੇ ਵਿੱਚ ਨਹੀਂ ਆਉਂਦੇ। ਬੇਸਿਕਲੀ ਗੱਲ ਤਾਂ ਇਹ ਹੈ ਵੀ ਖੁਸ਼ੀ ਸਾਡੀ ਅੰਦਰ ਹੈ, ਅਤੇ ਅੰਦਰੋਂ ਲੱਭਣ ਦੇ ਲਈ ਸਾਨੂੰ ਕੋਈ ਭੇਤੀ ਦੀ ਲੋੜ ਹੈ, ਕੋਈ ਗਾਈਡ ਦੀ ਲੋੜ ਹੈ, ਜਿਹੜਾ ਕਿ ਖੁਦ ਅੰਦਰ ਜਾਂਦਾ ਹੋਵੇ ਅਤੇ ਸਾਨੂੰ ਗਾਈਡ ਕਰੇ, ਅਤੇ ਅਸੀਂ ਉਹਨੂੰ ਜਦੋਂ ਅਸੀਂ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ ਉਹਨਾਂ ਦੀਆਂ ਟੀਚਿੰਗ 'ਤੇ ਚੱਲਦੇ ਹਾਂ, ਅਤੇ ਫਿਰ ਸਾਨੂੰ ਵੀ ਉਸ ਚੀਜ਼ ਦਾ ਗਿਆਨ ਹੋ ਜਾਂਦਾ। ਇਹ ਠੀਕ ਹੈ ਕਿ ਦੁਨੀਆ ਦੇ ਵਿੱਚ ਬੜਾ ਹੀ ਜਿਹੜਾ ਹੈਗਾ ਨਾ ਇਨਜਸਟਿਸ ਹੈ, ਲੋਕ ਦੁਖੀ ਨੇ, ਤਰ੍ਹਾਂ ਤਰ੍ਹਾਂ ਕਰਦੇ ਨੇ, ਇਸ ਕਹਿੰਦੇ ਪਰਮਾਰਥ ਕੇ ਕਾਜ ਮੇਂ ਸੰਤ ਲੀਓ ਅਵਤਾਰ, ਸੰਤ ਲੀਆ ਅਵਤਾਰ ਜਗਤ ਕੋ ਰਾਹ ਦਿਖਾਵੇਂ, ਭਗਤੀ ਕਰੇ ਉਪਦੇਸ਼ ਜੀਵ ਕੋ ਰਾਹ ਦਿਖਾਵੇਂ, ਸਮਥਿੰਗ ਲਾਈਕ ਦਿਸ। ਇਸ ਤਰ੍ਹਾਂ ਦੀ ਗੱਲ ਹੈ ਵੀ ਜਿਹੜੇ ਜਿੰਨੇ ਵੀ ਸੰਤ ਮਹਾਤਮਾ ਇਸ ਦੁਨੀਆਂ 'ਚ ਆਉਂਦੇ ਨੇ ਦੇਖਣ ਨੂੰ ਸਾਡੇ ਵਰਗੇ ਲੱਗਦੇ ਨੇ, ਪਰ ਕਿਉਂਕਿ ਉਹ ਅੰਦਰ ਗਏ ਹੁੰਦੇ ਨੇ, ਅੰਦਰ ਮਿਹਨਤ ਕਰ ਦਿੰਦੇ ਨੇ, ਉਹਨਾਂ ਦਾ ਅੰਦਰਲਾ ਪਰਦਾ ਖੁੱਲ੍ਹ ਗਿਆ ਹੁੰਦਾ, ਅਤੇ ਉਹਨਾਂ ਦਾ ਮੇਨ ਪਰਪਜ਼ ਹੀ ਇਹ ਹੁੰਦਾ ਕਿ ਉਹ ਸਾਡੇ ਜਦੋਂ ਅਸੀਂ ਰੋਂਦੇ ਹਾਂ ਪਿੜਦੇ ਹਾਂ ਚੀਕੋ ਪੁਕਾਰ ਕਰਦੇ ਹਾਂ, ਅਤੇ ਪਰਮਾਤਮਾ ਕੋਈ ਨਾ ਕੋਈ ਸਾਡੇ ਮਨੁੱਖੀ ਚੋਲੇ ਦੇ ਵਿੱਚ ਬੰਦੇ ਨੂੰ ਭੇਜਦਾ ਦੁਨੀਆਂ ਦੇ ਵਿੱਚ, ਜਿਹੜਾ ਕੋਈ ਦੇਖਣ ਨੂੰ ਸਾਡੇ ਵਰਗਾ ਲੱਗਦਾ ਹੁੰਦਾ ਪਰ ਉਹਦੀ ਅੰਦਰੋਂ ਲੈ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਉਹਦੀ ਸ਼ਰਨ ਦੇ ਵਿੱਚ ਜਾਂਦੇ ਹਾਂ ਅਤੇ ਉਹਨਾਂ ਨੂੰ ਫਾਲੋ ਕਰਦੇ ਹਾਂ, ਉਹਨਾਂ ਦੀ ਟੀਚਿੰਗ 'ਤੇ ਅਮਲ ਕਰਦੇ ਹਾਂ, ਫਿਰ ਅਸੀਂ ਵੀ ਖੁਸ਼ੀ ਨੂੰ ਅੰਦਰੋਂ ਹੀ ਲੱਭ ਲੈਂਦੇ ਹਾਂ। ਕਈ ਵਾਰੀ ਇਹ ਦੇਖਿਆ ਨਾ ਸਾਡੇ ਮਤਲਬ ਦੁਨੀਆਂ ਦੇ ਬਾਰੇ ਨਾ ਵੀ ਉਹ ਮਾੜਾ ਉਹ ਮਾੜਾ ਉਹ ਮਾੜਾ ਉਹ ਮਾੜਾ, ਸਾਨੂੰ ਮਾੜੇ ਮਾੜੇ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮਾਨਣਾ ਕਿ ਦੁਨੀਆਂ ਬਹੁਤ ਬੁਰੀ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋਂ ਅੱਛੇ ਬਣੇ, ਹਮੇਂ ਕਿਸੇ ਨੇ ਰੋਕਾ ਹੈ, ਆਪਣੇ ਆਪ ਨੂੰ ਤੁਸੀਂ ਠੀਕ ਕਰੋ, ਆਪਾਂ ਦੂਜਿਆਂ ਦੇ ਨੁਕਸ ਨਹੀਂ, ਕਿਉਂਕਿ ਆਪਣੇ ਪੈਰਾਂ ਦੇ ਵਿੱਚ ਜਦੋਂ ਤੁਸੀਂ ਬੂਟ ਪਾ ਲਓਗੇ ਨਾ ਫਿਰ ਕੰਡੇ ਤੁਹਾਡੇ 'ਤੇ ਅਸਰ ਨਹੀਂ ਕਰਦੇ। ਸੋ ਆਪਾਂ ਦੂਜੇ ਨੂੰ ਦੇਖਣ ਦੇ ਨਾ, ਜੇ ਦੇਖਣਾ ਹੀ ਹੈ ਤਾਂ ਆਪਣੀਆਂ ਜਿਹੜੇ ਔਗਨ ਨੇ ਡੀਮੈਰਿਟਸ ਨੇ ਬੁਰਾਈਆਂ ਨੇ, ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਪਹਿਲਾਂ ਪਰਮਾਤਮਾ ਕੋਲੋਂ ਪਰਮ ਪਿਤਾ ਪਰਮੇਸ਼ਰ ਦੇ ਚਰਨਾਂ 'ਚ ਅਰਜੋਈ ਕਰੋ ਕਿ ਮੇਰੇ 'ਚ ਬੜੇ ਔਗਨ ਨੇ, ਆਹ ਕੀਤਾ ਮੈਂ, ਰਾਤ ਨੂੰ ਮਾਫ਼ੀ ਮੰਗ ਲਓ ਜਿਵੇਂ ਕੋਈ ਉੱਚਾ ਬੋਲਿਓ, ਨੀਵਾਂ ਬੋਲਿਓ, ਧੋਖਾ ਬੋਲਿਓ, ਹੇਰਾ ਫੇਰੀ ਬੋਲਿਓ, ਗੱਲਾਂ ਅਸੀਂ ਬੜੀਆਂ ਉੱਚੀਆਂ ਉੱਚੀਆਂ ਕਰਦੇ ਹਾਂ, $10 ਦਾ ਨੋਟ ਛੱਡ ਦਿਓ ਪੈਰ ਥੱਲੇ ਦੱਬ ਕੇ ਬਹਿ ਜਾਂਦੇ ਹਾਂ ਵੀ ਚਲੋ ਲੈ ਲਓ, ਉੱਥੋਂ ਸਾਡਾ ਪਤਾ ਲੱਗ ਜਾਂਦਾ ਕੀ ਕੁਛ ਹੈ। ਜੇ ਸਾਡਾ ਅੰਦਰਲਾ ਮਨ ਸਾਫ਼ ਹੋਵੇ ਤਾਂ ਕਦੇ ਵੀ ਨਹੀਂ। ਮੈਂ 2 ਵੀਕ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀਗੀ, ਹੁਣ ਮੈਨੂੰ ਨਾਂ ਨਹੀਂ ਯਾਦ, ਐਂਡਰੀਓ ਸ਼ਾਇਦ ਨਾਂ ਸੀ ਉਹਨਾਂ ਦਾ, ਅਮੈਰੀਕਾ ਦਾ ਸਭ ਤੋਂ ਵੱਡਾ 1900 ਈਸਵੀ ਦੇ ਵਿੱਚ ਸਟੀਲ ਦਾ ਬਹੁਤ ਵੱਡਾ, ਦੁਨੀਆਂ ਦਾ ਸਭ ਤੋਂ ਵੱਡਾ ਅਮੀਰ ਆਦਮੀ ਸੀ। ਉਹਨੇ ਇੱਕ ਬੰਦੇ ਨੂੰ ਆਪਣਾ ਅਕਾਊਂਟੈਂਟ ਕੇ ਸਾਰਾ ਜਿਹੜਾ ਅਕਾਊਂਟ ਸੀ ਉਹਦੇ ਕੋਲ ਹੁੰਦਾ ਸੀ, ਉਹਦੀ ਕੋਈ ਐਜੂਕੇਸ਼ਨ ਨਹੀਂ ਸੀ, ਨਾ ਉਹ CPA ਨਾ CA ਸੀ, ਕੁਛ ਵੀ ਨਹੀਂ ਸੀਗਾ। ਉਹਨੂੰ ਕੁਐਸਚਨ ਕੀਤਾ ਪ੍ਰੈਸ ਦੇ ਵਿੱਚ ਵੀ ਜਿਹੜਾ ਬੰਦਾ ਤੂੰ ਰੱਖਿਆ ਤੇ ਇੰਨਾ ਟਰੱਸਟ ਕਰਦਾ, ਅਤੇ ਇਹਦੀ ਕੋਈ ਕੁਆਲੀਫਿਕੇਸ਼ਨ ਕਿਉਂ, ਕੋਈ ਨਹੀਂ, ਤੂੰ ਇੰਨੇ ਬਿਲੀਅਨਸ ਐਂਡ ਬਿਲੀਅਨ $325 billion ਡਾਲਰ ਨੂੰ ਡੋਨੇਟ ਕੀਤੇ ਸੀ ਉਸ ਟਾਈਮ, ਹਾਂਜੀ। ਸੋ ਉਹਦੀ ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ, ਮੈਂ ਨਾਂ ਮੇਰੇ ਨਿਕਲ ਗਿਆ ਕਿ ਮੇਰਾ ਲਾਈਵ ਪ੍ਰੋਗਰਾਮ ਹੁੰਦਾ। ਸੋ ਇਸ ਕਰਕੇ ਉਹਨੂੰ ਪੁੱਛਿਆ ਵੀ ਇਹਨੂੰ ਕਿਉਂ ਰੱਖਿਆ, ਉਹ ਕਹਿੰਦਾ ਵੀ ਮੈਂ ਆਪਣਾ ਅਕਾਊਂਟੈਂਟ ਕੋਈ ਰੱਖਣਾ ਚਾਹੁੰਦਾ ਸੀਗਾ, ਮੈਂ ਕੀ ਕਰਦਾ ਸੀ ਨਾ ਥੋੜ੍ਹਾ ਜਿਹਾ ਪ੍ਰੈਕਟੀਕਲ ਕੀਤਾ, ਇਸ ਤਰ੍ਹਾਂ ਕਹਿੰਦਾ ਗੁਰੂ ਨੂੰ ਵੀ ਪਰਖੋ। ਸੋ ਉਹਨੇ ਕੀ ਕੀਤਾ ਵੀ ਕਹਿੰਦਾ ਮੈਂ ਰੋਜ਼ ਬਾਜ਼ਾਰ 'ਚ ਜਦੋਂ ਘਰੋਂ ਨਿਕਲਣਾ ਨਾ, ਕਹਿੰਦਾ ਮੈਂ ਜੋ ਬਾਜ਼ਾਰ 'ਚ ਆਉਣਾ ਅਤੇ ਮੈਂ ਦੇਖਣਾ ਪਿੱਛੋਂ ਲੋਕ ਆ ਰਹੇ ਨੇ, ਮੈਂ ਦਰਖਤ ਦੇ ਅੱਗੇ ਖੜ ਕੇ, ਕਹਿੰਦੇ ਇੱਕ ਦਿਨ ਮੈਂ $10 ਸੜਕ 'ਤੇ ਕਹਿੰਦਾ ਮੈਂ ਦੇਖਿਆ ਇੱਕ ਬੰਦਾ ਆਇਆ, ਉਹਨੇ ਪੈਰ ਥੱਲੇ ਰੱਖੇ, ਚੁੱਪ ਕਰਕੇ $10 ਪਾਏ ਚਲਿਆ ਗਿਆ, ਮੈਂ ਦੂਜੇ $10 ਸਿੱਟਤੇ, ਤੀਜੇ $10 ਸਿੱਟਤੇ। ਕਹਿੰਦਾ ਇੱਕ ਜਵਾਨ ਜਿਹੜਾ ਇਹ ਬੰਦਾ ਆਇਆ ਸੀ, ਕਹਿੰਦਾ ਨੌਜਵਾਨ, ਕਹਿੰਦਾ ਇਹ ਆਇਆ, ਇਹਨੇ ਦੇਖਿਆ $10 ਡਿੱਗੇ ਪਏ ਨੇ ਡਾਲਰ, ਕਿਉਂਕਿ ਅਮੈਰੀਕਾ ਦੀ ਗੱਲ ਸੀਗੀ। ਸੋ ਕਹਿੰਦਾ ਉਹਨੇ ਚੱਕੇ, ਕਹਿੰਦਾ ਮੈਂ ਕਿਹਾ ਵੀ ਚੱਕੋ, ਕਹਿੰਦਾ ਉਹਨੇ ਹੱਥ 'ਚ ਫੜੀ ਰੱਖੇ, ਕਹਿੰਦਾ ਮੈਂ ਉਹਦੇ ਪਿੱਛੇ ਪਿੱਛੇ ਚਲਿਆ ਗਿਆ। ਕਹਿੰਦਾ ਅੱਗੇ ਪੁਲਿਸ ਵਾਲਾ ਖੜਾ ਸੀਗਾ, ਉਹਨੇ ਪੁਲਿਸ ਵਾਲੇ ਨੂੰ ਕਿਹਾ, ਕਹਿੰਦਾ ਜੀ ਉਹ ਫਲਾਣੀ ਥਾਂ 'ਤੇ $10 ਸੀਗੇ ਕਿਸੇ ਗਰੀਬ ਦੇ, ਉਹਨੇ ਮੈਨੂੰ ਤਾਂ ਪਤਾ ਨਹੀਂ, ਜੇ ਤੁਹਾਨੂੰ ਕੋਈ ਪੁੱਛੋ ਉਹਨੂੰ ਵਾਪਸ ਕਰ ਦਿਓ। ਕਹਿੰਦਾ ਮੇਰੇ ਦਿਮਾਗ 'ਚ ਆ ਵੀ $10 ਨੇ, ਤਾਂ ਕਰਕੇ ਇਮਾਨਦਾਰੀ ਆ। ਕਹਿੰਦਾ ਫਿਰ ਉਹ ਹਫ਼ਤੇ ਕੁ ਬਾਅਦ ਆਇਆ, ਮੈਂ $100 ਸਿੱਟਤਾ, ਉਹਨੇ ਫਿਰ 100 ਚੱਕਿਆ, 100 ਚੱਕ ਕੇ ਕਹਿੰਦਾ ਮੈਂ ਉਹਦੇ ਮਗਰ ਲੱਗ ਗਿਆ। ਕਹਿੰਦਾ ਪੁਲਿਸ ਵਾਲੇ ਨੂੰ ਕਹਿੰਦਾ ਜਾ ਕੇ, ਕਹਿੰਦਾ ਅੱਜ ਜੀ ਮੈਨੂੰ ਫਿਰ $100 ਉੱਥੋਂ ਡਿੱਗਿਆ ਮਿਲਿਆ, ਲੱਗਦਾ ਮੈਨੂੰ ਕਿਸੇ ਦੀ ਜੇਬ ਪਟੀ ਵੀ ਹੈ ਅਤੇ ਉੱਥੋਂ ਪੈਸੇ ਡਿੱਗ ਪੈਂਦੇ ਨੇ। ਸਰ ਮੇਰੇ ਤਾਂ ਹੈ ਨਹੀਂ, ਜੇ ਤੁਸੀਂ ਪਲੀਜ਼ ਉਹਨਾਂ ਨੂੰ ਕਿਤੇ ਇਨਫੋਰਮ ਕਰ ਦਿਓ, ਜਿਹਦੇ ਹੁਣ ਤੁਹਾਨੂੰ ਦੇ ਦਿਓ। ਕਹਿੰਦਾ ਮੈਂ ਬੜਾ ਖੁਸ਼ ਹੋਇਆ ਅਤੇ ਮੈਂ ਉਹਨੂੰ ਕਿਹਾ ਵੀ ਤੂੰ ਨੌਕਰੀ ਲੱਭਦਾ ਕਰਦਾ। ਕਹਿੰਦਾ ਜੀ ਮੈਂ ਤਾਂ ਨੌਕਰੀ ਦੀ ਤਲਾਸ਼ ਤਾਂ ਹੀ ਜਾਂਦਾ। ਕਹਿੰਦਾ ਤੈਨੂੰ ਮੈਂ ਨੌਕਰੀ ਦੇ ਦਿੰਦਾ, ਤੂੰ ਮੈਨੂੰ ਜਾਣਦਾ? ਕਹਿੰਦਾ ਨਹੀਂ। ਉਹਨੇ ਆਪਣਾ ਨਾਂ ਦੱਸਿਆ, ਹੈਰਾਨ ਹੋ ਗਿਆ ਵੀ ਐਡਾ ਵੱਡਾ ਦੁਨੀਆਂ ਦਾ ਅਮੀਰ, ਕਹਿੰਦਾ ਤੂੰ ਮੇਰੇ ਕੋਲ ਆ ਜਾ। ਉਹਨੇ ਨੌਕਰੀ ਦਿੱਤੀ। ਸੋ ਮਤਲਬ ਜਦੋਂ ਅਸੀਂ ਠੋਕ ਵਜਾ ਕੇ ਪ੍ਰੈਕਟੀਕਲ ਕਰਦੇ ਹਾਂ ਸਿਰਫ ਗੁਰੂ ਦੀਆਂ ਟੀਚਿੰਗ ਨੂੰ, ਜਿੰਨਾ ਚਿਰ ਤੱਕ ਅਸੀਂ ਪ੍ਰੈਕਟੀਕਲ ਸ਼ੇਪ ਨਹੀਂ ਦਿੰਦੇ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਗੱਲ ਸੱਚਾਈ ਹੈ ਕਿ ਨਹੀਂ, ਕਿਉਂਕਿ ਟੀਚਿੰਗ ਤਾਂ ਅੱਜ ਕੱਲ੍ਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਜਿੱਥੇ ਮਰਜ਼ੀ ਚਲੋ, ਇੱਕ ਸ਼ਹਿਰ ਦੇ ਵਿੱਚ 50-50 ਸਤਸੰਗ ਹੁੰਦੇ ਨੇ, ਹਰੇਕ ਹੀ ਬੰਦਾ ਕਹਿੰਦਾ ਤੁਹਾਨੂੰ ਅੰਦਰ ਲੈ ਜਾਂਗੇ, ਤੁਹਾਨੂੰ ਖੁਸ਼ੀ ਮਿਲ ਜੂਗੀ, ਨਾ ਗੁਰੂ ਜੀ ਨੂੰ ਖੁਸ਼ੀ ਮਿਲੀ ਹੁੰਦੀ ਹੈ ਨਾ ਲੋਕਾਂ ਨੂੰ ਮਿਲੀ ਹੁੰਦੀ ਹੈ। ਸੋ ਇਸ ਕਰਕੇ ਮੇਰੇ ਖਿਆਲ ਤੁਸੀਂ ਮੇਰੇ ਨਾਲ ਜੇ ਜ਼ਿਆਦਾ ਨਹੀਂ ਤਾਂ ਥੋੜ੍ਹੀ ਸਹਿਮਤ ਹੋਵੋਗੇ ਕਿ ਜਿੰਨਾ ਚਿਰ ਤੱਕ ਅਸੀਂ ਸਾਡਾ ਫਰਜ਼ ਬਣਦਾ ਜੋ ਟੀਚਿੰਗ ਨੇ ਉਹ 'ਤੇ ਅਮਲ ਕਰੀਏ, ਜੇ ਅਮਲ ਕਰਨ ਤੋਂ ਬਾਅਦ ਸਾਨੂੰ ਨਹੀਂ ਮਿਲਦੀ ਇਹਦਾ ਮਤਲਬ ਫੋਕਾ ਡਰਾਮਾ ਹੀ ਹੈ।
ਬਿਲਕੁਲ, ਮੈਂ ਸਰ 110% ਤੁਹਾਡੇ ਨਾਲ ਐਗਰੀ ਕਰਦਾ। ਈਵਨ ਜਿਹੜੇ ਸਾਡੇ ਕਰੰਟ ਗਾਈਡ ਨੇ ਉਹਨਾਂ ਨੂੰ ਪਿਆਰ ਨਾਲ ਅਸੀਂ ਦਾਜੀ ਕਹਿੰਦੇ ਨੇ, ਮੈਂ ਉਹਨਾਂ ਦੀ ਯੂਟਿਊਬ 'ਤੇ ਵੀਡੀਓ ਆਈ ਸੀ ਉਹ ਦੇਖ ਰਿਹਾ ਸੀ, ਉਹ ਕਹਿੰਦੇ ਕਿ ਗੁਰੂ ਨੂੰ ਪਰਖੇ ਤੋਂ ਬਿਨਾਂ ਅਪਣਾਓ ਨਾ। ਮਤਲਬ ਉਹਨਾਂ ਦਾ ਇਹ ਕਹਿਣਾ ਕਿ ਅਗਰ ਤੁਸੀਂ ਤੁਹਾਨੂੰ ਅਗਰ ਚੰਗਾ ਗੁਰੂ ਨਹੀਂ ਮਿਲਿਆ ਨਾ, ਤੁਸੀਂ ਬਿਨਾਂ ਗੁਰੂ ਤੋਂ ਰਹਿ ਲਓ, ਕਿਉਂਕਿ ਤੁਸੀਂ ਗਲਤ ਬੰਦੇ ਨੂੰ ਗੁਰੂ ਬਣਾ ਕੇ ਜੁੜ ਗਏ, ਤੁਹਾਡਾ ਡਾਊਨਫਾਲ ਹੀ ਹੋਣਾ, ਤੁਸੀਂ ਉੱਪਰ ਨਹੀਂ ਆਉਣਾ। ਅਤੇ ਕਹਿੰਦੇ ਜਦੋਂ ਤੁਸੀਂ ਗੁਰੂ ਨੂੰ ਪਰਖਣਾ ਤਾਂ ਪਰਖਾਂਗੇ ਕਿਵੇਂ? ਕਹਿੰਦੇ ਕਈ ਹੁੰਦੇ ਕਿ ਮੇਰਾ ਕਾਰੋਬਾਰ ਹੋਰ ਵੱਧ ਜਾਵੇ, ਮੇਰੇ ਕੋਈ ਰਿਸ਼ਤੇਦਾਰ ਦੀ ਫੈਮਿਲੀ ਮੈਂਬਰ ਦੀ ਬਿਮਾਰੀ ਠੀਕ ਹੋ ਜਾਵੇ। ਕਹਿੰਦੇ ਇਹ ਪੋਸੀਬਿਲਟੀਜ਼ ਹੈਗੀਆਂ, ਬਟ ਇਹ ਮੈਜਰਮੈਂਟ ਨਹੀਂ ਹੈਗੀ ਜਾਂ ਸਕੇਲ ਨਹੀਂ ਹੈਗਾ ਗੁਰੂ ਨੂੰ ਮੈਜਰ ਕਰਨ ਦਾ। ਸੰਪੂਰਨ ਗੁਰੂ ਨੂੰ ਜਾਂ ਸਮਰੱਥ ਗੁਰੂ ਨੂੰ ਤੁਸੀਂ ਤਦੇ ਮੈਜਰ ਕਰ ਸਕਦੇ ਹੋ ਕਿ ਇਹਨਾਂ ਦੇ ਕੋਲ ਜਾ ਕੇ ਇਹਨਾਂ ਨੂੰ ਫੋਲੋ ਕਰਕੇ ਮੈਨੂੰ ਉਹ ਮਹਿਸੂਸ ਹੋ ਰਿਹਾ ਪਰਮਾਤਮਾ ਜਿਹਦੀ ਮੈਂ ਖੋਜ ਵਿੱਚ ਨਿਕਲਿਆ। ਜੇ ਉਹ ਹੋ ਰਿਹਾ ਫਿਰ ਤਾਂ ਤੁਸੀਂ ਸਹੀ ਗੁਰੂ ਦੇ ਕੋਲ ਗਏ ਹੋ, ਨਹੀਂ ਤਾਂ ਤੁਹਾਨੂੰ ਚੇਂਜ ਕਰਕੇ ਹੋਰ ਟਰਾਈ ਕਰਨਾ ਚਾਹੀਦਾ।
ਮਤਲਬ ਇਹ ਗੱਲ ਤਾਂ ਮੈਂ ਆਪਾਂ ਤੁਸੀਂ ਦੋ ਮੇਰੇ ਨਾਲ ਗੱਲ ਸਹਿਮਤ ਹੋ, ਜਿਹੜਾ ਗੁਰੂ ਹੈ ਸਾਨੂੰ ਬਲਾਈਂਡ ਫੇਥ ਨਹੀਂ ਕਰਨਾ ਚਾਹੀਦਾ। ਅੱਜ ਦੁਨੀਆਂ ਦੇ ਵਿੱਚ ਕਿਉਂ ਇੰਨੇ ਗੁਰੂ ਇੱਟ ਚੱਕੇ ਤੋਂ ਗੁਰੂ ਨਿਕਲੀ ਜਾਂਦੇ ਨੇ ਜਿੱਥੇ ਮਰਜ਼ੀ, ਮੈਂ ਤੁਸੀਂ ਵੀ ਆਪਣੇ ਪੰਜਾਬ 'ਚੋਂ ਆਪਾਂ ਦੋਨੇ ਪੰਜਾਬ ਦੇ ਵਿੱਚ ਦੇਖ ਲਓ ਵੀ ਕਿੰਨੇ ਨੇ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਪਰ ਮੈਂ ਇਹ ਗੱਲ ਕਹਿੰਦਾ ਵੀ ਇੰਨੇ ਗੁਰੂ ਕਿਉਂ ਪੈਦਾ ਹੋ ਗਏ? ਮੈਨੂੰ ਗੱਲ ਯਾਦ ਹੈ ਕਿ ਜੋਗ ਦੇ ਤੌਰ 'ਤੇ ਲਿਥੀਵੇ ਤੌਰ 'ਤੇ ਜਦੋਂ ਅਸੀਂ ਯੂਨੀਵਰਸਿਟੀ 'ਚ ਪੜ੍ਹਦੇ ਉਦੋਂ ਸੁਣਾਉਂਦੇ ਹੁੰਦੇ ਸੀ ਸਾਡੇ ਦੋਸਤ ਵੀ ਕੋਈ ਬੰਦੇ ਨੇ ਮਾਸਟਰਸ ਕੀਤੀ, ਉਹਨੇ PhD ਵੀ ਕਰ ਲਈ, ਨੌਕਰੀ ਮਿਲੇ ਇਹਨਾਂ ਨੂੰ ਕਿਸੇ ਪਾਸੇ, ਬਹੁਤ ਦੁਖੀ ਰਹਿਣ ਲੱਗਿਆ, ਘਰਦੇ ਵੀ ਕਹਿੰਦੇ ਵੀ ਤੇਰੇ 'ਤੇ ਸਾਰਾ ਪੈਸਾ ਖਰਚ ਕਰਦਾ ਸੀ, ਤੂੰ ਨੌਕਰੀ ਲੈ, ਉਹ ਨੌਕਰੀ ਹੁਣ ਮਿਲਦੀ ਨਹੀਂ, ਸਿਫਾਰਸ਼ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ ਸੀ। ਉਹਨੇ ਫਿਰ ਇੱਕ ਦਿਨ ਆਪਣੇ ਦਿਲ 'ਚ ਵਿਚਾਰ ਬਣਾ ਲਿਆ ਅਤੇ ਘਰਦਿਆਂ ਨੇ ਕਿਹਾ ਕਿਤੇ ਗੁੰਮ ਗੰਮ ਹੋ ਗਿਆ, ਬੰਦਾ ਕਿਤੇ ਛੱਡ ਗਿਆ, ਗੁੱਸੇ 'ਚ ਲੈ ਗਿਆ, ਅਤੇ ਉਹ ਥੋੜ੍ਹਾ ਜੋ ਟਾਈਮ ਬੀਤ ਗਿਆ ਅਤੇ ਉਸ ਸ਼ਹਿਰ ਦੇ ਵਿੱਚ ਇਹ ਹੋਇਆ ਵੀ ਕੋਈ ਫਲਾਣੇ ਪਿੰਡ ਦੇ ਵਿੱਚ ਬਹੁਤ ਉੱਚ ਕੋਟੀ ਦੇ ਮਹਾਤਮਾ ਨੇ, ਸੰਤ ਨੇ, ਅਤੇ ਉਹ ਜੋ ਵੀ ਕੁਛ ਦੱਸਦੇ ਨੇ ਉਹ ਬੜੀ ਸ਼ਾਂਤੀ ਦਿੰਦੇ ਨੇ, ਤੁਹਾਡੀਆਂ ਡਿਮਾਂਡਸ ਪੂਰੀਆਂ ਕਰ ਦਿੰਦੇ ਨੇ, ਸਭ ਕੁਛ ਕਰ ਦਿੰਦੇ ਨੇ। ਅਤੇ ਉਹ ਚਲੇ, ਲੋਕ ਜਾਂਦੇ ਸੀਗੇ ਅਤੇ ਉਹਦੇ ਮਤਲਬ ਉਸ ਸ਼ਹਿਰ ਦੇ ਵਿੱਚ ਜਦੋਂ ਫਾਦਰ ਨੂੰ ਪਤਾ ਲੱਗਿਆ, ਆਪਾਂ ਉਹ ਕਹਿੰਦੇ ਚਲੋ ਆਪਾਂ ਵੀ ਮਿਲ ਕੇ ਆਈਏ, ਪਤਾ ਤਾਂ ਕਰੀਏ ਵੀ ਸਾਡਾ ਮੁੰਡਾ ਕਿੱਥੇ ਗਿਆ, ਵੀ ਇੰਨੇ ਸਾਲ ਹੋ ਗਏ, ਇੰਨਾ ਪੜ੍ਹਿਆ ਸੀ ਕਿੱਥੇ ਸੀ। ਜਦੋਂ ਉੱਥੇ ਗਏ, ਲੋਕ ਉੱਥੇ ਬੈਠੇ ਸੀ, ਉਹ ਸੰਤ ਮਹਾਤਮਾ ਜਿਹੜੇ ਸੀਗੇ ਸਤਸੰਗ ਕਰ ਰਹੇ ਸੀਗੇ, ਅਤੇ ਜਦੋਂ ਸਾਰੇ ਚਲੇ ਗਏ ਅਤੇ ਉਹਦੇ ਦੂਸਰੇ ਦੋਸਤਾਂ ਨੇ ਵੀ ਕਿਹਾ ਵੀ ਚੱਲ ਚੱਲੀਏ, ਉਹ ਕਹਿੰਦਾ ਨਹੀਂ ਤੁਸੀਂ ਚੱਲੋ, ਮੈਂ ਬਾਅਦ 'ਚ ਆਉਣਾ। ਅਤੇ ਉਹ ਬਾਅਦ ਜਦੋਂ ਇਕੱਲਾ ਹੀ ਰਹਿ ਗਿਆ, ਉਹਨੇ ਮੁੰਡੇ ਦੀ ਬਾਂਹ ਫੜੀ, ਕਹਿੰਦਾ ਉਹ ਆਹ ਕੀ ਡਰਾਮਾ ਕੀਤਾ, ਹੈਂ ਤੂੰ ਸੰਤ ਬਣਿਆ ਫਿਰਦਾ, ਅਸੀਂ ਤੈਨੂੰ ਲੱਭਦੇ ਫਿਰਦੇ ਹਾਂ। ਉਹ ਕਹਿੰਦਾ ਡੈਡ ਗੱਲ ਇਹ ਸੀ ਵੀ ਨੌਕਰੀ ਮਿਲਦੀ ਨਹੀਂ ਸੀ, ਮੈਂ ਕਿਹਾ ਲੋਕ ਅੰਧ ਵਿਸ਼ਵਾਸ ਕਰਦੇ ਨੇ, ਦੇਖੋ ਨਾਲੇ ਮੇਰਾ ਵਧੀਆ, ਮੈਂ ਕੋਠੀ ਪਾ ਲਈ, ਸਾਰਾ ਕੁਛ ਕਰਦਾ, ਨਾਲੇ ਲੋਕ ਮੇਰੇ ਪੈਰੀ ਹੱਥ ਲਾਉਂਦੇ ਨੇ। ਸੋ ਉਹ ਜਿਹੜਾ ਸੀ ਕਹਿੰਦਾ ਮੈਂ ਵਿੱਚੋਂ ਕੁਛ ਨਹੀਂ, ਉਹਨੇ ਸਾਫ਼ ਦੱਸਿਆ, ਕਹਿੰਦਾ ਕੁਛ ਨਹੀਂ, ਕਿਉਂਕਿ ਲੋਕ ਬੇਵਕੂਫ ਨੇ, ਮਗਰ ਲੱਗਦੇ ਨੇ, ਜਿਸ ਤਰ੍ਹਾਂ ਮਖਿਆਲ ਦੇ ਉੱਤੇ ਮੱਖੀਆਂ ਆਪਣੇ ਆਪ ਹੀ ਆ ਜਾਂਦੀਆਂ, ਕਿ ਚਿੱਟੇ ਕੱਪੜੇ ਪਾ ਲਓ, ਪੀਲੇ ਪਾ ਲਓ, ਮੱਥੇ 'ਤੇ ਟਿੱਕਾ ਰੱਖ ਲਓ, ਲੰਬੀਆਂ ਜਟਾਂ ਰੱਖ ਲਓ, ਲੋਕ ਇਹ ਸੋਚਦੇ ਨੇ ਵੀ ਇਹ ਸੰਤ ਹੈ, ਜਦੋਂ ਕਿ ਉਹਨੇ ਆਪਣੇ ਅੰਦਰੋਂ ਕੁਛ ਨਹੀਂ ਤਰੱਕੀ।
ਬਿਲਕੁਲ, ਅੱਜ ਕੱਲ੍ਹ ਕਹਿੰਦੇ ਨਾ ਯੋਗ ਉਦਯੋਗ ਬਣ ਗਿਆ।
ਹਾਂਜੀ,
ਅਤੇ ਉਹੀ ਹੈ ਕਿ ਸਰ ਬਿਲਕੁਲ ਪੂਰਾ ਪਰਖਣਾ ਚਾਹੀਦਾ ਜਿਹੜੇ ਤੁਸੀਂ ਗੁਰੂ ਨੂੰ ਫੋਲੋ ਕਰਨ ਲੱਗੇ ਹੋ, ਮਤਲਬ ਪ੍ਰੋਪਰਲੀ ਕੀ ਹੈ। ਦੂਸਰਾ ਇਹ ਵੀ ਰਹਿੰਦਾ ਕਿ ਜਿਹੜੀਆਂ ਅਗਰ ਕੋਈ ਜਿੱਦਾਂ ਦਾਜੀ ਕਹਿੰਦੇ ਨੇ ਕਿ ਅਗਰ ਤੁਹਾਡੇ ਗੁਰੂ ਤੁਹਾਡੇ ਤੋਂ ਕੁਛ ਭਾਲਦਾ ਪਿਆ ਨਾ, ਉੱਥੋਂ ਭੱਜ ਜਾਓ। ਮਤਲਬ ਜਿਹੜੇ ਗੁਰੂ ਹੁੰਦੇ ਨਾ, ਉਹ ਕਹਿੰਦੇ ਮਨੁੱਖਤਾ ਦੀ ਸੇਵਾ ਕਰਨ ਲਈ ਆਉਂਦੇ, ਉਹਦੇ ਬਦਲੇ ਉਹ ਕੁਛ ਨਹੀਂ ਮੰਗਦੇ। ਅਗਰ ਤੁਹਾਨੂੰ ਫ੍ਰੀ 'ਚ ਕੋਈ ਸਰਵਿਸ ਮਿਲ ਰਹੀ ਆ, ਜੇ ਤੁਹਾਨੂੰ ਇਫੈਕਟਿਵ ਲੱਗ ਰਹੀ ਆ, ਤੁਹਾਨੂੰ ਕੁਛ ਸ਼ਾਂਤੀ ਮਹਿਸੂਸ ਹੋ ਰਹੀ ਹੈ ਜਾਂ ਕੁਛ ਮਹਿਸੂਸ ਹੋ ਰਿਹਾ, ਜਿਹੜਾ ਮੇਰਾ ਹਾਇਰ ਸੈਲਫ ਮੇਰੇ ਅੰਦਰ ਆ, ਉਹ ਇੱਕ ਤੁਸੀਂ ਸਹੀ ਗੁਰੂ ਦੇ ਕੋਲ ਗਏ ਹੋ, ਉਹਨੂੰ ਫੋਲੋ ਕਰ ਲੈਣਾ ਚਾਹੀਦਾ।
ਬਿਲਕੁਲ, ਤੁਹਾਡੀ ਗੱਲ ਠੀਕ ਹੈ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਆਉਂਦਾ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲਾਗੇ ਪਾਏ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਗੁਰੂ ਨਾਨਕ ਸਾਹਿਬ ਨੇ ਇੱਕ ਪ੍ਰਿੰਸੀਪਲ ਦਿੱਤਾ ਸੀ ਸੰਤ ਸਤਿਗੁਰੂ ਦੇ ਬਾਰੇ, ਵੀ ਉਹ ਦਸਾਂ ਨੋਹਾਂ ਦੀ ਹੱਕ ਹਲਾਲ ਦੀ ਪਹਿਲਾਂ ਕਮਾਈ ਕਰਦਾ, ਆਪ ਦੂਜਿਆਂ ਦੇ ਉੱਤੇ ਨਹੀਂ, ਚੰਦੇ ਦੇ ਉੱਤੇ, ਦਾਨ ਦੇ ਉੱਤੇ ਰਹਿੰਦਾ। ਫਿਰ ਉਹ ਕੀ ਕਰਦਾ ਕਿ ਆਪਣੀ ਜਿਹੜੀ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਵੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਵੀ ਲੋਕਾਂ ਨੂੰ ਤਿਲ ਫੁੱਲ ਉਹਦੀ ਸੇਵਾ ਲਾਉਂਦਾ। ਗੁਰੂ ਨਾਨਕ ਦੇਵ ਦੀ ਜੇ ਅਸੀਂ ਐਗਜ਼ਾਮਪਲ ਕਰੀਏ, ਅੱਜ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਨੇ ਉਹ ਖੋਲ੍ਹਤੇ ਬਾਰਡਰ, ਬਹੁਤ ਅੱਛੀ ਗੱਲ ਕੀਤੀ ਹੈ, ਅਤੇ ਉੱਥੇ ਦੇਖ ਲਓ ਕਰਤਾਰਪੁਰ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਖੇਤੀਬਾੜੀ ਕੀਤੀ ਸੀ। ਇਹ ਤਾਂ ਹੁਣ ਜੇ ਆਪਾਂ ਗੱਲ ਕਰੀਏ ਵੀ 600 ਸਾਲ ਪਹਿਲਾਂ ਦੀ ਉਹ ਕਮਾਈ ਦੇ ਵਿੱਚੋਂ ਆਪਣੀ ਜੇਬ ਚ ਨਹੀਂ ਪਾਉਂਦੇ, ਸਗੋਂ ਉਸ ਕਮਾਈ ਚੋਂ ਤਿਲ ਫੁੱਲ ਕੱਢ ਕੇ ਉਹ ਸੰਗਤ ਦੀ ਸੇਵਾ ਵੀ ਕਰਦੇ ਨੇ। ਹਾਂਜੀ, ਸੋ ਪਰ ਬਾਹਲੇ ਬੰਦੇ ਕਹਿੰਦੇ ਨੇ, ਪਰ ਤੁਹਾਨੂੰ ਪਤਾ ਹੀ ਆ, ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਵੀ ਅਣਗਿਣਤ ਜਿਹੜੇ ਨੇ ਉਹ ਕਹੀ ਜਾਂਦੇ ਨੇ ਨਹੀਂ ਲੈਣਾ ਨਹੀਂ ਲੈਣਾ, ਪਰ ਲੈਂਦੇ ਕਿਉਂ ਨਹੀਂ? ਇਨਡਾਇਰੈਕਟ ਵੇ ਦੇ ਨਾਲ ਉਹਨਾਂ ਨੂੰ ਪੁੱਛੋ ਵੀ ਪਹਿਲਾਂ ਕੀ ਸੀ ਉਹਨਾਂ ਦੇ ਪਰਿਵਾਰ, ਉਹਨਾਂ ਦੇ ਮੁੰਡੇ ਕੁੜੀਆਂ ਕਿੱਥੇ ਕਿੱਥੇ, ਅਮੀਰ ਬੰਦੇ ਕਿੱਡੀਆਂ ਕਿੱਡੀਆਂ ਕੋਠੀਆਂ ਪੈਂਦੇ, ਕਿੰਨੇ ਕੁਝ, ਜੇ ਕੋਈ ਬੋਲੋ ਲੱਗਦੇ ਹੱਥ ਜੋੜੇ। ਆਪਣੇ ਮੂਵੀਆਂ ਵੀ ਆਈਆਂ ਸੀਗੀਆਂ, ਬੜੇ ਸੰਤ ਮਹਾਤਮਾ ਸੀਗੇ, ਪਿੱਛੇ ਬੰਦੇ ਰੱਖੇ ਹੁੰਦੇ ਜੀ, ਤੁਸੀਂ ਕੁਐਸਚਨ ਕਰਕੇ ਦੇਖ ਲਓ, ਸਤਸੰਗ ਚ ਰਾਤ ਨੂੰ ਤੁਹਾਨੂੰ ਰਸਤੇ 'ਚ ਘੇਰ ਲਾਂਗੇ ਉਹ। ਹਾਂਜੀ
ਬਿਲਕੁਲ ਸਰ, ਏਦਾਂ ਕਾਫੀ ਚੱਲਦਾ ਤੇ ਮਤਲਬ ਬਹੁਤ ਹੀ ਗਲਤ ਹੈ, ਬਟ ਉਹਦੇ 'ਚ ਕੀ ਕਰ ਸਕਦੇ ਹਾਂ, ਔਰ ਜੇ ਸਾਡੇ ਲੋਕਾਂ ਦੀ ਵੀ ਗਲਤੀ ਆ, ਅਸੀਂ ਆਪਣੀ ਲਾਲਚ ਨਾਲ ਆਪਾਂ ਡਰ ਨਾਲ ਉਹਨਾਂ ਕੋਲ ਭੱਜਦੇ ਕਿ ਆਪਣਾ ਬਿਜ਼ਨਸ ਵਧੀਆ ਹੋ ਜਾਵੇ, ਇਹ ਹੋ ਜਾਵੇ, ਜਾਂ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੁੰਦਾ ਉਹਨੂੰ ਡਰ ਹੁੰਦਾ, ਤਾਂ ਕਰਕੇ ਫਿਰ ਇੱਦਾਂ ਦੇ ਲੋਕਾਂ ਕੋਲ ਭੱਜਦੇ ਅਤੇ ਕੰਮ ਹੋਰ ਜ਼ਿਆਦਾ ਖਰਾਬ ਹੁੰਦੇ।
ਬਿਲਕੁਲ, ਇਸੇ ਕਰਕੇ ਕਹਿੰਦੇ ਅੱਛੀ ਕਰਨੀ ਕਰੋ ਕਬੀਰਾ, ਕਬੀਰ ਸਾਹਿਬ ਦੀ ਬਾਣੀ ਹੈ।
ਹਾਂਜੀ,
ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਅਸੀਂ ਇੱਥੇ ਹੀ ਪੜਦਾ ਪਾਇਆ ਵਾ ਸੀਗਾ, ਸਾਨੂੰ ਕੋਈ ਦੇਖਦਾ ਨਹੀਂ। ਜੇ ਬੱਚਾ 2 ਸਾਲ ਦਾ ਆਉਣ, 2 ਸਾਲ ਦਾ ਬੱਚਾ ਜਾਂ 4 ਸਾਲ ਦਾ ਬੱਚਾ ਕਮਰੇ 'ਚ ਹੋਵੇ, ਅਸੀਂ ਕੋਈ ਮੈਲੀ ਅੱਖ ਨਾਲ ਦੂਜੇ ਨੂੰ ਨਹੀਂ ਦੇਖਦੇ, 2 ਪੈਸੇ ਦੀ ਅਸੀਂ ਪੈਨਸਲ ਨਹੀਂ ਚੱਕਦੇ ਵੀ ਸਾਨੂੰ ਕੋਈ ਦੇਖ
ਰਿਹਾ।
ਦੂਸਰੇ ਪਾਸੇ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਵੀ ਉਹ ਜਾਨੀ ਜਾਨ ਹੈ, ਘੱਟ ਘੱਟ ਦੇ ਵਿੱਚ ਬੈਠਾ ਹੈ, ਉਹਦੀ ਜਾਨੀ ਜਾਨ ਦੇ ਹੋਣ ਦੇ ਬਾਵਜੂਦ ਵੀ ਅਸੀਂ ਕੀ ਠੱਗੀਆਂ ਨਹੀਂ ਕਰਦੇ, ਕੀ ਠੋਜੀਆਂ ਨਹੀਂ ਕਰਦੇ, ਕੀ ਕਰੈਕਟਰ ਦੀਆਂ ਪੁੱਟੀਆਂ ਗੱਲਾਂ ਨਹੀਂ ਕਰਦੇ, ਕਿਉਂਕਿ ਸਾਨੂੰ ਡਰ ਨਹੀਂ। ਇਸੇ ਕਰ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ ਨਾ ਵੀ ਹੁਣ ਇਹ ਜਦੋਂ ਸਾਡਾ ਵਿਸ਼ਵਾਸ ਹੋਜੂਗਾ ਵੀ ਸਾਡੇ ਹਰ ਐਕਸ਼ਨ ਨੂੰ ਉਹ ਦੇਖ ਰਿਹਾ, ਤੇ ਫਿਰ ਅਸੀਂ ਬੁਰਾ ਕੰਮ ਨਹੀਂ ਕਰਦੇ। ਤੇ ਉਹ ਇਹ ਲੋਕਾਂ ਲਈ ਵੀ ਹੈ, ਕਿਉਂਕਿ ਲੋਕ ਵੀ ਫਾਇਦਾ ਲੈਣ ਜਾਂਦੇ, ਮੇਰਾ ਬਿਜ਼ਨਸ ਚੱਲ ਜੂਗਾ, ਚਲੋ ਫਲਾਣੇ ਡੇਰੇ ਜਾ ਆਉਂਦੇ ਹਾਂ, ਫਲਾਣੇ ਸਤਸੰਗ ਤੇ ਜਾ ਆਉਂਦੇ ਹਾਂ, ਫਲਾਣੇ ਗੁਰਦੁਆਰੇ ਮੰਦਰ ਜਾ ਆਉਂਦੇ, ਉੱਥੇ ਆਪਣੇ ਗਾਹਕ ਲੱਭ ਜਾਣਗੇ, ਉੱਥੇ ਰਿਸ਼ਤੇ ਜ਼ਿਆਦਾਤਰ ਧਾਰਮਿਕ ਸਥਾਨਾਂ ਤੇ ਲੇਡੀਜ਼ ਨੇ ਨਾਟ ਫਰੋਮ ਸੀਰੀਅਸ ਪੁਆਇੰਟ ਲਾਈਟ ਨੋਟ ਦੇ ਵਿੱਚ ਉਹ ਦੇਖਣ ਜਾਂਦੇ ਵੀ ਡਿਜ਼ਾਇਨ ਕਿਹੜੇ ਨੇ ਸੂਟਾਂ ਦੇ। ਹਾਂਜੀ, ਉੱਥੇ ਜਾਂਦੇ ਨੇ, ਉਹਨਾਂ ਦੇ ਟੀਚਿੰਗ ਦਾ ਕੋਈ ਮਤਲਬ ਹੀ ਨਹੀਂ ਹੈ ਵੀ ਉਹਨਾਂ ਨੂੰ ਆਰਾਮ ਨਾਲ, ਕਈ ਲੋਕ ਇਹੋ ਜਿਹੇ ਹੁੰਦੇ ਨੇ ਜਾਂਦੇ ਨੇ ਉੱਥੇ ਵਧੀਆ ਨੀਂਦ ਆਉਂਦੀ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪੂਰੇ ਦਾ ਅੱਧਾ ਘੰਟਾ ਪੌਣਾ ਘੰਟਾ ਜਾਂਦੇ ਨੇ, ਤੇ ਉਹ ਸਤਸੰਗ ਨਾਲ ਉਹਨਾਂ ਦਾ ਕੋਈ, ਲੋਕਾਂ ਦਾ ਵੀ ਹੈ ਆਪਣਾ ਬੈਨੀਫਿਟ ਲੈਂਦੇ ਨੇ, ਇਸ ਤਰੀਕੇ ਗੁਰੂ ਵੀ ਉਸ ਚੀਜ਼ਾਂ ਤੋਂ ਬੈਨੀਫਿਟ ਲੈਂਦੇ। ਮੈਂ ਸਾਰਿਆਂ ਦਾ ਨਹੀਂ ਕਹਿੰਦਾ, 1, 2, 4, 5 ਹੋ ਸਕਦੇ ਨੇ, ਪਰ ਇੰਨੇ ਨਹੀਂ ਹੋ ਸਕਦੇ ਗੁਰੂ ਵੀ ਇੱਟ ਚੱਕੇ ਤੋਂ ਗੁਰੂ ਹੀ ਗੁਰੂ ਨਿਕਲਣ ਤੇ, ਪਰ ਜਿਹੜੇ ਕੁਛ ਹੁੰਦੇ ਨੇ ਉਹ ਫਾਇਦਾ ਕਰ ਦਿੰਦੇ, ਜਦੋਂ ਅਸੀਂ ਉਹਨਾਂ ਨੂੰ ਠੀਕ ਗੁਰੂ ਦੀ ਪਹਿਚਾਣ ਕਰਕੇ ਉਹਦੇ ਨਾਲ ਲੱਗ ਜਾਂਦੇ ਹਾਂ ਤੇ ਤੁਹਾਡਾ ਵੀ ਜ਼ਿੰਦਗੀ ਬਦਲ ਜਾਂਦੀ ਹੈ।
ਬਿਲਕੁਲ ਬਿਲਕੁਲ,
ਤੇ ਤੁਸੀਂ ਇਹਦੇ ਬਾਰੇ ਕੁਛ ਹੋਰ ਕਹਿਣਾ ਚਾਹੁੰਦੇ?
ਇਹੀ ਸਰ ਕਹਿਣਾ ਚਾਹਾਂਗਾ ਕਿ ਜੇ ਤਾਂ ਮਤਲਬ ਪਹਿਲਾਂ ਤਾਂ ਸਾਡਾ ਫੰਡਾ ਕਲੀਅਰ ਹੋਣਾ ਚਾਹੀਦਾ ਕਿ ਆਪਾਂ ਗੁਰੂ ਲੱਭ ਕਿਉਂ ਰਹੇ ਹਾਂ, ਮਤਲਬ ਆਪਾਂ ਆਪਣੇ ਬੈਨੀਫਿਟ ਲਈ ਲੱਭ ਰਹੇ, ਬੈਨੀਫਿਟ ਇਨ ਦਾ ਸੈਂਸ ਕਿ ਸਾਡੀ ਮਟੀਰੀਅਲਿਸਟਿਕ ਲਾਈਫ ਵਧੀਆ ਹੋ ਜੂਗੀ ਜਾਂ ਸਾਡੇ ਦੁੱਖ ਦਰਦ ਦੂਰ ਹੋ ਜਾਣਗੇ, ਜਾਂ ਅਸੀਂ ਪਰਮਾਤਮਾ ਨੂੰ ਪਾਉਣ ਲਈ ਲੱਭ ਰਹੇ ਹਾਂ, ਪਹਿਲੀ ਗੱਲ ਤਾਂ। ਫਿਰ ਪਹਿਲਾਂ ਤਾਂ ਆਪਣਾ ਗੋਲ ਕਲੀਅਰ ਹੋਣਾ ਚਾਹੀਦਾ ਕਿ ਹਾਂ ਮੈਨੂੰ ਮਨੁੱਖੀ ਜੀਵਨ ਮਿਲਿਆ, ਇਸ ਕਰਕੇ ਮਿਲਿਆ ਮੈਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਆ, ਔਰ ਮੈਂ ਆਪ ਤਪ ਕਰਕੇ ਨਹੀਂ ਕਰ ਸਕਦਾ, ਮੈਨੂੰ ਬਾਹਰੋਂ ਹੈਲਪ ਦੀ ਲੋੜ ਆ ਕਿ ਜਿਹੜੀ ਸੰਪੂਰਨ ਗੁਰੂ ਮੇਰੀ ਕਰ ਸਕਦੇ ਨੇ। ਤੁਹਾਡਾ ਗੋਲ ਕਲੀਅਰ ਰਹਿਣਾ ਚਾਹੀਦਾ, ਫਿਰ ਰਸਤੇ 'ਚ ਔਖਾਂ ਵੀ ਆਉਂਦੀਆਂ, ਮਤਲਬ ਟੈਂਪਟੇਸ਼ਨ ਰਹਿੰਦੀਆਂ ਨੇ, ਤੁਹਾਡੀਆਂ ਕਮੀਆਂ ਰਹਿੰਦੀਆਂ ਨੇ, ਤੁਸੀਂ ਡਿੱਗਦੇ ਵੀ ਹੋ, ਬਟ ਤੁਹਾਨੂੰ ਕੰਟੀਨਿਊਸ ਰੱਖਣਾ ਪੈਂਦਾ।
ਹਾਂ ਬਿਲਕੁਲ, ਇਹ ਤਾਂ ਤੁਹਾਡੀ ਗੱਲ ਬਿਲਕੁਲ 100% ਹੈ, ਚਾਹੇ ਉਹ ਦੁਨਿਆਵੀ ਚੀਜ਼ਾਂ ਨੇ, ਵਰਲਡਲੀ ਚੀਜ਼ਾਂ ਨੇ, ਚਾਹੇ ਉਹ ਸਪਿਰਚੁਅਲ ਚੀਜ਼ਾਂ ਨੇ, ਸਾਨੂੰ ਗਾਈਡ ਦੀ ਤਾਂ ਜ਼ਰੂਰਤ ਪੈਂਦੀ ਪੈਂਦੀ ਹੈ। ਈਵਨ ਜਦੋਂ ਅਸੀਂ ਜੰਮਦੇ ਹਾਂ, ਜਦੋਂ ਬੱਚਾ ਵੀ ਹੁੰਦਾ, ਉਹਦੀ ਜਿਹੜੀ ਮਾਂ ਹੁੰਦੀ ਹੈ, ਦੁੱਧ ਕਿਵੇਂ ਪੀਣਾ, ਰੁੜਨਾ ਕਿਵੇਂ, ਥੱਲੇ ਪੌੜੀ ਕਿਵੇਂ ਚੜ੍ਹਨਾ, ਹੁਣ ਕੋਈ ਮਾਂ ਸਿਖਾਉਂਦੀ ਹੈ, ਜਦੋਂ ਉਹ ਸਕੂਲ ਉਹਦੀ ਟੀਚਰ ਹੈ, ਜਿਸ ਤਰ੍ਹਾਂ ਸਕੂਲ ਜਾਂਦੇ ਹਾਂ ABC ਸਾਨੂੰ ਫੜ ਕੇ ਟੀਚਰ ਸਿਖਾਉਂਦਾ, ਉਹ ਸਾਡਾ ਟੀਚਰ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕੋਈ ਵੱਡੀਆਂ ਯੂਨੀਵਰਸਿਟੀਜ਼ ਕਾਲਜ ਜਾਂਦੇ ਹਾਂ, ਜਦੋਂ ਕੋਈ ਡਾਕਟਰ ਬਣਦੇ ਹਾਂ, ਇੰਜੀਨੀਅਰ ਬਣਦੇ ਹਾਂ, ਕੋਈ ਪ੍ਰੋਫੈਸਰ ਬਣਦੇ ਹਾਂ, ਕੋਈ ਲਾਅ ਗ੍ਰੈਜੂਏਟ ਬਣਦੇ ਹਾਂ, ਉੱਥੇ ਜਾ ਕੇ ਅਸੀਂ ਟੀਚਿੰਗ ਜਿਹੜੇ ਸਾਡੇ ਗੁਰੂ ਹੁੰਦੇ, ਟੀਚਰ ਹੁੰਦੇ ਨੇ, ਪ੍ਰੋਫੈਸਰ ਹੁੰਦੇ ਨੇ, ਉਹ ਕਿਉਂਕਿ ਉਹ ਕਾਬਲ ਹੁੰਦੇ ਨੇ, ਉਹਨਾਂ ਨੂੰ ਉਸ ਚੀਜ਼ ਦੀ ਬਾਹਰਲੀ ਤਾਲੀਮ ਜਿਹੜੀ ਹੁੰਦੀ ਹੈ ਉਹਨਾਂ ਨੇ ਹਾਸਲ ਕੀਤੀ ਹੁੰਦੀ ਹੈ, ਉਹ ਸਾਨੂੰ ਗਾਈਡ ਕਰਦੇ ਨੇ। ਫਿਰ ਜਦੋਂ ਅਸੀਂ ਉਹਨਾਂ ਦਾ ਪ੍ਰੈਕਟੀਕਲ ਕਰਦੇ ਹਾਂ, ਈਵਨ ਜੇ ਡਾਕਟਰ ਵੀ ਬਣ ਜਾਂਦੇ ਨੇ, ਜਿਹੜੇ ਡਾਕਟਰ ਪ੍ਰੋਫੈਸਰ ਨੇ ਤੁਹਾਨੂੰ ਗਾਈਡ ਕਰਦੇ, ਫਿਰ ਤੁਸੀਂ ਮਰੀਜ਼ਾਂ ਦਾ ਪ੍ਰੈਕਟੀਕਲ ਜਾ ਕੇ ਹੋਸਪਿਟਲ ਜਾਂਦੇ ਹੋ, ਜਦੋਂ ਤੁਸੀਂ ਲੈਬੋਰਟਰੀ ਜਾਂਦੇ ਹੋ, ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲਦੇ ਹੋ, ਫਿਰ ਤੁਸੀਂ ਵੀ ਆਲਮ ਫਾਜ਼ਲ ਬਣ ਜਾਂਦੇ ਹੋ। ਇਹ ਦੁਨਿਆਵੀ ਗਿਆਨ ਹੈ, ਤੇ ਇਸੇ ਤਰ੍ਹਾਂ ਜਿਹੜਾ ਸਪਿਰਚੁਅਲ ਗਿਆਨ ਹੈ, ਸਪਿਰਚੁਅਲ ਗਿਆਨ ਵੀ ਇਹ, ਮੈਂ ਤੁਹਾਨੂੰ ਮੈਨੂੰ ਹੁਣ ਗੱਲ ਯਾਦ ਆ ਗਈ, ਜਦੋਂ ਅਸੀਂ ਸਕੂਲ 'ਚ 60 ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਸਾਨੂੰ ਉਦੋਂ ਆ ਜਿਹੜਾ ਪਾਣੀ ਪਿਆ ਨਾ, ਇਹ ਕੋਈ ਸਾਨੂੰ ਵੀ ਨਹੀਂ ਯਕੀਨ ਹੁੰਦਾ ਸੀ ਵੀ ਉਹ, ਸਾਨੂੰ ਟੀਚਰ ਸਾਇੰਸ ਟੀਚਰ ਕਹਿੰਦੇ ਪਾਣੀ ਨਹੀਂ ਹੈ, ਇਹਦੇ 2 ਗੈਸਾਂ ਨੇ, ਹਾਈਡਰੋਜਨ ਅਤੇ ਆਕਸੀਜਨ। ਅਸੀਂ ਉਹ ਟੀਚਰ ਤੋਂ ਡੰਡੇ ਤੋਂ ਬਚਣ ਲਈ ਵੀ ਐਵੇਂ ਮੋਰ ਬਣਾ ਦੂਗਾ ਅਸੀਂ ਕਹਿ ਜਾਂਦੇ ਹਾਂ ਹਾਂ, ਪਰ ਯਕੀਨ ਨਹੀਂ ਹੁੰਦਾ ਸੀ। ਜਦੋਂ ਉਹ ਸਾਨੂੰ ਲੈਬੋਰਟਰੀ 'ਚ ਲੈ ਕੇ ਜਾਂਦੇ ਸੀਗੇ, ਪਾਣੀ ਨੂੰ ਥੱਲੇ ਉਹ ਗਰਮ ਕਰਦੇ, ਥੱਲੇ ਉਹ ਕੱਚ ਦੀਆਂ 2 ਨਾਲੀਆਂ ਜਿਹਨੂੰ ਸਾਈਫਨ ਕਹਿੰਦੇ ਨੇ, ਉਹਦੇ ਵਿੱਚ ਗਰਮ ਹੁੰਦਾ ਸੀ ਆਕਸੀਜਨ ਇੱਕ ਪਾਸੇ 'ਚ, ਵਿਦਿਆਰਥੀਆਂ ਦਾ ਵਿਸ਼ਵਾਸ ਹੈ ਕਿ ਜਿਹੜਾ ਵਾਟਰ ਇਟਸ ਏ ਕੰਬੀਨੇਸ਼ਨ ਆਫ ਹਾਈਡਰੋਜਨ ਐਂਡ ਆਕਸੀਜਨ। ਸੋ ਉਸੇ ਤਰ੍ਹਾਂ ਹੀ ਜਦੋਂ ਤੁਸੀਂ ਜਿਹੜੀ ਸਾਨੂੰ ਯਾਰ ਪਰਮਾਤਮਾ ਲੱਭਣ ਸਪਿਰਚੁਅਲਿਟੀ ਹੈ, ਇਹ ਜਿਹੜੀ ਸਾਡੀ ਲੈਬੋਰਟਰੀ ਹੈ ਉਹ ਬੋਡੀ ਹੈ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ ਹਰਿਮੰਦਰ ਇਹ ਸਰੀਰ, ਹਰੀ ਦਾ ਮੰਦਰ ਹੈ, ਪਰਮਾਤਮਾ ਦਾ ਮੰਦਰ ਇਹ ਸਰੀਰ ਹੈ, ਇਹਦੇ ਵਿੱਚੋਂ ਹੀ ਲੱਭਣਾ, ਜਿਹਦੇ ਵਿੱਚੋਂ ਸਭ ਕੁਛ ਲੱਭਣਾ। ਸੋ ਲੱਭੂ ਤਾਂ ਹੀ ਜਦੋਂ ਤੁਸੀਂ ਵੈਨ ਯੂ ਗੋ ਵਿਦਿਨ,
ਗੋ ਵਿਦਿਨ ਬਿਲਕੁਲ।
ਸੋ ਇਸ ਕਰਕੇ ਮੇਰਾ ਤਾਂ ਇਹ ਗੱਲ ਦਾ ਵਿਸ਼ਵਾਸ ਹੈ ਵੀ ਤੁਸੀਂ ਬਾਹਲੀਆਂ ਗੱਲਾਂ ਛੱਡਣ ਨਾਲੋਂ ਕਿਉਂਕਿ ਡਿਟੈਚ ਆਪਣੀ ਪ੍ਰਿਓਰਟੀ ਪਹਿਲਾਂ ਦੇਖੋ ਵੀ ਪ੍ਰਿਓਰਟੀ ਸਾਡੀ ਕਿੱਥੇ ਹੈ। ਪ੍ਰਿਓਰਟੀ ਇਹ ਹੈ ਕਿ ਜਦੋਂ ਸਾਡੀ ਪ੍ਰਿਓਰਟੀ ਇਹ ਹੋਵੇ ਵੀ ਜਿਹੜਾ ਪਰਮਾਤਮਾ ਹੈਗਾ ਉਹ ਸਾਡੇ ਅੰਦਰ ਹੈ, ਔਰ ਜਿਹੜੀ ਖੁਸ਼ੀ ਹੈ ਸਾਡੇ ਅੰਦਰ ਹੈ ਉਹ ਉਦੋਂ ਹੀ ਮਿਲੂਗੀ ਜਦੋਂ ਅਸੀਂ ਮਿਹਨਤ ਕਰੋਂਗੇ। ਮਿਹਨਤ ਕਦੋਂ ਕਰੋਂਗੇ? ਜੇ ਸਾਡੇ ਕੋਲ ਟਾਈਮ ਹੀ ਨਹੀਂ, ਕੋਈ ਕਿਸੇ ਨੂੰ ਮਰਜ਼ੀ ਪੁੱਛ ਕਰੋ ਜਾਂ ਉਹਨੂੰ ਕਹੋ ਵੀ ਤੁਸੀਂ ਮੈਡੀਟੇਸ਼ਨ ਕਰਦੇ ਹੋ, ਜਾਂ ਸਾਡਾ ਤਾਂ ਖੈਰ ਪੁੱਛਣ ਦਾ ਕੋਈ ਰਾਈਟ ਨਹੀਂ, ਹਰੇਕ ਬੰਦਾ ਉਹ ਕਹਿੰਦਾ ਟਾਈਮ ਹੀ ਨਹੀਂ ਮਿਲਦਾ, ਹੈ ਨਾ, ਸਵੇਰੇ ਉੱਠੀਦਾ ਯਾਰ ਕੰਮ 'ਤੇ ਜਾਈਦਾ, ਫਿਰ ਉੱਥੋਂ ਆਈਦਾ, ਫਿਰ ਨਿਆਣਿਆਂ ਨੂੰ ਸਕੂਲ ਲੈ ਕੇ ਆਉਣਾ, ਉੱਧਰ ਕੱਢਣਾ, ਅਤੇ ਤੁਹਾਨੂੰ ਪਤਾ ਹੀ ਹੈ ਕੰਮ ਕਾਜ ਆ, ਮੋਰਟਗੇਜ ਦੇਣੀ ਹੈ, ਫਲਾਣਾ ਦੇਣਾ, ਤਿਮਕਾ ਦੇਣਾ, ਕੋਈ ਨਹੀਂ ਜਦੋਂ ਰਿਟਾਇਰ ਹੋ ਗਏ ਫਿਰ ਕਰ ਲਾਂਗੇ। ਉਹ ਰਿਟਾਇਰ ਵਾਲੇ ਬੰਦਿਆਂ ਨੂੰ ਪੁੱਛ ਲਓ, ਉਹ ਕਹਿੰਦੇ ਹੁਣ ਪੋਤੇ ਪੋਤੀਆਂ ਨੂੰ ਸਕੂਲ ਛੱਡ ਕੇ ਆਉਣੇ, ਟਾਈਮ ਨਹੀਂ ਮਿਲਦਾ, ਇੰਨੇ ਨੂੰ ਹਵਾ ਨਿਕਲ ਜਾਂਦੀ ਹੈ, ਡੱਬੇ 'ਚ ਕਰ ਦਿੰਦੇ ਨੇ ਬੰਦ, ਅਤੇ ਕਦੋਂ ਟਾਈਮ ਮਿਲੂਗਾ? ਇਹ ਤਾਂ ਟਾਈਮ ਕੱਢਣਾ ਪੈਂਦਾ, ਪ੍ਰਿਓਰਟੀ ਦੇਣੀ ਪੈਂਦੀ ਹੈ, ਨੋ ਮੈਟਰ। ਬਟ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ, ਅਟਲਾਂਟਾ ਤੋਂ ਸਾਡੇ ਕੋਈ ਫਰੈਂਡ ਆਏ, ਉਹ ਵੀ ਆਈ ਟੀ ਦੇ, ਉੱਥੇ ਕਾਫੀ ਵੱਡੇ ਡਿਪਾਰਟਮੈਂਟ ਦੇ ਵਿੱਚ ਸੀ, ਉਹ ਜੋ ਸਾਡੇ ਕੋਲ ਘਰ ਰੁਕੇ, ਅਤੇ ਉਹ 3 ਵਜੇ ਉਹਨਾਂ ਨੇ ਉੱਠਣਾ ਸੀਗਾ ਮੈਡੀਟੇਸ਼ਨ ਦੇ ਲਈ, ਅਤੇ ਅਸੀਂ ਵੀ ਉੱਠੇ, ਅਸੀਂ ਤਾਂ ਬਹੁਤ ਐਵੇਂ ਠੀਕ ਠਾਕ ਹੀ ਮੂੰਹ ਜਵਾਨੀ ਦਾ ਹੀ ਕੰਮ ਹੀ ਹੈ ਗੱਲਾਂ ਬਾਤਾਂ ਦਾ, ਅਤੇ ਅਸੀਂ ਉਹਨਾਂ ਨੂੰ ਚਾਹ ਰੱਖਤੀ, ਹਸਬੈਂਡ ਵਾਈਫ ਆਏ ਸੀਗੇ, ਅਤੇ ਅਸੀਂ ਫਿਰ ਜੋ ਘੰਟੇ 2 ਘੰਟੇ ਬਾਅਦ ਫਿਰ ਚਾਹ ਪੀਤੀ, ਜੋ ਦੇਖਿਆ ਉਹ ਮੇਰੇ ਵਾਈਫ ਕਹਿੰਦੇ ਉਹਨਾਂ ਨੂੰ ਤਾਂ ਚਾਹ ਉਸੇ ਤਰ੍ਹਾਂ ਪਈ ਹੈ, ਪੀਤੀ ਨਹੀਂ। ਜਦੋਂ ਉਹਨਾਂ ਨੂੰ ਸਵੇਰੇ ਪੁੱਛਿਆ ਵੀ ਕੀ ਗੱਲ, ਉਹ ਕਹਿੰਦਾ ਭਾਈ ਸਾਹਿਬ ਗੱਲ ਇਹ ਹੈ, ਇਹ ਮੇਰੇ ਜ਼ਿੰਦਗੀ ਦਾ ਕਸੂਲ ਹੈ, ਰਾਤ ਨੂੰ 2 ਵਜੇ ਤੱਕ ਗੱਲਾਂ ਮਾਰੋ, 1 ਵਜੇ ਤੱਕ ਮਾਰੋ, ਮੈਂ ਘਰੋਂ ਕਮਰੇ 'ਚੋਂ ਉਦੋਂ ਨਿਕਲਣਾ ਜਦੋਂ ਮੈਂ ਆਪਣੀ ਮੈਡੀਟੇਸ਼ਨ ਪੂਰੀ ਕਰਾਂ। ਮੈਂ ਕਿਹਾ ਜੀ ਮਾਈਂਡ ਨਾ ਕਰਿਓ, ਮੇਰੇ ਸਿੱਧੇ ਜੇ ਸਵਾਲ ਨੇ ਦੇਸੀ ਜੇ ਪੁੱਛਣਾ ਤੁਹਾਨੂੰ, ਕਹਿੰਦੇ ਹਾਂਜੀ ਪੁੱਛੋ। ਮੈਂ ਕਿਹਾ ਫਿਰ ਤੁਸੀਂ ਤਾਂ ਸਿਰਫ ਜੋਬ ਕਰਦੇ, ਜੋਬ ਦੀ ਤਨਖਾਹ ਕਿੰਨੀ, ਕੋਈ ਬੱਚੇ ਵੀ ਤੁਹਾਡੇ 2-3 ਨੇ, ਐਂ ਤਾਂ ਤੁਸੀਂ ਰੋਜ਼ ਹੀ 2-2 ਵਜੇ ਤੱਕ 3-3 ਵਜੇ ਤੱਕ ਬੈਠੇ ਰਹਿਣਾ, ਫਿਰ ਕੀ ਹੈ? ਕਹਿੰਦਾ ਜੀ ਇਹ ਪਹਿਲਾਂ ਸੋਚਣਾ ਬੈਠਣ ਤੋਂ ਪਹਿਲਾਂ, ਡਜ਼ਨਟ ਮੈਟਰ ਮੈਂ ਕੰਮ 'ਤੇ ਨਹੀਂ ਆਉਂਦਾ ਉਦਨ। ਫਿਰ ਕਹਿੰਦਾ ਫਿਰ ਵਿਸ਼ਵਾਸ ਕਿਵੇਂ ਹੋ ਕੇ ਦੇਣ ਵਾਲਾ ਤਾਂ ਉਹੀ ਹੈ, ਜਾਂ ਤਾਂ ਰਾਤ ਨੂੰ ਉਦੋਂ ਮਾਫ਼ੀ ਮੰਗ ਲਈ ਜੀ ਮੈਂ ਤਾਂ ਪੈਣਾ, ਮੈਂ ਆਪਣੀ ਨੀਂਦ ਪੂਰੀ ਕਰਨੀ ਹੈ, ਜੇ ਨਹੀਂ ਹੋਈ ਤਾਂ ਆਪਣਾ ਮੈਡੀਟੇਸ਼ਨ ਕਰਕੇ ਫਿਰ ਬਾਅਦ 'ਚ ਆਵਾਂਗੇ ਅਸੀਂ ਆਰਾਮ। ਸੋ ਇਸ ਕਰਕੇ ਜਿਹੜੇ ਬੰਦੇ ਮੈਨ ਆਫ ਪ੍ਰਿੰਸੀਪਲਸ ਹੁੰਦੇ ਨੇ ਉਹ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕਰਦੇ ਨੇ। ਮੈਨੂੰ ਨਹੀਂ ਪਤਾ, ਸ਼ਾਇਦ ਕਦੇ ਸੁਣ ਵੀ ਲੈਂਦੇ ਨੇ ਯੂਟਿਊਬ 'ਤੇ ਉਹ, ਅਤੇ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਦੇਖਣ ਵਾਲਾ ਵੀ ਉਹ ਪਤਾ ਲੱਗਦਾ ਵੀ ਜਿਸ ਤਰ੍ਹਾਂ ਸੈਂਟ ਦੀ ਜਿਹੜੀ ਸ਼ੀਸ਼ੀ ਹੁੰਦੀ ਹੈ ਨਾ ਪਰਫਿਊਮ ਦੀ, ਜੇ ਟੱਕਣ ਲੱਗਿਆ ਉਹਦਾ ਬੰਦ ਕਰਕੇ ਰੱਖੋ, ਫਿਰ ਵੀ ਜਿੱਥੇ ਰੱਖੋਗੇ ਤੁਹਾਨੂੰ ਖੁਸ਼ਬੂ ਆਊਗੀ। ਜੇ ਸ਼ੀਸ਼ੀ ਖੋਲ ਦਿਆਂਗੇ ਪਰਫਿਊਮ ਵੀ ਉੱਡ ਜੂਗਾ ਅਤੇ ਖੁਸ਼ਬੂ ਵੀ ਖਤਮ ਹੋ ਜੂਗੀ। ਜਿਹੜੇ ਬੰਦੇ ਮੈਡੀਟੇਸ਼ਨ ਕਰਦੇ ਨੇ ਉਹਨਾਂ ਦੇ, ਮੇਰੇ ਖਿਆਲ, ਡੋਂਟ ਟੇਕ ਮੀ ਰੋਂਗ, ਮੈਂ ਕਿਸੇ ਨੂੰ ਪਿੰਨ ਪੁਆਇੰਟ ਨਹੀਂ ਕਰ ਰਿਹਾ, ਮੈਡੀਟੇਸ਼ਨ ਕਰਨ ਦੇ ਨਾਲ ਉਹਨਾਂ ਦੇ ਐਕਸ਼ਨ ਬੋਲਦੇ ਨੇ।
ਬਿਲਕੁਲ ਸਰ, ਇੱਕ ਮੈਡੀਟੇਸ਼ਨ ਦੇ ਨਾਲ ਆਪਣਾ ਟਾਈਮ ਦਾ ਬਹੁਤ ਵੱਡਾ ਲਿੰਕ ਆ। ਆਪਾਂ ਕਹਿ ਦਿੰਦੇ ਕਿ ਸਾਨੂੰ ਟਾਈਮ ਨਹੀਂ ਮਿਲਦਾ ਨਾ ਮੈਡੀਟੇਸ਼ਨ ਕਰਨ ਲਈ, ਸਾਡਾ ਸਾਰਿਆਂ ਦਾ ਇਹ ਮੰਨਣਾ ਕਿ ਜਿਹੜੇ ਮੈਡੀਟੇਸ਼ਨ ਕਰਦੇ ਆ ਨਾ, ਜਦੋਂ ਤੁਸੀਂ ਮੈਡੀਟੇਸ਼ਨ ਰੈਗੂਲਰਲੀ ਕਰਦੇ ਹੋ, ਟਿਊਨ ਹੋ ਜਾਂਦੇ ਹੋ, ਤੁਹਾਨੂੰ ਜ਼ਿਆਦਾ ਟਾਈਮ ਮਿਲਦਾ, ਕਿਉਂਕਿ ਮੈਡੀਟੇਸ਼ਨ ਕਰਕੇ ਤੁਹਾਨੂੰ ਇੰਨਾ ਆਈਡੀਆ ਲੱਗ ਜਾਂਦਾ ਕਿ ਮਤਲਬ ਮੈਡੀਟੇਸ਼ਨ ਵੀ ਇਹ ਕਿ ਆਪਾਂ ਹਮੇਸ਼ਾ ਪਰਮਾਤਮਾ ਬਾਰੇ ਨਹੀਂ ਸੋਚੀ ਜਾਣਾ, ਤੁਹਾਨੂੰ ਉਹ ਵੀ ਵਿਚਾਰ ਆਉਣੇ ਮੇਰੀ ਦਿਨ ਚਰਿਆ ਕੀ ਆ, ਉਹਦੇ 'ਚ ਇਹ ਵੀ ਆ ਜਾਂਦਾ ਕਿ ਮੇਰੇ ਅੱਜ 15 ਕੰਮ ਆ ਜਾਂ ਮੈਂ 15 ਜਣਿਆਂ ਨੂੰ ਮਿਲਣਾ, ਤੁਹਾਨੂੰ ਮੈਡੀਟੇਸ਼ਨ 'ਚ ਆ ਜਾਣਾ ਕਿ 15 ਜਣਿਆਂ 'ਚੋਂ 10 ਜਿਹੜੀਆਂ ਅਪਾਇੰਟਮੈਂਟਾਂ ਮੇਰੇ ਕੰਮ ਦੀਆਂ ਨਹੀਂ ਆ, ਇਟ ਵੁੱਡ ਬੀ ਵੇਸਟ ਆਫ ਟਾਈਮ, ਫਿਰ ਤੁਹਾਡੀਆਂ 5 ਹੀ ਰਹਿ ਜਾਣਗੀਆਂ, ਤੁਹਾਡੀ ਐਫੀਸ਼ੈਂਸੀ ਵੱਧ ਜਾਂਦੀ। ਦੂਸਰਾ ਜਿੱਦਾਂ ਹੁਣ ਆਈ ਟੀ 'ਚ ਲਗਾ ਲਓ ਜਾਂ ਹੋਰ ਫੀਲਡ 'ਚ ਲਗਾ ਲਓ, ਜਦੋਂ ਮਨ ਥੋੜ੍ਹਾ ਸ਼ਾਂਤ ਰਹਿੰਦਾ ਨਾ, ਤੁਸੀਂ ਪੜ੍ਹ ਵੀ ਸਕਦੇ ਹੋ, ਤੁਸੀਂ ਆਪਣਾ ਸਕਿੱਲ ਸੈੱਟ ਅਪਗ੍ਰੇਡ ਕਰ ਲਿਆ, ਤੁਹਾਨੂੰ ਫਾਈਨੈਂਸ਼ੀਅਲੀ ਵੀ ਕੋਈ ਪ੍ਰੋਬਲਮ ਨਹੀਂ ਰਹਿੰਦੀ, ਯੂ ਕੀਪ ਔਨ ਅਪਗ੍ਰੇਡਿੰਗ ਯੂਅਰ ਸੈਲਫ, ਅਤੇ ਟਾਈਮ ਦੀ ਤੁਹਾਨੂੰ ਕਮੀ ਨਹੀਂ ਰਹਿੰਦੀ, ਕਿਉਂਕਿ ਤੁਸੀਂ ਤੁਹਾਨੂੰ ਟਾਈਮ ਯੂਟੀਲਾਈਜ਼ ਕਰਨਾ ਆ ਜਾਂਦਾ। ਤੁਸੀਂ ਸਵੇਰੇ 1.5 ਘੰਟਾ 1/2 ਘੰਟਾ 1 ਘੰਟਾ ਧਿਆਨ ਲਗਾਇਆ, ਤੁਹਾਡੀ ਦਿਨ ਚਰਿਆ ਉਸੀ ਵੇਲੇ ਸਕੈਨ ਹੋ ਗਈ, ਜਿਹੜੀਆਂ ਚੀਜ਼ਾਂ ਤੁਹਾਡੀਆਂ ਲੱਗਦੀਆਂ ਕਿ ਵੇਸਟ ਆਫ ਟਾਈਮ ਸੀ ਉਹ ਤੁਸੀਂ ਨਹੀਂ ਕਰਦੇ, ਤੁਹਾਨੂੰ ਐਕਸਟਰਾ ਟਾਈਮ ਮਿਲ ਜਾਂਦਾ ਉਲਟਾ।
ਬਿਲਕੁਲ ਠੀਕ ਹੈ, ਮੇਰੇ ਖਿਆਲ ਅਮਨ ਜੀ ਸਾਡਾ ਹੁਣ ਟਾਈਮ ਸਮਾਪਤੀ ਦੀ ਵਾਲੀ ਹੈ, 1-2 ਮਿੰਟ ਮੈਂ ਕਹਿਣਾ, ਪਹਿਲੀ ਗੱਲ ਤੁਸੀਂ ਸਟੂਡੀਓ 'ਚ ਆਏ, ਕੁਛ ਕਹਿਣਾ ਹੋਰ ਕਹਿ ਲਓ।
ਹਾਂਜੀ ਦੱਸ, ਇੱਕ ਕਹਿਣਾ ਕਿ ਜਿੱਦਾਂ ਹੁਣ ਸਾਡੇ ਜੀ ਟੀ ਏ 'ਚ ਵੀ ਨਾ 30 ਤੋਂ ਜ਼ਿਆਦਾ ਅਸੀਂ ਟ੍ਰੇਨਰ ਹੈਗੇ ਨੇ ਜਿਹੜੇ ਕਿ ਸਾਰੇ ਵਲੰਟੀਅਰ ਆ, ਆਪਾਂ ਆਪਣੀ ਲਿਵਿੰਗ ਵਾਸਤੇ ਜੋਬ ਕਰਦੇ ਨੇ, ਕੋਈ ਆਈ ਟੀ ਜਾਂ ਕੋਈ ਮੈਡੀਕਲ ਫੀਲਡ 'ਚ ਆ, ਕੋਈ ਆਰਕੀਟੈਕਟ ਹੈ, ਹਰੇਕ ਅਲੱਗ ਅਲੱਗ ਫੀਲਡ ਵਿੱਚ ਆ, ਬਟ ਜਿਹੜਾ ਕਿ ਜਿਹੜੀ ਸਰਵਿਸ ਆ ਹਾਰਟਫੁਲਨੈਸ ਮੈਡੀਟੇਸ਼ਨ ਦੀ, ਜਿਹੜੀ ਸੇਵਾ ਵਾ ਜਿਹੜੇ ਟ੍ਰੇਨਰਸ ਨੇ, ਸਾਰੇ ਫ੍ਰੀ ਆਫ ਕੋਸਟ ਦਿੰਦੇ ਆ, ਕਿਉਂਕਿ ਬੈਲੈਂਸ, ਲਾਈਫ ਬੈਲੈਂਸ ਆ ਜੀ, ਮਟੀਰੀਅਲਿਸਟਿਕ ਅਤੇ ਆਪਣੀ ਜਿਹੜੀ ਸਪਿਰਚੁਅਲ ਲਾਈਫ ਆ, ਦੋਨੋਂ ਕਹਿੰਦੇ ਬੈਲੈਂਸ ਕਰਕੇ ਦੋਨਾਂ ਨੂੰ ਤਰੱਕੀ ਵੱਲ ਲੈ ਕੇ ਜਾਣਾ, ਨਾ ਕਿ ਇੱਕ ਨੂੰ। ਅਤੇ ਕੋਈ ਵੀ ਹਾਰਟਫੁਲਨੈਸ ਮੈਡੀਟੇਸ਼ਨ ਟਰਾਈ ਕਰਨਾ ਚਾਹੁੰਦਾ ਮੈਨੂੰ ਕਾਲ ਕਰੇ, ਫਰੀ ਆਫ ਕੋਸਟ ਤੁਹਾਨੂੰ ਮੈਡੀਟੇਸ਼ਨ ਸੈਸ਼ਨ ਈਦਰ ਇਨ ਪਰਸਨ ਔਰ ਔਨਲਾਈਨ ਤੁਹਾਨੂੰ ਅਰੇਂਜ ਕੀਤੇ ਜਾਣਗੇ।
ਹਾਂਜੀ, ਸੋ ਥੈਂਕ ਯੂ ਵੈਰੀ ਮੱਚ ਅਮਨ ਜੀ, ਅਤੇ ਸਾਡੇ ਕੋਲ ਟਾਈਮ ਇੱਕ ਉਹਨਾਂ ਨੇ ਮੈਨੂੰ ਇਸ਼ਾਰਾ ਕਰ ਲਿਆ, ਤੁਸੀਂ ਵੀ ਦੇਖ ਲਓ
ਬਿਲਕੁਲ
3 ਮਿੰਟ ਨੇ, ਸੋ ਤੁਹਾਡਾ ਸਟੂਡੀਓ 'ਚ ਆਇਆ ਤੁਸੀਂ, ਥੈਂਕ ਯੂ ਵੈਰੀ ਮੱਚ। ਕੋਈ ਮੈਂ ਤੁਹਾਨੂੰ ਗਲਤ ਮਲਤ ਸਵਾਲ ਕਰਦਾ ਉਹਦੇ ਲਈ ਸੋਰੀ ਫੋਰ ਦੈਟ, ਕਿਉਂਕਿ ਆਪਾਂ ਇੱਕ ਫਰੈਂਡਲੀ ਮਾਹੌਲ 'ਚ ਗੱਲਬਾਤ ਕੀਤੀ ਹੈ ਨਾ, ਨੋਬਡੀ ਇਜ਼ ਪਰਫੈਕਟ, ਜੋ ਵੀ ਗੱਲ ਕੀਤੀ ਹੈ ਤੁਹਾਨੂੰ ਪਤਾ ਪੇਪਰ ਉਪਰ ਮੇਰੇ ਕੋਲ ਕੋਈ ਨਹੀਂ ਹੈ, ਜੋ ਵੀ ਗੱਲਾਂ ਤੁਸੀਂ ਕੀਤੀਆਂ ਉਹਦੇ ਵਿੱਚੋਂ ਮੈਂ ਗੱਲ ਕੱਢ ਕੇ ਗੱਲ ਕਰਤੀ,
ਬਿਲਕੁਲ।
ਸੋ ਪਰਪਸ ਦੋਨਾਂ ਦਾ ਇੱਕੋ ਹੀ ਹੈ ਵੀ ਆਪਾਂ ਨੇ ਖੁਸ਼ੀ ਪ੍ਰਾਪਤ ਕਰਨੀ ਹੈ ਜ਼ਿੰਦਗੀ ਦੇ ਵਿੱਚ, ਸੋ ਮੈਂ ਤਾਂ ਆਪਣੇ ਸਰੋਤਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਕੋਸ਼ਿਸ਼ ਕਰੋ ਵਧੀਆ ਕੰਪਨੀ ਰੱਖਣ ਦੀ, ਜਦੋਂ ਤੁਸੀਂ ਵਧੀਆ ਕੰਪਨੀ ਰੱਖੋਗੇ ਕੰਪਨੀ ਦਾ ਬੜਾ ਵਧੀਆ ਅਸਰ ਪੈਂਦਾ, ਚੰਗੀ ਕੰਪਨੀ ਰੱਖੋ, ਚੰਗੇ ਲੋਕਾਂ ਨਾਲ ਮਿਲੋ, ਬਜਾਇ ਨਿੰਦਿਆ ਚੁਗਲੀ ਸ਼ਰਾਬਾਂ ਕਰੋਬਾਂ 'ਚ ਬਹਿਣ, ਉਹਦੇ ਨਾਲ ਚੰਗੇ ਬੰਦਿਆਂ ਰੱਖੋ, ਕੁਛ ਉਹਨਾਂ ਤੋਂ ਸਿੱਖੋ, ਕੁਛ ਆਪਣੀ ਗੱਲ ਕਰੋ, ਉਹਦੇ ਨਾਲ ਦੋਨਾਂ ਪਾਸੇ ਹੀ ਫਾਇਦਾ ਹੁੰਦਾ, ਕਿਉਂਕਿ ਕਿਹਾ ਜਾਂਦਾ ਨਾ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਹਮੇਂ ਜੀਣਾ ਨਹੀਂ ਆਤਾ, ਸੋ ਨਸ਼ਾ ਤਾਂ ਹਰ ਸ਼ੈਅ ਮੇਂ ਹੈ ਮਗਰ ਹਮੇਂ ਪੀਣਾ ਨਹੀਂ ਆਤਾ, ਜਿਹੜੀ ਅਸੀਂ ਉਹ ਬੋਤਲ ਦਾ ਪੀ ਕੇ ਨਸ਼ਾ ਕਰਦੇ ਹਾਂ ਨਾ ਉਹ ਤਾਂ ਟੈਂਪਰੇਰੀ ਹੈ, ਪਰ ਇਹੀ ਹੈ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ ਉਹ ਸਾਨੂੰ ਡਿਫਰੈਂਟ ਆਨੰਦ ਆਉਂਦਾ, ਫਿਰ ਤੁਸੀਂ ਦੇਖੋਗੇ ਤੁਹਾਡੇ ਚੇਂਜਿਸ ਆਉਣਗੀਆਂ, ਚੇਂਜਿਸ ਕਿਸ ਤਰ੍ਹਾਂ, ਤੁਸੀਂ ਹਰ ਵਕਤ ਪੈਸੇ ਦੇ ਮਾਂਗਰ ਨਹੀਂ ਭੱਜਦੇ, ਤੁਸੀਂ ਕਿਸੇ ਨਾਲ ਠੱਗੀ ਠੋਰੀ ਨਹੀਂ ਕਰਦੇ, ਜੇ ਕਦੇ ਗਲਤੀ ਹੁੰਦੀ ਹੈ ਤੁਸੀਂ ਸੋਰੀ ਫੀਲ ਕਰਦੇ, ਡਰਾਮੇਬਾਜ਼ੀ ਨਹੀਂ ਕਰਦੇ। ਮੈਂ ਤਾਂ ਬੜੀ ਸਿੰਪਲ ਜੀ ਗੱਲ ਜਿਹੜੀ ਜਿੰਨੀ ਕੁ ਮੈਂ ਅੰਡਰਸਟੈਂਡ ਕੀਤੀ ਹੈ ਸਪਿਰਚੁਅਲਿਟੀ ਨੂੰ, ਅੱਜ 70 ਸਾਲ ਦੀ ਉਮਰ ਤੱਕ ਲਗਾਤਾਰ, ਕਿਉਂਕਿ ਮੈਂ 30 ਸਾਲ ਤੋਂ ਮਾਸਟਰਸ ਇੱਧਰ ਲੱਗਿਆ ਸੀਗਾ ਫਿਲਾਸਫੀ ਕਰਨ, ਅਤੇ ਦੇਖ ਲਓ ਵੀ ਬੁੱਕਸ ਵੀ ਲਿਖੀਆਂ, ਹੋਰ ਪਬਲਿਸ਼ ਵੀ ਹੋਈਆਂ ਅਮੈਰੀਕਾ ਕੈਨੇਡਾ ਦੇ ਵਿੱਚ, ਸੋ ਉਹਦੇ ਵਿੱਚ ਇਹੀ ਗੱਲਾਂ ਦੱਸੀਆਂ ਵੀ ਪ੍ਰੈਕਟੀਕਲ ਤੁਹਾਨੂੰ ਇਹ ਹੋਊਗਾ ਜੇ ਤੁਹਾਡੇ ਕੋਲ ਹੈ ਨਾ ਉਹ ਤੁਹਾਡਾ ਡੈਫੀਨੇਟਲੀ ਤੁਹਾਡੇ ਐਕਸ਼ਨ ਬੋਲਣਗੇ। ਜੇ ਤੁਸੀਂ ਉੱਪਰੋਂ ਗੱਲਾਂ ਟੀਚਿੰਗ ਦਾ ਜੇ ਸਾਰੇ ਜਿਹਨੂੰ ਮਰਜ਼ੀ ਚੱਲੇ ਜਾਓ ਵਧੀਆ ਵਧੀਆ ਗੱਲਾਂ ਕਰਦੇ ਨੇ, ਪਰ ਜਦੋਂ ਤੁਸੀਂ ਪ੍ਰੈਕਟੀਕਲ ਕਰਦੇ ਹੋ ਕੋਈ ਬੰਦਾ ਕਿਸੇ 'ਚ ਕੇਸ 'ਚ ਫਸ ਜਾਂਦਾ, ਕੋਈ ਡਰੱਗ ਦੇ ਕੇਸ ਫਸ ਜਾਂਦਾ, ਕੋਈ ਸੈਕਸ ਦੇ ਕੇਸ ਫਸ ਜਾਂਦਾ, ਕੋਈ ਮਾਰਨ ਦੇ ਕੇਸ ਫੜ ਜਾਂਦਾ, ਲੋਕ ਫਿਰ ਵੀ ਇੰਨੇ ਮੂਰਖ ਨੇ ਉਹ ਕਹਿੰਦੇ ਨਹੀਂ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ, ਜਿਹੜੀ ਕੋਲਡਰਾਂ ਵੀ ਉਹਨੂੰ ਕਨਵਿਕਟ ਵੀ ਕਰ ਦਿੰਦੀਆਂ, ਜੇਲ੍ਹਾਂ 'ਚ ਵੀ ਭੇਜ ਦਿੰਦੇ ਨੇ, ਫਿਰ ਵੀ ਲੋਕ ਜੇਲ੍ਹਾਂ ਦੇ ਬਾਹਰ ਦਰਸ਼ਨ ਕਰਨ ਲਈ ਤਿਆਰ ਰਹਿੰਦੇ ਨੇ, ਤਾਂ ਹੁਣ ਰੱਬ ਹੀ ਬਚਾਵੇ, ਇਹ ਕਲ ਯੁੱਗ 'ਚ ਵੀ ਕੀ ਹਾਲ ਹੈ। ਪਰ ਮੈਂ ਇਹ ਕਹਿੰਦਾ ਵੀ ਥੋੜ੍ਹਾ ਜਿਹਾ ਨੋ ਦਾਈ ਸੈਲਫ, ਜਿਵੇਂ ਸੋਕਰੇਟਿਸ ਨੇ ਕਿਹਾ ਸੈਲਫ ਐਨਾਲਾਈਜ਼ ਕਰੋ, ਸੈਲਫ ਰੀਅਲਾਈਜ਼ ਕਰੋ, ਸੈਲਫ ਰੀਅਲਾਈਜੇਸ਼ਨ ਇਜ਼ ਅਸੈਂਸ਼ੀਅਲ ਬਿਫੋਰ ਗੋਡ ਰੀਅਲਾਈਜੇਸ਼ਨ, ਜਦੋਂ ਆਪਾਂ ਦੇਖਦੇ ਹਾਂ ਗੋਡ ਤਾਂ ਹੀ ਮਿਲੂ ਜਦੋਂ ਸਾਨੂੰ ਆਪਣਾ ਪਤਾ ਲੱਜੂ ਕਿ ਮੈਂ ਕੀ ਹਾਂ। ਸੋ ਇਸ ਕਰਕੇ ਬਸ ਇੰਨਾ ਕੀ ਗੱਲ ਕਹਿਣੀ ਸੀਗੀ, ਜੇ ਕੋਈ ਵੱਧ ਘੱਟ ਕਿਹਾ ਗਿਆ ਹੋਵੇ ਸੋਰੀ ਫਾਰ ਦੈਟ, ਮੇਰੇ ਖਿਆਲ 1 ਮਿੰਟ ਨੇ ਬਲਜੀਤ ਜੀ ਨੇ ਮੈਨੂੰ ਕਰਤਾ, ਫਿਰ ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਅੰਕੁਸ਼ ਹੋਣ ਅਤੇ ਜਿਹੜੇ ਵੀ ਤੁਸੀਂ ਟੋਪਿਕ ਦੇ ਉੱਤੇ, ਅੱਧੇ ਘੰਟੇ ਲਈ ਸਰ, ਅੱਧੇ ਘੰਟੇ ਲਈ, ਪਹਿਲਾਂ 15-20 ਮਿੰਟ ਲਈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਬਿਜ਼ੀ ਹੁੰਦੇ ਨੇ, ਅੱਧੇ ਘੰਟੇ ਲਈ ਤੁਸੀਂ ਆਪਣੇ ਸਵਾਲ ਤਿਆਰ ਕਰੋ, ਸਟੂਡੀਓ 'ਚ ਫੋਨ ਕਰੋ 416-620-1778, ਉਹ ਤੁਹਾਨੂੰ ਸਵਾਲਾਂ ਦੇ ਜਵਾਬ ਦੇਣਗੇ, ਉਦੋਂ ਬਾਅਦ ਅੱਧਾ ਘੰਟਾ ਅਸੀਂ ਤਿਲਫੁਲ ਜਿੰਨੀ ਕੁ ਸਾਡੀ ਜਿਹੜੇ ਵੀ ਟੋਪਿਕ 'ਤੇ ਉਹ ਗੱਲ ਗੋਲਮੋਲ ਕਰ ਲਾਂਗੇ, ਤੁਸੀਂ ਮੈਨੂੰ ਸਵਾਲ ਵੀ ਕਰ ਸਕਦੇ ਹੋ। ਪਰ ਮੈਂ ਕੋਈ ਗਰੰਟੀ ਨਹੀਂ ਕਰਦਾ, ਮੈਂ ਇੱਕ ਗੱਲ ਜ਼ਰੂਰ ਕਹਿੰਦਾ ਵੀ ਇਹ ਦਿਮਾਗ 'ਚੋਂ ਕੱਢ ਦਿਓ ਵੀ ਜੇ ਚਿੱਟੇ ਕੱਪੜੇ ਪਾਏ ਨੇ, ਪੀਲੇ ਪਾਏ ਨੇ, ਟਿੱਕੇ ਲਾਏ ਨੇ, ਲੰਬੇ ਪਾ ਰੱਖੇ ਨੇ, ਛੋਟੇ ਰੱਖੇ ਨੇ, 100, 200, 400, 500 ਤੁਹਾਡੇ ਮਾਗਰ ਆ, ਵੀ ਤੁਸੀਂ ਫੇਰ ਹੀ ਸੰਤ ਹੋ। ਸੰਤ ਉਹੀ ਹੈ ਜਿਹਨੇ ਅੰਦਰੋਂ ਆਪਣੇ ਆਪ ਨੂੰ ਸਾਧ ਲਿਆ ਹੋਵੇ, ਜਿਹਨੇ ਆਪਣੀ ਮਿਹਨਤ ਕਰ ਲਈ ਹੋਵੇ, ਚਾਹੇ ਉਹ ਸੂਟ ਪਾਵੇ, ਜੇ ਟਾਈ ਲਾਵੇ, ਜੇ ਦੁਕਾਨ 'ਤੇ ਜਾਵੇ, ਜੇ ਆਈ ਟੀ ਹੋਵੇ, ਜੇ ਵਕੀਲ ਹੋਵੇ, ਜੇ ਪ੍ਰੋਫੈਸਰ ਹੋਵੇ, ਕੋਈ ਵੀ ਹੋਵੇ, ਅੰਦਰੋਂ ਮਿਹਨਤ ਕਰਕੇ ਜਿਹਨੇ ਤਰੱਕੀ ਕਰ ਲਈ ਹੈ ਅਤੇ ਉਹੀ ਕਾਮਯਾਬ ਹੋ ਸਕਦਾ। ਮੇਰੇ ਖਿਆਲ ਕੁਛ ਸਕਿੰਟ ਨੇ ਉਹ ਵੀ ਮੈਨੂੰ ਇਸ਼ਾਰਾ ਕਰ ਰਹੇ ਨੇ, ਸੋ ਮੈਂ ਫਿਰ ਇੱਕ ਵਾਰ ਕਹਿਣਾ ਅਤੇ ਨੈਕਸਟ ਵੀਕ ਕਰਾਂਗੇ, ਟਾਈਮ ਇਜ਼ ਓਵਰ, ਥੈਂਕ ਯੂ ਵੈਰੀ ਮੱਚ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Call aa gaya. 30 second da samay thoda hai. ਇੱਕ ਲੰਬੀ ਸੂਚੀ ਸੁਣਾਉਣ ਲਈ ਇਹ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ? ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک لیو 519-622-0660, quicktrucklube.com।
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਕਾਲ 905-874-7171
Gateway Chevrolet in Brampton has announced a limited-time special offer on Chevrolet and GMC. Are you ready to drive into fall? 2.99% finance rate for up to 72 months on pickup trucks and excellent financing options on SUVs and crossovers. Eligible Costco members receive a $750 bonus on select vehicles. Reserve your factory order with Gateway Chevrolet now and get a $500 cash bonus. Come to Gateway Chevrolet at 2 Gateway Boulevard today, Queen Street and Airport Road in Brampton. Call 905-791-7111 or gatewaychevrolet.ca.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ